ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਂ ਨਾ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਥਾ ਰੂਪ ਵਿੱਚ ਇਹ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਰਵਾ ਰਹੇ ਹੈ ਜੋ ਹੋ ਰਿਹਾ। ਆਓ, ਅੰਮ੍ਰਿਤ ਵੇਲਾ ਹੈ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਲੜੀਵਾਰ ਕਥਾ ਜੋ ਆਸਾ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਨੇ ਸ੍ਰੀ ਆਸਾ ਜੀ ਦੀ ਵਾਰ ਜਿਸਦੀ ਵਿਚਾਰ 11 ਸਲੋਕਾਂ ਤੱਕ ਪਿੱਛੇ ਹੋ ਚੁੱਕੀ ਹੈ, 12ਵਾਂ ਸਲੋਕ ਹੈ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸਰਵਣ ਕਰੋ ਜੀ।
ਸਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਲੋਕ ਹੈ।
ਦੁੱਖ ਦਾਰੂ ਸੁਖ ਰੋਗ ਭਇਆ,
ਮਹਾਰਾਜ ਸਾਹਿਬ ਜੀ ਸਿੱਖਿਆ ਦਿੰਦੇ, ਹੇ ਗੁਰਸਿੱਖੋ, ਜੀਵ ਨੇ ਨਾਮ ਰੂਪੀ ਜਿਹੜੀ ਦਾਰੂ ਹੈ ਤੇ ਉਸ ਨੂੰ ਤਾਂ ਦੁੱਖ ਰੂਪ ਬਣਿਆ ਹੋਇਆ। ਦਾਰੂ ਨਾਮ ਦਵਾਈ ਦਾ ਹੁੰਦਾ ਹੈ, ਨਾਮ ਔਖਦ ਹੈ, ਸਰਵ ਰੋਗ ਕੋ ਔਖਦ ਨਾਮ। ਇਸ ਕਰਕੇ ਅਤੇ ਰੋਗ ਰੂਪ ਜਿਹੜੇ ਵਿਸ਼ੇ ਨੇ ਉਹ ਹੈ ਰੋਗ ਰੂਪ, ਬਿਮਾਰੀ ਦਾ ਇੱਕ ਰੂਪ ਹੈ, ਉਹਨਾਂ ਨੂੰ ਸੁੱਖ ਬਣਿਆ ਹੋਇਆ। ਦੁੱਖ ਦਾਰੂ ਸੁੱਖ ਰੋਗ ਪਿਆ, ਜੀਵ ਦਾ ਸੁਭਾਅ ਹੈ ਅੰਮ੍ਰਿਤ ਵੇਲੇ ਉੱਠਣ ਵਿੱਚ ਦੁੱਖ ਮੰਨਦਾ ਹੈ, ਪਰ ਹੈ ਉਹ ਦਾਰੂ ਦਵਾ ਦੀ ਨਿਆਈ ਹੈ। ਸੌਣ ਵਿੱਚ ਸੁੱਖ ਮੰਨਦਾ ਹੈ, ਉਹ ਰੋਗ ਰੂਪ ਹੈ, ਨੀਂਦ ਵੀ ਇੱਕ ਰੋਗ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਰੂਪ ਸੰਸਾਰ ਦੇ ਪਦਾਰਥਾਂ ਨੂੰ ਕਲਯੁਗੀ ਜੀਵਾਂ ਨੇ ਇਹਨੂੰ ਦਾਰੂ ਮੰਨਿਆ ਹੋਇਆ, ਦਵਾ ਮੰਨਿਆ ਹੋਇਆ, ਨਾਮ ਰੂਪ ਸੁੱਖ ਨੂੰ ਰੋਗ ਰੂਪ ਮੰਨਿਆ ਹੋਇਆ। ਇਸ ਕਰਕੇ ਜਿੰਨੀ ਦੇਰ ਤੱਕ ਜੀਵ ਵਿਸ਼ੇ ਸੁੱਖ ਦੇ ਵਿੱਚ ਲੱਗਿਆ ਹੋਇਆ, ਹਾਂਜੀ ਬੋਲੋ,
ਜਾ ਸੁਖ ਤਾਮ ਨਾ ਹੋਈ,
ਜਿੰਨੀ ਦੇਰ ਤੱਕ ਵਿਸ਼ੇ ਸੁੱਖ ਦੇ ਵਿੱਚ ਲੱਗਿਆ ਹੋਇਆ ਹੈ ਉਤਨਾ ਚਿਰ ਪਰਮੇਸ਼ੁਰ ਦੇ ਮਿਲਣ ਦੀ ਤਾਮ ਨਾਮ ਇੱਛਾ ਦਾ ਇੱਛਾ ਹੀ ਨਹੀਂ ਹੁੰਦੀ। ਇਸ ਕਰਕੇ ਇਹ ਜਿਹੜਾ ਜੀਵ ਹੈ ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ, ਜੀਵ ਜਪ ਤਪ ਦੇ ਸਾਧਨਾਂ ਨੂੰ ਦੁੱਖ ਕਸ਼ਟ ਮੰਨਦਾ, ਜੋ ਦੁੱਖਾਂ ਦੀ ਦਾਰੂ ਔਸ਼ਧੀ ਹੈ ਇਹ, ਕਸ਼ਟ ਦਾ ਸਹਾਰਨਾ ਪੈਂਦਾ, ਆਖਣੇ ਔਖਾ ਸੱਚਾ ਨਾ। ਇਸ ਨੂੰ ਜਿਹੜੇ ਵਿਸ਼ੇ ਸੁੱਖ ਨੂੰ ਜਿਹੜੇ ਵਿਸ਼ੇ ਸੁੱਖ ਇਹ ਰੋਗ ਚਿੰਬੜਿਆ ਹੋਇਆ ਪਿਆ ਕੀ ਹੋਇਆ। ਇਸ ਕਰਕੇ ਜਾਂ ਸੁੱਖ ਤਾਮ ਨਾ ਹੋਏ, ਜਾਂ ਜਿਸ ਪਰਮੇਸ਼ੁਰ ਦੇ ਭਜਨ ਸਿਮਰਨ ਦੇ ਸੁੱਖ ਆਨੰਦ ਪ੍ਰਾਪਤ ਹੋਣਾ ਸੀ ਉਹਨਾਂ ਦੀ ਇਸ ਨੂੰ ਤਾਂ ਇੱਛਾ ਹੀ ਨਹੀਂ ਹੋ ਰਹੀ। ਇਸ ਕਰਕੇ ਜਿਸ ਨੂੰ ਆਤਮ ਸੁੱਖ ਦੀ ਪ੍ਰਾਪਤੀ ਹੈ ਉਸ ਨੂੰ ਦੁਨੀਆਂ ਦੇ ਪਦਾਰਥਾਂ ਦੀ ਤਾਮ ਖੁਆਇਸ਼ ਹੀ ਨਹੀਂ ਰਹਿੰਦੀ, ਉਸ ਨੂੰ ਤਾਮ ਨਾ ਹੋਈ ਇੱਛਾ ਹੀ ਨਹੀਂ ਰਹਿੰਦੀ। ਫਿਰ ਜਦੋਂ ਆਤਮਕ ਸੁੱਖ ਆਨੰਦ ਪ੍ਰਾਪਤ ਹੋ ਗਿਆ, ਦੁੱਖ ਦਾਰੂ ਸੁੱਖ ਰੋਗ ਪਿਆ, ਜਾ ਸੁੱਖ ਤਾਮ ਨਾ ਹੋਏ, ਜੰਮਣ ਤੇ ਮਰਨ ਦਾ ਦੁੱਖ ਇੱਕ ਰੋਗ ਹੈ, ਇਸ ਦੀ ਨਿਮਿਰਤੀ ਸੁਖ ਸਰੂਪ ਵਾਹਿਗੁਰੂ ਦਾ ਨਾਮ ਜਪਣ ਕਰਕੇ ਹੈ। ਇਹ ਦਾਰੂ ਔਸ਼ਧੀ ਹੈ, ਸੁਖ ਸਰੂਪ ਵਾਹਿਗੁਰੂ ਦਾ ਨਾਮ ਪ੍ਰਾਪਤ ਜਦੋਂ ਪਿਆ ਹੋਣਾ ਇਹ ਦਾਰੂ ਹੈ ਜਦੋਂ ਨਾਮ ਪ੍ਰਾਪਤ ਹੋ ਗਿਆ। ਇਸ ਕਰਕੇ ਜਾਂ ਸੁਖ ਤਾਮ ਨਾ ਹੋਈ, ਜਾਂ ਜੋ ਸੁਖ ਸਰੂਪ ਦੇ ਨਾਮ ਨੂੰ ਜੋ ਸੁਖ ਸਰੂਪ ਪਰਮੇਸ਼ੁਰ ਦੇ ਨਾਮ ਨੂੰ ਜਪਦੇ ਨੇ, ਅਤੇ ਜਾਂ ਫਿਰ ਇਹ ਕਹੋ ਜਿਨ੍ਹਾਂ ਨੂੰ ਆਤਮਕ ਸੁੱਖ ਪ੍ਰਾਪਤ ਹੋ ਗਿਆ ਹੈ ਉਹਨਾਂ ਨੂੰ ਤਾਮ ਨਾ ਹੋਈ, ਤਾਂ ਜੋ ਆਮ ਹੋਮੇ ਆਦਿ ਦਾ ਰੋਗ ਹੈ ਇਹ ਨਹੀਂ ਹੁੰਦਾ ਫਿਰ ਉਹਨਾਂ ਨੂੰ, इस प्रकार ए एक तुक दे विच काफी सिद्धांत रखिया है। सो इस करके महाराज साहब जी अगे हुण फरमान करदे हन जी,
तू करता करना मैं नाहे,
इनू मैं बोलना मैं ना होवे, तू करता करना मैं नाही, ये बिंदी सहित पाठ है। ओ गुरसिख तां इस तरह निश्चय करदे है कि हे वाहिगुरु, तू तुसी आप ही सारे जगत नूं पैदा करदे हो, मैं भाव असी तो कुछ भी नहीं कर सकते, हे करता पुरख वाहिगुरु आप ही
जाहा करी ना होई,
ते हे वाहिगुरु तुसी आप जिहड़ी करना दया दृष्टि नूं करन वाले हो, असी कोई चीज नहीं हां, जां जे असी हो हंगता दे नाल कुछ करिए भी तां भी ना होई हो नहीं सकदा है। इस करके ए जिहड़ी उपर तुक सुनी है इहदे अनवे रीत करके भी अर्थ कीते जांदे है, पर आपां उह कीते नहीं हैगे तां कि सरल रूप दे च रखिया है, थोड़ा जिहा उहदे च कठिनाई है और उहदे किते शंका भी पैदा हो सकती है। ते उह कबीर साहब ने सिद्धांत नूं कहा है, ये जिहड़ा भी मेरे कोलों कुछ नहीं हो सकता, महाराज ने कहा तू करता करना मैं नाही, मैं कुछ भी नहीं हां, कबीर जो मैं चितवाओ ना करै क्या मेरे चितवे होए, अपना चितवया हर करै जो मेरे चित ना होए, जां फिर मेरा किया कछु ना होए, कर है राम होए है सोए नामदेव ने कहा। इस करके वो अगे दसदे हन,
बलिहारी कुदरत वसिया,
हे वाहिगुरु तुसी कुदरत करके वसिया सोए, वक्त विचारे सो बंदा होए, ते बलिहारी कुदरत वसिया, आप जी तो मन करके बाणी करके शरीर करके बलिहारी कुर्बान जांदे हां, तू आप ही अपनी कुदरत शक्ति द्वारा माया द्वारा जगत नूं रचिया, आप ही सत्ता जिहड़ी सत्ता देण वाला भी तां अधिष्ठान रूप तू आप ही है, जां प्रकाश दा रूप होकर के सारिआं दे अंदर वसिआ वस रिहा है,
तेरा अंत न जाई लखिआ,
तेरा तुहाडे गुणां दा कोई अंत नहीं जाण सकिआ, ब्रह्मा विष्णु शिवजी पासों भी अंत ना नहीं लखिआ जाणिआ नहीं गया है। ब्रह्मा विष्णु सिरे पै अगनत तिन कौ मोह पया मन मद का, इस करके तू बेअंत है, तेरा अंत नहीं किसी ने पाया, बेअंत है वाहिगुरु, ते अंत ना पावस देव सर्वै मुन इंद्र महासिव जोग करी, हुन वेद बिरंच विचार रहे हो हर जाप न छड्यो एक करी, ए ऐसा कथन कीता है, वो वाहिगुरु बेअंत है, ओनू कोई जान नहीं सकिया है, अस्थाई दे के फरमाउंदे ने जी,
जात मह जोत जोत मह जाता,
हे जोत प्रकाश रूप वाहिगुरु जेड़ी सृष्टि दे मह विच कोई भी चीज जात उत्पन्न हुई है, जात इत्थे पैदा होण दा नाम है, ये सारियां जात उत्पत्त हुई चीजा इन्हां दे मह विच ज्योत व्यापक स्वरूप तू आप है, इस करके हे जित ज्योति स्वरूप परमेश्वर जात सृष्टि विच तू आप ही है, तेरे मह विच ही ज्योति स्वरूप सृष्टि जाता जानी जाती है, ब्रह्मेते जानते हैं कि तेरे विच है सृष्टि। हुण प्रश्न है कि सतगुरु जी सृष्टि ज्योति स्वरूप किवें जानी दी है, ते गुरु साहब जी एदे विच ही उत्तर देंदे न, जात मह जोत जोत मह जाता, ए जो जात सृष्टि पैदा हुई है इस दे मह विच जोत परमेश्वर दा अधिष्ठान स्वरूप है, सत्ता देण वाला है, जोत ज्योति स्वरूप दे मह विच सृष्टि अध्यस्त स्वरूप है, भाव की है भी कल्पत रूप है, अध्यस्त दा अर्थ यही है भी वह कल्पत रूप है, जिमें रस्सी दे च सप कल्पया हुंदा है, सप तां नहीं हुंदा, पर दिसदा है लगदा है भी सप है, सीपी दे चांदी लगदी है पर वह कल्पी हुई है, चांदी तां है नहीं, हो इहो ज्योति स्वरूप तेरे विच ये जिहड़ी सृष्टि है, ते इन्हां सारियां विच तू अधिष्ठान रूप है, ਤੇ ਇਸ ਕਰਕੇ ਜਾਤਾ ਜਾਣਿਆ ਜਾਂਦਾ ਹੈ ਕਿ ਅਧਿਆਸ ਸਰੂਪ ਹੈ। ਇਸ ਕਰਕੇ ਹੇ ਵਾਹਿਗੁਰੂ
ਅਕਲ ਕਲਾ ਭਰਪੂਰ ਰਹਿਆ।
ਫਿਰ ਵਾਹਿਗੁਰੂ ਤੋਂ ਅਕਲ ਕਲਾ ਪਾਠ ਦੇ ਚਾਲ ਦੇ ਨਾਲ ਅਕਲ ਕਲਾ ਹੀ ਕਰਨਾ ਹੈ, ਪਰ ਇਹਦਾ ਅਰਥ ਐੜੇ ਨੂੰ ਵੱਖਰਾ ਕਰਕੇ ਹੈ। ਕਲ ਨਾਮ ਹੁੰਦਾ ਕਲਪਨਾ ਦਾ, ਆ ਨਾਮ ਹੈ ਰਹਿਤ ਦਾ। ਆ ਕਲ ਕਲ ਕਲਪਨਾ ਤੋਂ ਰਹਿਤ ਹੈ ਤੂੰ, ਬਾਕੀ ਦੁਨੀਆਂ ਸਾਰੀ ਕਲਪਨਾ ਚ। ਤੇ ਕਲਾ ਨਾਮ ਭਾਈ ਲੜਾਈ ਦਾ ਵੀ ਹੁੰਦਾ, ਲੜਾਈ ਤੋਂ ਰਹਿਤ ਹੈ, ਤੇਰੇ ਸਰੂਪ ਚ ਕੋਈ ਝਗੜਾ ਹੀ ਕੋਈ ਨਹੀਂ ਹੈ। ਕਲਾ ਨਾਮ ਸ਼ਕਤੀਆਂ ਦਾ ਵੀ ਹੁੰਦਾ, ਸ਼ਕਤੀਆਂ ਕਰਕੇ ਭਰਪੂਰ ਪਰਿਪੂਰਨ ਹੈ, ਲਵਾਲਾ ਭਰਿਆ ਹੋਇਆ ਹੈ, ਸਾਰੇ ਵਿਆਪਕ ਹੋ ਰਿਹਾ ਹੈ, ਰਹਿਆ ਵਿਆਪਕ ਹੋ ਰਿਹਾ ਹੈ, ਸਾਰਿਆਂ ਦੇ ਪੇਟਾਂ ਨੂੰ ਭਰਪੂਰ ਭਰ ਕੇ ਪੂਰਤ ਕਰਨ ਵਾਲਾ ਵੀ ਤੂੰ ਆਪ ਹੀ ਹੈ। ਹੇ ਵਾਹਿਗੁਰੂ
ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।
ਹੇ ਵਾਹਿਗੁਰੂ ਤੂੰ ਸੱਚਾ ਸਾਹਿਬ ਮਾਲਕ ਹੈ, ਮਾਇਆ ਬਿਰਤੀ ਕਰਕੇ ਇਹਨੂੰ ਸਾਹਿਬ ਕਿਹਾ ਜਾਂਦਾ ਹੈ, ਸਾਚਾ ਸਾਹਿਬ ਸੱਚ ਨਾਏ। ਤੇਰੀ ਸਿਫਤ, ਸਿਫਤ ਕੀ ਹੈ? ਉਪਮਾ। ਇਹ ਸਲਾਹਣੇ ਯੋਗ, ਤੇਰੀ ਜਿਹੜੀ ਉਪਮਾ ਸਲਾਹਣੇ ਯੋਗ ਹੈ। ਜਾਂ ਫਿਰ ਸਿਫਤ ਸਵਾਲਿਓ, ਸਵਾਲਿਓ ਨਾਮ ਸੁੰਦਰ ਦਾ ਹੁੰਦਾ ਹੈ, ਇਹ ਤੁਹਾਡੀ ਸਿਫਤ ਸੁੰਦਰ ਹੈ। ਤੇ ਜਿਸਨੇ ਵੀ ਇਹ ਕੀਤੀ ਹੈ, ਜਿਨ ਕੀਤੀ
ਸੋ ਪਾਰ ਪਿਆ।
ਜਿਸਨੇ ਤੁਹਾਡੀ ਸਿਫਤ ਕੀਤੀ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਪਿਆ ਕੀ ਹੋ ਗਿਆ। ਪਾਰ ਪੈਣਾ ਕੀ ਹੈ? ਮੁਕਤ ਹੋ ਗਿਆ, ਜੰਮਣ ਮਰਨ ਤੋਂ ਰਹਿਤ ਹੋ ਗਿਆ। ਇਹ ਉਹਦੀ ਸਿਫਤ ਦਾ ਫਲ ਹੈ। ਹੁਣ ਜਿਹੜੀ ਤੁਸੀਂ ਸੁਣ ਰਹੇ ਹੋ, ਇਹ ਵਾਹਿਗੁਰੂ ਦੀ ਸਿਫਤ ਸੁਣ ਰਹੇ ਹੋ। ਇਹਦਾ ਇੰਨਾ ਮਹਾਤਮਾ ਵੀ ਅੱਖਰਾਂ ਦੇ ਵਿੱਚ ਤਾਂ ਦੇਖੋ ਆ ਨਹੀਂ ਸਕਦਾ। ਇਹਦਾ ਤਾਂ ਪਤਾ ਉਦੋਂ ਲੱਗਣਾ ਜਦੋਂ ਧਰਮਰਾਜ ਦੇ ਹਿਸਾਬ ਕਿਤਾਬ ਹੋਇਆ। ਉਸ ਵੇਲੇ ਕਹੋ ਵੀ ਇਹ ਐਡਾ ਮਹਾਤਮ ਸੀ ਇਸਦਾ, ਮੈਂ ਤਾਂ ਭੁਲੇਖੇ ਦੇ ਵਿੱਚ ਰਿਹਾ, ਫਿਰ ਮੈਂ ਪੂਰਾ ਹੋਰ ਪ੍ਰੇਮ ਨਾਲ ਸੁਣਿਆ ਕਰਦਾ। ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਧਰਮਰਾਜ ਉਹਨਾਂ ਦਾ ਸਤਿਕਾਰ ਕਰਦਾ, ਫਿਰ ਸੋਚਦੇ ਨੇ ਵੀ ਧਰਮਰਾਜ ਇਸ ਕਰਕੇ ਸਤਿਕਾਰ ਕਰਦਾ, ਮੈਂ ਵਾਹਿਗੁਰੂ ਦੀ ਸਿਫਤ ਸਲਾਹ ਦਾ ਸਤਿਕਾਰ ਕਰਦਾ ਰਿਹਾ ਹਾਂ, ਵਾਹਿਗੁਰੂ ਦਾ ਸਤਿਕਾਰ ਕਰਦਾ ਰਿਹਾ ਹਾਂ, ਵਾਹਿਗੁਰੂ ਦੇ ਪਿਆਰਿਆਂ ਦਾ ਸਤਿਕਾਰ ਕਰਦਾ ਰਿਹਾ ਹਾਂ। ਸੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਉਹ ਪਾਰ ਪਿਆ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਜਿਹੜਾ ਤੇਰੀਆਂ ਸਿਫਤਾਂ ਕਰਦਾ ਹੈ।
ਕਹੋ ਨਾਨਕ ਕਰਤੇ ਕੀਆਂ ਬਾਤਾਂ।
ਸਤਿਗੁਰੂ ਜੀ ਕਥਨ ਕਰਦੇ ਹੈ, ਹੇ ਗੁਰਸਿੱਖੋ ਕਰਤੇ ਸਿਰਜਣਹਾਰ। ਕਰਤੇ ਤੋਂ ਭਾਵ ਕਿ ਸਿਰਜਣਹਾਰ ਪਰਮੇਸ਼ਰ, ਕੀਆਂ ਦਾ ਅਰਥ ਹੈ ਦੀਆਂ, ਉਸ ਦੀਆਂ ਜਸ ਰੂਪ ਜਿਹੜੀਆਂ ਬਾਤਾਂ ਨੇ, ਗੱਲਾਂ ਨੇ ਜਿਹਦੇ ਵਿੱਚ ਜਸ ਹੈ ਵਾਹਿਗੁਰੂ ਦਾ, ਜਾਂ ਗੁਣਾਂ ਵਾਲੀਆਂ ਬਾਤਾਂ ਗੱਲਾਂ। ਮਹਾਰਾਜ ਸਾਹਿਬ ਜੀ ਕਹਿੰਦੇ ਕੀਆ, ਇਹਨੂੰ ਕਰਿਆ ਕਰੋ, ਤੁਸੀਂ ਕਿਹਾ ਕਰੋ, ਇਹਨੂੰ ਕਹੋ, ਕਿਹਾ ਕਰੋ ਇਹਨਾਂ ਨੂੰ, ਇਹ ਕਹਿਣ ਯੋਗ ਹਨ। ਤੇ ਜੋ ਕੁਛ ਵੀ ਪਰਮੇਸ਼ਰ ਨੇ ਕਰਨਾ ਹੈ, ਅੱਗੇ ਦੱਸਦੇ ਨੇ,
ਜੋ ਕੁਛ ਕਰਨਾ ਸੋ ਕਰ ਰਿਹਾ।
ਜੋ ਕੁਛ ਪਰਮੇਸ਼ਰ ਨੇ ਕਰਨਾ ਹੈ ਸੋ ਉਹ ਕਰ ਰਿਹਾ, ਭਾਵ ਜੋ ਕੁਛ ਪਰਮੇਸ਼ਰ ਪਿੱਛੇ ਕਰਦਾ ਸੀ ਤੇ ਉਹ ਹੁਣ ਕਰ ਰਿਹਾ, ਤੇ ਅੱਗੇ ਨੂੰ ਵੀ ਉਹੀ ਕਰੇਗਾ ਜੋ ਪਿਛਲੇ ਸਮੇਂ ਚ ਹੋਇਆ ਵਾਹਿਗੁਰੂ ਨੇ ਕੀਤਾ। ਕੀਤਾ ਕਰਨਾ ਸਰਵਰ ਜਾਈ, ਹੁਣ ਕਰ ਰਿਹਾ ਇਹ ਵੀ ਵਾਹਿਗੁਰੂ ਕਰ ਰਿਹਾ, ਅੱਗੇ ਨੂੰ ਕਰੇਗਾ ਉਹ ਵੀ ਵਾਹਿਗੁਰੂ ਹੀ ਕਰੇਗਾ। ਜੋ ਕੁਛ ਕਰਨਾ ਸੋ ਕਰ ਰਿਹਾ, ਉਹ ਕਿਸੇ ਨਾਲ ਸਲਾਹ ਕਰਕੇ ਨਹੀਂ ਕਰਦਾ ਜੋ ਕੁਛ ਕਰਦਾ। ਇਸ ਲਈ ਪਰਮੇਸ਼ਰ ਦੀ ਰਜਾ ਵਿੱਚ ਹੀ ਪ੍ਰਸੰਨ ਰਹੋ, ਕਿਉਂਕਿ ਉਸਨੇ ਜੋ ਕੁਛ ਕਰਨਾ ਹੈ ਉਹ ਕਰ ਰਿਹਾ। ਭਾਣਾ ਮੰਨਣ ਦੀ ਬਾਤ ਕੀਤੀ ਹੈ। ਸੋ ਅੱਗੇ ਮਹਾਰਾਜ ਸਾਹਿਬ ਜੀ ਦਾ, ਗੁਰੂ ਅੰਗਦ ਦੇਵ ਜੀ ਦਾ ਸ਼ਬਦ ਆਏਗਾ। ਹਾਂਜੀ,
ਮਹੱਲਾ ਦੂਜਾ।
ਇਹ ਦੂਸਰਾ ਮਹੱਲਾ ਭਾਵ ਕਿ ਗੁਰੂ ਅੰਗਦ ਦੇਵ ਜੀ ਦਾ ਇੱਥੇ ਸ਼ਬਦ ਹੈ। ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਖੰਡੂਰ ਸਾਹਿਬ ਬੇਨਤੀ ਕੀਤੀ ਕਿ ਮਹਾਰਾਜ ਜਿਹੜਾ ਸਾਧਾਰਨ ਧਰਮ ਕੀ ਹੈ, ਜਿਹੜੀ ਸਾਂਝਾ ਸਾਰੀ ਦੁਨੀਆਂ ਦਾ, ਅਤੇ ਅਸਾਧਰ ਧਰਮ ਕੀ ਹੈ, ਵੱਖਰਾ ਵੱਖਰਾ ਧਰਮ। ਇਹ ਦੋ ਸਵਾਲ ਨੇ। ਧਰਮ ਦੋ ਪ੍ਰਕਾਰ ਦਾ ਹੁੰਦਾ, ਇੱਕ ਸਾਧਾਰਨ ਧਰਮ, ਇੱਕ ਅਸਾਧਾਰਨ ਧਰਮ, ਯਾਨੀ ਇੱਕ ਵੱਖਰਾ ਵੱਖਰਾ, ਇੱਕ ਸਾਂਝਾ, ਇਉਂ ਕਰ ਲਓ। ਅਤੇ ਗੁਰੂ ਸਾਹਿਬ ਨੇ ਫਿਰ ਪਹਿਲਾਂ ਅਸਾਧਾਰਨ ਧਰਮ ਜਿਹੜਾ ਹੈ ਉਹ ਦੋ ਤੁਕਾਂ ਵਿੱਚ ਕਥਨ ਕੀਤਾ ਹੈ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸੁਣੋ ਜੀ।
ਯੋਗ ਸ਼ਬਦੰ ਗਿਆਨ ਸ਼ਬਦੰ।
ਇਹ ਸ਼ਬਦ ਦੇ ਅਰਥ ਬਾਅਦ ਦੇ ਵਿੱਚ ਹੋ ਜਾਣਗੇ, ਪਰ ਪਹਿਲਾਂ ਇਹਦੇ ਵਿੱਚ ਇੱਕ ਭੇਦ ਜਿਹੜਾ ਸ਼ਬਦਾਂ ਦਾ, ਕਿਉਂਕਿ ਇਹੀ ਸ਼ਬਦ ਜਿਹੜਾ ਹੈ ਇਸ ਸਥਾਨ ਤੇ ਸ੍ਰੀ ਆਸਾ ਜੀ ਬਾਰ ਦੇ ਵਿੱਚ ਇਹ 469 ਅੰਗ ਦੇ ਉੱਤੇ ਸੁਸ਼ੋਭਿਤ ਹੈ। ਇਹੀ ਸਲੋਕ ਜਿਹੜਾ ਹੈ ਸੰਸਕ੍ਰਿਤੀ ਸਲੋਕ ਨੇ ਜਿਹੜੇ, ਉਹਨਾਂ ਦੇ ਵਿੱਚ ਫਿਰ ਇਹ 1353 ਤੇ ਵੀ ਆਉਣਾ ਹੈ। ਤੇ ਇਸ ਕਰਕੇ ਦੋਨਾਂ ਦਾ ਪਾਠ ਅੰਤਰ ਹੈ, ਭੇਦ ਨੇ ਕੁਛ। ਜਿਸ ਥਾਂ ਤੇ ਹੁਣ ਆਪਾਂ ਇਹ ਵਿਚਾਰ ਰਹੇ ਹਾਂ ਇਹਦੇ ਚ ਆਊਗਾ ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ। ਤੇ ਇਹਦੇ ਵਿੱਚ ਸੰਸਕ੍ਰਿਤੀ ਵਿੱਚ ਆਊਗਾ ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਉੱਥੇ ਤੱਤਾ ਲੱਗਿਆ ਵਾ ਹੋਊਗਾ। ਇੱਕ ਤਾਂ ਇਹ ਭੇਦ ਹੈ। ਇਸ ਤੋਂ ਅੱਗੇ ਆਊਗਾ ਫਿਰ ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕਿਰਤ ਹੈ। ਤੇ ਇੱਥੇ ਖੱਤਰੀ ਹੈ, ਉੱਥੇ ਖੱਖੇ ਦੇ ਪੈਰ ਦੇ ਵਿੱਚ ਅੱਧਾ ਐੜਾ ਲੱਗਿਆ, ਖੇਤਰੀ ਐ ਹੈ। ਸੰਸਕ੍ਰਿਤ ਦੇ ਵਿੱਚ ਇਹ ਆਊਗਾ ਖੇਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕਿਰਤ ਹੈ। ਤੇ ਅੱਗੇ ਫਿਰ ਭੇਦ ਆਊਗਾ ਸਰਬ ਸ਼ਬਦੰ, ਏਕ ਸ਼ਬਦੰ, ਜੇ ਕੋ ਜਾਣੈ ਭੇਹੋ। ਸਰਬ ਸ਼ਬਦੰ ਤਾਂ ਏਕ ਸ਼ਬਦੰ, ਉੱਥੇ ਫਿਰ ਤੱਤਾ ਲੱਗਿਆ ਵੈ। ਇੱਥੇ ਸੀ ਜਾਣੈ ਭੇਹੋ, ਉੱਥੇ ਜਾਣਸ ਭੇਹੋ। ਸੰਸਕ੍ਰਿਤੀ ਦੇ ਵਿੱਚ ਇਹ ਆਏਗਾ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਹੋ। ਇਹ ਹੋ ਗਿਆ ਆਸਾ ਦੀ ਵਾਰ ਦੇ ਜਿਹੜੇ ਜਿੱਥੇ ਆਪਾਂ ਹੁਣ ਖੜੇ ਹਾਂ। ਸੰਸਕ੍ਰਿਤੀ ਚ ਆਊਗਾ ਨਾਨਕ ਤਾ ਕੋ, ਉੱਥੇ ਕੋ ਆਊਗਾ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਹੋ। ਤੇ ਇੰਨਾ ਕੁ ਇਹ ਭੇਦ, ਇਹ ਸ਼ਬਦ ਹੈ ਜਿਹੜਾ ਮਹੱਲਾ ਅੱਗੇ ਆਏਗਾ ਉਹਦਾ ਅੱਗੇ ਵਿਚਾਰ ਹੋ ਜਾਏਗੀ। ਹੁਣ ਇਹਦੇ ਅਰਥ ਸੁਣੋ ਪਹਿਲਾਂ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਇਹ ਜਿਹੜਾ ਯੋਗ ਸ਼ਬਦੰ, ਬੋਲੋ ਜੀ,
ਯੋਗ ਸ਼ਬਦੰ, ਗਿਆਨ ਸ਼ਬਦੰ।
ਤੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਭਾਈ ਯੋਗੀਆਂ ਦਾ ਸ਼ਬਦੰ ਦਾ ਅਰਥ ਹੈ ਧਰਮ। ਯੋਗੀਆਂ ਦਾ ਧਰਮ ਕੀ ਹੈ, ਇਹ ਪ੍ਰਸ਼ਨ ਜਿਹੜਾ ਨਾ ਉਹ ਹੁਣ ਦੱਸਦੇ ਹਾਂ ਉੱਤਰ। ਯੋਗੀਆਂ ਦਾ ਸ਼ਬਦੰ ਧਰਮ ਆਪ ਗਿਆਨ ਧਾਰਨ ਕਰਨਾ, ਗਿਆਨ ਸ਼ਬਦੰ ਦੂਸਰੇ ਨੂੰ ਗਿਆਨ ਸ਼ਬਦੰ ਉਪਦੇਸ਼ ਦੇਣਾ, ਇਹ ਯੋਗੀਆਂ ਦਾ ਧਰਮ ਹੈ।
ਵੇਦ ਸ਼ਬਦੰ ਬ੍ਰਾਹਮਣ ਹੈ,
ਪ੍ਰਸ਼ਨ ਹੈ ਗੁਰਸਿੱਖਾਂ ਵੱਲੋਂ ਬ੍ਰਾਹਮਣ ਦਾ ਕੀ ਧਰਮ ਹੈ ਮਹਾਰਾਜ? ਕਹਿੰਦੇ ਬ੍ਰਾਹਮਣ, ਬ੍ਰਾਹਮਣ ਦਾ ਜਿਹੜਾ ਧਰਮ ਸ਼ਬਦੰ ਨਾਮ ਹੈ ਧਰਮ ਦਾ, ਤੇ ਉਹਨਾਂ ਦਾ ਧਰਮ ਹੈ ਵੇਦ ਦਾ ਪੜ੍ਹਨਾ, ਪੜ੍ਹਾਉਣਾ, ਜਗ ਕਰਨਾ, ਕਰਾਉਣਾ, ਦਾਨ ਦੇਣਾ ਤੇ ਲੈਣਾ। ਸੰਧਿਆ ਤਰਪਣ ਕਰੇ ਗਏ ਤਰੀ, ਇਹ ਉਹਨਾਂ ਦੇ ਜਿਹੜੇ ਖੱਟ ਕਰਮ, ਸੰਧਿਆ, ਇਸ਼ਨਾਨ, ਜਪ, ਹੋਮ, ਦੇਵ ਅਰਚਾ, ਅਥਿਤ ਪੂਜਾ ਕਰਨੀ, ਤੇ ਇਹ ਕਰਾਉਣੀ ਅੱਗੇ, ਇਹ ਉਹਨਾਂ ਦਾ ਧਰਮ ਹੈ। ਤੋ ਇਸ ਕਰਕੇ ਅੱਗੇ ਬੋਲੋ ਜੀ। ਵੇਦ ਸ਼ਬਦੰ,
ਵੇਦ ਸ਼ਬਦੰ ਬ੍ਰਾਹਮਣ ਹੈ,
ਵੇਦ ਦੇ ਉਪਦੇਸ਼ ਨੂੰ ਆਪ ਗ੍ਰਹਿਣ ਕਰਨਾ ਤੇ ਹੋਰਨਾਂ ਦਾ ਹੀ ਵੇਦ ਦੇ ਉਪਦੇਸ਼ ਨੂੰ ਦੇਣਾ, ਇਹ ਬ੍ਰਾਹਮਣ ਦਾ ਧਰਮ ਹੈ। ਹੁਣ ਪ੍ਰਸ਼ਨ ਕੀਤਾ ਮਹਾਰਾਜ ਖੱਤਰੀ ਦਾ ਧਰਮ ਦੱਸੋ, ਉੱਤਰ ਦੇ ਜੋ ਫਰਮਾਨ ਕਰਦੇ ਹਨ
ਖੱਤਰੀ ਸ਼ਬਦੰ, ਸੂਰ ਸ਼ਬਦੰ।
ਖੱਤਰੀ ਦਾ ਇਹ ਸ਼ਬਦੰ ਕਹੀਏ ਧਰਮ ਹੈ ਕਿ ਆਪ ਸੂਰਮਾ ਹੋਵੇ, ਹੋਰਨਾਂ ਨੂੰ ਸੂਰ ਸੂਰਮਤਾਈ ਦਾ ਸ਼ਬਦੰ ਉਪਦੇਸ਼ ਦੇਣਾ ਕਰੇ, ਸੂਰ ਸ਼ਬਦੰ ਉਪਦੇਸ਼ ਦੇਣਾ ਕਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਆਪ ਜੀ ਦੀ ਰਚਨਾ ਬੜੀ ਐਸੀ ਰਸਮਈ ਵੀ ਹੈ ਤੇ ਜਾਣਕਾਰੀ ਚਾਰੇ ਯੁੱਗਾਂ ਦੇ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ। ਉਹਦੇ ਵਿੱਚ ਮਹਾਰਾਜ ਸਾਹਿਬ ਜੀ ਕ੍ਰਿਸ਼ਨ ਅਵਤਾਰ ਦੇ ਵਿੱਚ ਇੱਕ ਆਪ ਜੀ ਦਾ ਸਵਈਆ ਹੈ ਜਿਹੜਾ, ਕਿਉਂਕਿ ਇੱਕ ਤਾਂ ਪਰਮਤ ਦੀ ਗੱਲ ਕੀਤੀ ਹੈ, ਸੋਏ ਮਤ ਦੀ ਗੱਲ ਕੀਤੀ, ਤੇ ਮਹਾਰਾਜ ਸਾਹਿਬ ਜੀ ਆਪਣੇ ਵੱਲੋਂ ਆਪ ਜੀ ਕਹਿੰਦੇ ਨੇ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾਂ ਚਿਤ ਤਾ ਮੈਂ ਧਰੋ ਅਵਰੀਜ ਕਹਿ ਦੇਹੋ ਬਹਿ ਹਮ ਕੋ ਜੋ ਹਉ ਬਿਨਤੀ ਕਰ ਜੋਰ ਕਰੋ ਜਬ ਆਓ ਕੀ ਔਦ ਨਿਧਾਨ ਬਣੈ ਅਤ ਹੀਰਣ ਮੈਂ ਤਬ ਜੂਜ ਮਰੋ। ਇਸ ਕਰਕੇ ਇਹ ਹੁਣ ਸੂਰਬੀਰਤਾ ਦੀ ਗੱਲ ਕੀਤੀ ਹੈ ਵੀ ਛਤਰੀ ਦਾ ਧਰਮ ਹੈ। ਇੱਥੇ ਮਹਾਰਾਜ ਕਹਿੰਦੇ ਮੈਂ ਛਤਰੀ ਹਾਂ, ਛਤਰੀ ਦਾ ਇਹ ਧਰਮ ਹੈ। ਹੁਣ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਗਰੀਬ ਨਿਵਾਜ, ਸੂਦਰ ਦਾ ਧਰਮ ਦੱਸੋ ਕੀ ਹੈ। ਉੱਤਰ ਦਿੰਦੇ ਹਨ,
ਸੂਦਰ ਸ਼ਬਦੰ ਪ੍ਰਾਕ੍ਰਿਤ ਹੈ।
ਸੂਦਰ ਦਾ ਸ਼ਬਦੰ ਧਰਮ ਤੇ ਪਰਾ ਪਰਾਈ ਕਿਰਤ ਹੈ, ਕਿਰਤ ਕਰਨੀ, ਅੱਖਰ ਇਕੱਠੇ ਰੱਖਣੇ ਨੇ ਪਾਠ ਦੇ ਵਿੱਚ, ਅਰਥ ਵਾਸਤੇ ਫਿਰ ਇਹ ਕੀਤਾ ਜਾਂਦਾ ਹੈ। ਤੇ ਇਸ ਕਰਕੇ ਸੂਦ ਸ਼ਬਦੰ ਪਰਾਕ੍ਰਿਤ ਹੈ, ਪਰਾਏ ਕਿਰਤ ਕਰਨੀ, ਤਿੰਨਾਂ ਵਰਨਾਂ ਦੀ ਜਿਹੜੀ ਸੇਵਾ ਕਰਨੀ, ਪ੍ਰਾਕ੍ਰਿਤ ਹੈ ਪਾਠ ਇਕੱਠਾ। ਤੇ ਫਿਰ ਕਹਿੰਦੇ ਜੀ ਬੈਸ ਦਾ ਧਰਮ ਦੱਸੋ ਕੀ ਹੈ। ਉੱਤਰ, ਪਰਾ ਵਿਸ਼ੇਸ਼ ਕਰਕੇ ਆਪਣੀ ਕਿਰਤ ਹੈ, ਕਿਰਤ ਖੇਤੀ ਦੁਕਾਨ ਆਦਿ ਨੌਕਰੀ ਚਾਕਰੀ ਇਹ ਕਰਨੀ, ਇਹ ਬੈਸ ਦਾ ਧਰਮ ਹੈ। ਅੱਗੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਧਾਰਨ ਧਰਮ ਦੀ ਬਾਬਤ ਕਥਨ ਕਰਨਗੇ। ਇਹ ਤਾਂ ਸੀ ਨਾ ਜਿਹੜਾ ਅਸਾਧਾਰਨ ਧਰਮ ਸੀ, ਜਾਣੀ ਵੱਖਰਾ ਵੱਖਰਾ, ਬ੍ਰਾਹਮਣ ਦਾ, ਛਤਰੀ ਦਾ, ਸੂਦ ਦਾ, ਵੈਸ ਦਾ, ਜੋਗੀਆਂ ਦਾ। ਹੁਣ ਅੱਗੇ ਦੱਸਦੇ ਹਨ ਜੇ
ਸਰਬ ਸ਼ਬਦੰ ਏਕ ਸ਼ਬਦੰ।
ਹੇ ਗੁਰਸਿੱਖੋ, ਸਰਬ ਸਾਰਿਆਂ ਦਾ ਸਾਂਝਾ ਸ਼ਬਦੰ ਧਰਮ, ਏਕ ਇੱਕ ਅਦੁੱਤੀ ਸ਼ਬਦੰ, ਬ੍ਰਹਮ ਨੂੰ ਹੀ ਜਾਣਨਾ ਇਹ ਸਾਰਿਆਂ ਨੂੰ, ਤੇ ਉਸੇ ਦਾ ਏਕ ਸ਼ਬਦੰ ਉਪਦੇਸ਼ ਵੀ ਉਸੇ ਦਾ ਦੇਣਾ। ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਸਾਰਿਆਂ ਦਾ ਸਾਂਝਾ ਧਰਮ ਹੈ।
ਜੇ ਕੋ ਜਾਣੈ ਭਿਉ,
ਜੇਕਰ ਕੋ ਕੋਈ ਗੁਰਮੁਖ ਜਾਣੈ, ਇਸ ਭਿਉ ਭੇਦ ਨੂੰ ਜਾਣੈ, ਜਾਣਦਾ ਹੋਵੇ, ਜਾਣ ਲਵੇ ਜਾਂ ਜਾਣੈ ਜਾਣਦਾ ਹੈ,
ਨਾਨਕ ਤਾ ਕਾ ਦਾਸ ਹੈ।
ਕਿਉਂਕਿ ਇਹ ਤਾਂ ਗੁਰਮੁਖ ਜਣੇ ਜਾਣਨਗੇ, ਹੋਰ ਕੋਈ ਮਨਮੁਖਾਂ ਨੇ ਥੋੜ੍ਹੀ ਜਾਣਨਾ। ਜੇ ਕੋਈ ਜਾਣੈ ਭਿਉ, ਕੋਈ ਗੁਰਮੁਖ ਜਾਣੈ, ਇਸ ਭਿਉ ਭੇਦ ਨੂੰ ਜਾਣੈ ਜਾਣਦਾ। ਆਮ ਨਹੀਂ ਲੋਕ ਜਾਣਦੇ, ਅਗਿਆਨੀ ਨਹੀਂ ਜਾਣਦੇ। ਦੁਬਾਰੇ ਬੋਲੋ ਜੀ, ਨਾਨਕ।
ਨਾਨਕ ਤਾ ਕਾ ਦਾਸ ਹੈ।
ਸਤਿਗੁਰੂ ਜੀ ਕਥਨ ਕਰਦੇ ਨੇ ਜਿਹੜਾ ਜੀਵ ਤਾਂ ਉਸ ਵਾਹਿਗੁਰੂ ਕਾ ਦਾ ਅਰਥ ਹੈ ਦਾ, ਵਾਹਿਗੁਰੂ ਦਾ ਦਾਸ ਸੇਵਕ ਹੈ, ਸੋਈ ਉਹ ਦਿਓ ਪ੍ਰਕਾਸ਼ ਰੂਪ ਦਾ ਰੂਪ ਹੀ ਬਣ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਹੀ ਜਿਹਾ, ਉਹ ਪਰਮੇਸ਼ਵਰ ਦਾ ਰੂਪ ਬਣ ਜਾਂਦਾ ਹੈ। ਹੁਣ ਸਤਿਗੁਰੂ ਸਾਹਿਬ ਜੀ ਜੀਵ ਤੇ ਈਸ਼ਵਰ ਦੀ ਏਕਤਾ ਕਰਦੇ ਹੋਏ ਮਹਾਂਵਾਕ ਰੂਪ ਬਚਨ ਵਰਣ ਕਰਨਗੇ।
ਸੋਈ ਨਿਰੰਜਨ ਦੇਵ।
ਤੇ ਸੋਈ ਨਿਰੰਜਨ ਦੇਵ, ਤੇ ਜਿਹੜਾ ਉਹ ਪਰਮੇਸ਼ਵਰ ਵਾਹਿਗੁਰੂ ਦਾ ਦਾਸ ਬਣਿਆ, ਸੋਈ ਉਹ ਦੇਵ ਪ੍ਰਕਾਸ਼ ਰੂਪ ਦਾ ਰੂਪ ਹੀ ਬਣ ਜਾਂਦਾ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਉਹਦਾ ਰੂਪ ਬਣ ਜਾ। ਹਰ ਜਨਮ ਦੋ ਏਕ ਹੈ, ਬਿਵਿਚਾਰ ਕੁਛ ਨਾ ਹੈ। ਇਸ ਕਰਕੇ ਹੁਣ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਹੜਾ ਉਪਦੇਸ਼ ਦੇਣਗੇ ਉਹ ਮਹਾਂਵਾਕ ਰੂਪ ਬਚਨ ਹੋਣਗੇ, ਪਰ ਇਹਦੇ 'ਚ ਇੱਕ ਵਿਚਾਰ ਹੈ। ਉਹ ਕੀ ਹੈ ਵੀ ਜਦੋਂ ਸ੍ਰਿਸ਼ਟੀ ਆਦਿ ਕਾਲ ਦੇ 'ਚ ਵਾਹਿਗੁਰੂ ਨੇ ਸਾਜੀ ਹੈ ਨਾ, ਉਦੋਂ ਇਹ ਧਰਮ ਕੋਈ ਵੱਖਰੇ ਵੱਖਰੇ ਨਹੀਂ ਸੀ। ਉਦੋਂ ਪਰਮੇਸ਼ਰ ਨੇ ਈਸ਼ਵੀ ਰਚਨਾ ਦੇ ਅੰਦਰ ਜੋ ਬ੍ਰਹਮਾ ਦੁਆਰਾ ਸ੍ਰਿਸ਼ਟੀ ਸਾਜੀ ਹੈ, ਤੇ ਮਨੁੱਖ ਨੂੰ ਐਸਾ ਕਥਨ ਸੀ ਵੀ ਤੂੰ ਇੱਕ ਤਾਂ ਬ੍ਰਹਮ ਦਾ ਗਿਆਨ ਤੈਨੂੰ ਹੋਣਾ ਚਾਹੀਦਾ, ਜਾਣੀ ਵੇਦ ਦਾ ਗਿਆਨ ਹੋਣਾ ਚਾਹੀਦਾ, ਵੇਦ ਵਿਦਿਆ ਤੂੰ ਪੜ੍ਹਿਆ ਹੋਣਾ ਚਾਹੀਦਾ। ਹਰ ਮਨੁੱਖ ਦਾ ਇਹ ਧਰਮ ਸੀ। ਤੇ ਫਿਰ ਉਹ ਛਤਰੀ ਵੀ ਹੋਣਾ ਚਾਹੀਦਾ, ਜਾਣੀ ਸੂਰਵੀਰਤਾ ਦੇ ਸਹਿਤ ਹੋਣਾ ਚਾਹੀਦਾ। ਇਕੱਲਾ ਹੀ ਬ੍ਰਹਮ ਗਿਆਨੀ ਨਾ ਬਣਿਆ, ਫਿਰ ਉਹ ਸੂਰਵੀਰ ਵੀ ਹੋਵੇ। ਫਿਰ ਇਕੱਲਾ ਸੂਰਵੀਰ ਨਾ ਹੋਵੇ, ਧਰਮ ਦੀ ਕਿਰਤ ਕਰਨ ਵਾਲਾ ਹੋਵੇ, ਜਾਣੀ ਵੈਸ਼ ਰੂਪ ਵੀ ਹੋਵੇ। ਉਹੀ ਇੱਕ ਦੀ ਉਹ ਗੱਲ ਸੀ ਇਹ। ਤੇ ਉਹੀ ਫਿਰ ਸ਼ੁੱਧ ਰੂਪ ਕੀ ਹੈ, ਉਹ ਸਾਰੇ ਮਨੁੱਖਤਾ ਦੀ ਸੇਵਾ ਕਰਨ ਵਾਲਾ ਵੀ ਹੋਵੇ, ਸੇਵਕ ਭਾਵ ਵੀ ਉਹਦੇ ਵਿੱਚ ਹੋਵੇ, ਸੇਵਾ ਕਰਦਾ ਹੋਵੇ। ਇਹ ਚਾਰੇ ਮਨੁੱਖ ਦੇ ਵਿੱਚ ਗੁਣ ਦਿੱਤੇ ਸੀ, ਤੇ ਸਮੇਂ ਨੇ ਕਰਵਟ ਲਈ। ਬ੍ਰਾਹਮਣ ਜਿਹੜੇ ਸੀ ਸ਼ਸਤਰ ਧਾਰਨ ਤੋਂ ਹਟ ਗਏ, ਅਸੀਂ ਤਾਂ ਜੀ ਵੇਦ ਵਿਦਿਆ ਹੀ ਪੜ੍ਹਨੀ ਪੜਾਉਣੀਆਂ, ਘੌਲੀ ਹੋ ਗਏ, ਸ਼ਸਤਰ ਵਿਦਿਆ ਸਿੱਖਣ ਤੋਂ ਹਟ ਗਏ ਉਹਨਾਂ ਦੇ ਲੜਕੇ। ਫਿਰ ਉਹ ਬ੍ਰਾਹਮਣ ਪਣ ਬਿਖਰਾ ਵੱਖਰਾ ਦਿਖਣ ਲੱਗ ਪਿਆ। ਜਿਹੜੇ ਛਤਰੀ ਸੀ ਉਹ ਵਿਦਿਆ ਪੜ੍ਹਨ ਤੋਂ ਹਟ ਗਏ, ਉਹ ਇਕੱਲੇ ਸ਼ਸਤਰਧਾਰੀ, ਉਹਦੇ ਵਿੱਚ ਹੀ ਰੁਚੀ ਹੋ ਗਈ ਉਹਨਾਂ ਦੀ। ਖੇਤੀ ਕਰਨ ਤੋਂ ਵੀ ਹਟ ਗਏ, ਖੇਤੀ ਕਰਨ ਵਾਲੇ ਵੱਖਰੇ ਹੋ ਗਏ, ਵਪਾਰ ਕਰਨ ਵਾਲੇ, ਦੁਕਾਨਾਂ ਕਰਨ ਵਾਲੇ, ਨੌਕਰੀ ਕਰਨ ਵਾਲੇ। ਅਤੇ ਫਿਰ ਜਿਹੜੇ ਸੇਵਕ ਭਾਅ ਦੇ ਵਿੱਚ ਸੀ, ਗਰੀਬ ਲੋਕ, ਲਓ ਉਹਨਾਂ ਗਰੀਬੀ ਦਾ ਇਹ ਨਜਾਇਜ਼ ਫਾਇਦਾ ਲਿਆ ਗਿਆ, ਉਹਨਾਂ ਨੂੰ ਸ਼ੂਦਰ ਕਹਿਣਾ ਸ਼ੁਰੂ ਕਰ ਤੇ ਤੁਸੀਂ ਸੇਵਾ ਹੀ ਕਰਿਆ ਕਰੋ। ਗਰੀਬ ਕੀ ਕਰ ਸਕਦਾ, ਰੋਟੀ ਵਾਸਤੇ ਵਿਚਾਰੇ ਉਹ ਸੇਵਾ ਕਰਦੇ ਸੀ। ਇਹ ਸ੍ਰਿਸ਼ਟੀ ਦੀ ਰਚਨਾ ਵਿੱਚ ਤਾਂ ਮੁੱਢਤਾ ਸੀ ਇਹ, ਉਦੋਂ ਬਾਅਦ ਫਿਰ ਮੈਨੂੰ ਸਿਮਰਤੀ ਤੇ ਬ੍ਰਾਹਮਣਾਂ ਦੀ ਲਿਹਾਜ਼ ਕਰ ਕਰਕੇ ਫਿਰ ਇਹਨਾਂ ਬ੍ਰਾਹਮਣਾਂ ਨੇ ਐਸੇ ਧਰਮ ਬਣਾਏ ਕਿ ਮਨੁੱਖ ਚਾਰ ਹਿੱਸਿਆਂ ਵਿੱਚ ਵੰਡ ਕੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਨੇ ਆ ਕੇ ਫਿਰ ਇਹ ਸਤਿਗੁਰੂ ਪਰਮੇਸ਼ਰ ਦਾ, ਉਹਨਾਂ ਨੂੰ ਪਤਾ ਸੀ ਵੀ ਮੈਂ ਤਾਂ ਸ੍ਰਿਸ਼ਟੀ ਇਉਂ ਸਾਜੀ ਸੀ, ਇਹ ਵੰਡੀ ਗਈ। ਗੁਰੂ ਨਾਨਕ ਰੂਪ ਹੋ ਕਰਕੇ ਫਿਰ ਪਰਮੇਸ਼ਰ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦੇ ਦਿੱਤਾ। ਫਿਰ ਇਹ ਬੁਨਿਆਦ ਰੱਖੀ ਦਸੇ ਸਰੂਪਾਂ ਦੇ ਵਿੱਚ ਕਰਦੇ ਕਰਦੇ ਦਸਵੇਂ ਜਾਮੇ ਵਿੱਚ ਖੰਡੇ ਵਾਟੇ ਦੁਆਰਾ ਪੰਜ ਬਾਣੀਆਂ ਪੜ੍ਹ ਕੇ ਮਹਾਰਾਜ ਨੇ ਅੰਮ੍ਰਿਤ ਤਿਆਰ ਕਰਕੇ ਕਹਿ ਦਿੱਤਾ ਵੀ ਬ੍ਰਾਹਮਣਾਂ ਨੇ ਤਾਂ ਵੰਡ ਕੇ ਰੱਖ ਦਿੱਤਾ ਸੀ, ਮਨੁੱਖ ਮੈਂ ਦੁਬਾਰੇ ਇਕੱਠਾ ਕਰ ਦਿੱਤਾ। ਜਦੋਂ ਬ੍ਰਹਮ ਦੀ ਵਿਦਿਆ ਪੜੂਗਾ, ਬ੍ਰਾਹਮਣ ਦਾ ਰੂਪ ਹੈ, ਜਦੋਂ ਸ਼ਸਤਰਧਾਰੀ ਹੋ ਕੇ ਧਰਮ ਦੇ ਜੰਗ ਕਰੇਗਾ ਉਦੋਂ ਛਤਰੀ ਹੈ, ਜਦੋਂ ਆਪਣੀ ਧਰਮ ਦੀ ਕਿਰਤ ਕਰੂਗਾ ਉਦੋਂ ਵੈਸ਼ ਦਾ ਰੂਪ ਹੈ, ਜਦੋਂ ਹੱਥ ਵਿੱਚ ਝਾੜੂ ਹੋਊਗਾ ਜੂਠੇ ਭਾਂਡੇ ਮਾਂਜੂਗਾ ਉਦੋਂ ਮੈਂ ਸ਼ੂਦਰ ਕਹਿ ਕੇ ਨਹੀਂ ਅਪਮਾਨ ਕਰਦਾ, ਉਦੋਂ ਸੇਵਕ ਦਾ ਰੂਪ ਹੈ। ਖਾਲਸੇ ਦੇ ਵਿੱਚ ਇਹ ਚਾਰੇ ਗੁਣ ਫਿਰ ਗੁਰੂ ਸਾਹਿਬ ਨੇ ਭਰ ਦਿੱਤੇ। ਇਹ ਇੰਨਾ ਕੁ ਭੇਦ ਜਿਹੜਾ ਨਾ ਇਹ ਜ਼ਰੂਰੀ ਸੀ ਇੱਥੇ। ਸੋ ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸੁਣੋ ਜੇ
ਮਹੱਲਾ ਦੂਜਾ।
ਤੇ ਮਹਾਰਾਜ ਸਾਹਿਬ ਜੀ ਹੁਣ ਮਹੱਲਾ ਦੂਜਾ ਖੰਡੂਰ ਸਾਹਿਬ ਵੀ ਬੈਠੇ ਮਹਾਂਵਾਕ ਰੂਪ ਵਚਨ ਉਚਾਰਨ ਕਰਦੇ। ਮਹਾਂਵਾਕ ਕੀ ਹੁੰਦੇ ਨੇ? ਵੱਡੇ ਵਚਨ, ਵੇਦ ਦੇ ਉਹ ਵਚਨ ਜਿਹਦੀ ਜੀਵ ਈਸ਼ ਦੀ ਏਕਤਾ ਜਣਾਈ ਗਈ ਹੋਵੇ। ਅਵੰਤਰਨ ਵਾਕ ਹੁੰਦੇ ਨੇ, ਦੋ ਤਰ੍ਹਾਂ ਦੇ ਵਾਕ ਨੇ ਵੇਦ ਚ। ਅਵੰਤਰਨ ਵਾਕ ਅਬ ਨਾਮ ਹਿਰਦੇ ਦਾ, ਅੰਤਰਾ ਨਾਮ ਭੇਦ ਦਾ। ਹਿਰਦੇ ਦੇ ਅੰਦਰ ਭੇਦ ਬਣਿਆ ਰਹੇ ਵੀ ਜੀਵ ਵੱਖਰਾ ਹੈ, ਈਸ਼ਵਰ ਵੱਖਰਾ ਹੈ, ਤੇ ਉਹ ਈਸ਼ਵਰ ਦੀ ਉਪਾਸ਼ਨਾ ਤਾਂ ਕਹਿਣ ਪਰ ਵੱਖਰਾਪਣ ਜਣਾਉਣ ਕਿ ਰੱਬ ਹੋ ਰਿਹਾ ਤੂੰ ਹੋ ਰਿਹਾ, ਉਹਨਾਂ ਨੂੰ ਕਹਿੰਦੇ ਨੇ ਅਵੰਤਰਨ ਵਾਕ। ਇੱਥੇ ਮਹਾਰਾਜ ਜੀਵ ਈਸ਼ ਦੀ ਏਕਤਾ ਵਾਲੇ ਮਹਾਂਵਾਕ ਉਚਾਰਨ ਕਰਦੇ। ਤੇ ਵੇਦ ਦੇ ਵਿੱਚ ਜਿਸ ਤਰ੍ਹਾਂ ਸ਼ਾਮ ਵੇਦ ਦਾ ਵਚਨ ਹੈ, ਤਤਮਸੀ ਮਹਾਂਵਾਕ ਹੈ, ਤੇ ਉਹਦੇ ਸ਼ਾਮ ਦੇ ਰਿਗਵੇਦ ਪ੍ਰਗਿਆਨਮਾਨੰਦ ਬ੍ਰਹਮ ਹੈ, ਆਯੰਗ ਆਤਮਾ ਬ੍ਰਹਮ ਹੈ, ਅਹੰਗ ਬ੍ਰਹਮ ਅਸਮੀ ਹੈ, ਇਹਨਾਂ ਨੂੰ ਕਹਿੰਦੇ ਨੇ ਮਹਾਂਵਾਕ। ਜਿਹਦੇ ਵਿੱਚ ਜੋ ਵਿਦਾਨ ਦੇ ਗ੍ਰੰਥਾਂ 'ਚ ਇਹਨਾਂ ਨੂੰ ਹੋਰ ਖੋਲਿਆ, ਤਤਪਦ ਈਸ ਜੀਵ ਤੋਂ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੈ ਭੇਦ ਤੀਨੇ ਇੱਕੈ ਵੇਦ ਬਤਾਵੈ, ਇਹ ਇਸ਼ਾਰਾ ਕੀਤਾ। ਸੋ ਜਿਉਂ ਜਿਉਂ ਜਿਹੜੇ ਦੂਸਰੇ ਛੋਟੇ ਗ੍ਰੰਥਾਂ ਦੀ ਮਿਹਨਤ ਕਰੋਗੇ ਉੱਥੇ ਸਾਰੀਆਂ ਗੱਲਾਂ ਖੁੱਲ੍ਹ ਜਾਣਗੀਆਂ। ਇਹ ਹੁਣ ਅੱਗੇ ਮਹਾਰਾਜ ਸਾਹਿਬ ਜੀ ਜਿਹੜਾ ਇਹ ਸ਼ਬਦ ਹੈ ਇਹਦੇ ਵਿੱਚ ਫੇਰ ਭੇਦ ਹੈ, ਕਿਉਂਕਿ ਇਹ ਸਹਿਸ ਕਿਰਤੀ ਦੇ ਵਿੱਚ ਵੀ ਆਉਣਾ ਅਤੇ ਇਸ ਆਸਾ ਰਾਗ ਵਿੱਚ ਆਸਾ ਦੀ ਵਾਰ ਦੇ ਵਿੱਚ ਵੀ ਆਇਆ। ਇਹਦੇ 'ਚ ਭੇਦ ਕੀ ਹੈ? ਇਹਦੇ ਸਾਹਸੀ ਭੇਦ ਹੈ ਵੀ ਇਹ ਕ੍ਰਿਸ਼ਨ ਸਰਵਦੇਵਾ ਦੇਵ ਦੇਵਾ ਤਾਂ ਆਤਮਾ, ਇਹ ਤਾਂ ਪੰਕਤੀ ਹੋ ਗਈ ਆਸਾ ਦੀ ਵਾਰ ਦੇ ਵਿੱਚ, ਇੱਥੇ ਜਿੱਥੇ ਆਪਾਂ ਕਥਾ ਦੇ ਵਿੱਚ ਆਨੰਦ ਮਾਣ ਰਹੇ ਹਾਂ। ਹੁਣ ਸਹਿਜ ਕਿਰਤੀ ਦੇ ਵਿੱਚ ਨੰਨਾ ਜਿਹੜਾ ਹੈ, ਇੱਥੇ ਤਾਂ ਪੂਰਾ ਨੰਨਾ ਲੱਗਿਆ ਹੋਇਆ, ਉੱਥੇ ਪੈਰ 'ਚ ਨੰਨਾ ਲੱਗਿਆ ਹੋਇਆ ਹੋਊਗਾ, ਇਹ ਕ੍ਰਿਸ਼ਨ ਅਤੇ ਫਿਰ ਨਾਲ ਤੱਤਾ ਵੀ ਮਿਲੂਗਾ ਨਾਲ। ਇਹ ਕ੍ਰਿਸ਼ਨ ਤਾਂ ਸਰਬਦੇਵਾ, ਦੇਵ ਦੇਵਾ ਤਾਂ ਜਿਹੜਾ ਆਤਮਾ, ਇੱਥੇ ਆਤਮਾ ਉੱਥੇ ਆਤਮਾ ਹੈ, ਹਾਹਾ ਲੱਗਿਆ ਹੋਇਆ ਨਾਲ, ਇਹ ਫਰਕ ਹੈ ਇੱਕ ਤਾਂ। ਅਤੇ ਦੂਸਰਾ ਹੈ ਆਤਮਾ ਵਾਸ ਦੇਵਸ, ਇੱਥੇ ਸੱਸੇ ਦੇ ਪੈਰ ਦੇ ਵਿੱਚ ਇੱਕ ਚਿੰਨ੍ਹ ਲਿਖਿਆ ਹੋਇਆ ਹੈ, ਅਤੇ ਉੱਥੇ ਜਿਹੜਾ ਨਾ ਆਤਮੰ ਉੱਥੇ ਟਿੱਪੀ ਲੱਗੀ ਆਊਗੀ, ਇੱਥੇ ਆਤਮਾ ਦੇ ਉੱਤੇ ਟਿੱਪੀ ਨਹੀਂ ਹੈ। ਵਾਸ ਦੇਵਸ ਹੈ ਉੱਥੇ, ਵਾਸ ਦੇਵਸ ਹੈ ਸੱਸੇ ਦੇ ਪੈਰ ਦੇ ਵਿੱਚ ਵੀ ਚਿੰਨ੍ਹ ਲੱਗਿਆ ਵਾ ਆਏਗਾ, ਅਤੇ ਨਾਲ ਜਿਹੜਾ ਸੱਸੇ ਦੇ ਪੈਰ ਦੇ ਵਿੱਚ ਬਾਹਵਾਂ ਮੇ ਲੱਗਿਆ ਉੱਥੇ, ਜੇ ਕੋ ਜਾਣੇ ਪਿਓ, ਇੱਥੇ ਕੋ ਹੈ ਉੱਥੇ ਸੰਸਕ੍ਰਿਤੀ ਜਾਊਗਾ ਕੋਈ, ਜੇ ਕੋਈ, ਅਤੇ ਇੱਥੇ ਜਾਣੇ ਪਿਓ ਅਤੇ ਉੱਥੇ ਜਾਣਸ ਭੇਵ ਬਾਵਾ ਲੱਗਿਆ ਹੋਊਗਾ, ਇਹ ਅੰਤਰ ਹੈ। ਫਿਰ ਅਖੀਰਲੀ ਪੰਕਤੀ ਹੋਊਗੀ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਹ, ਆਤਮਾ ਬਾਸ ਦੇਵ ਜੇ ਕੋ ਜਾਣੇ ਪਿਓ, ਇਹਦੇ 'ਚ ਠੀਕ ਹੈ ਭਾਈ। ਅਤੇ ਇਹਦੇ 'ਚ ਇੱਕ ਭੇਦ ਇਹ ਵੀ ਹੈ, ਆਤਮੰ ਸ੍ਰੀ, ਸ੍ਰੀ ਸ਼ਬਦ ਜਿਹੜਾ ਹੈ ਸੰਸਕ੍ਰਿਤੀ 'ਚ ਲੱਗਿਆ, ਇੱਥੇ ਸ੍ਰੀ ਸ਼ਬਦ ਨਹੀਂ ਹੈ। ਵਾਸ ਦੇਵਸ ਅਤੇ ਇਹਦੇ 'ਚ ਸਾਧ ਸਿੰਘ ਜੀ ਬਾਵਾ ਜਿਹੜਾ ਹੈ ਉੱਥੇ ਬਾਵਾ ਪੈਰ ਦਾ, ਬਾਕੀ ਅੱਖਰ ਉਸ ਤਰ੍ਹਾਂ। ਤੇ ਜੇ ਕੋਈ ਜਾਣਸ ਭੇਵ ਉੱਥੇ ਭੇਵ ਆਏਗਾ ਤੇ ਜੇ ਕੋਈ ਜਾਣੇ ਭੇਵ ਇਹ ਅੰਤਰ ਹੋ ਗਿਆ। ਨਾਨਕ ਤਾ ਕਾ ਦਾਸ ਹੈ, ਸਹਿਸਕ੍ਰਿਤੀ ਵਿੱਚ ਕੀ ਆਊਗਾ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ, ਆਸਾ ਦੀ ਵਾਰ ਚ ਇਹ ਹੋ ਗਿਆ, ਉੱਥੇ ਆ ਗਿਆ ਸੋਈ ਨਿਰੰਜਨ ਦੇਵ ਬਾਵਾ ਆਊਗਾ। ਇਹ ਥੋੜੇ ਜਿਹੇ ਅੱਖਰਾਂ ਦੇ ਅੰਤਰੇ ਹੈ। ਤੋ ਇਹ ਤਾਂ ਸੀ ਵੀ ਇਹਨਾਂ ਦੇ ਪਾਠ ਭੇਜ ਦੇ ਨੇ ਜਿਹੜੇ ਇਸ ਪ੍ਰਕਾਰ ਨੂੰ। ਹੁਣ ਅਰਥ ਵਿਚਾਰ ਜਿਹੜੀ ਹੈ ਤੇ ਆਓ ਉਸ ਵੱਲ, ਕਿਉਂਕਿ ਇਹ ਵੀ ਗੱਲਾਂ ਵਾਰ ਵਾਰ ਆਪਾਂ ਨੂੰ ਜਦੋਂ ਸਹਿਸਕ੍ਰਿਤੀ ਚ ਆਊਗਾ ਉਦੋਂ ਆਸਾ ਦੀ ਵਾਰ ਦੀ ਗੱਲ ਵੀ ਦੁਆਰੇ ਉੱਥੇ ਕਹੀ ਜਾ ਸਕਦੀ ਹੈ, ਨਹੀਂ ਜਿਹੜੀ ਇੱਕ ਵਾਰੀ ਆ ਗਈ ਗੱਲ ਚਲੋ ਵਾਰ ਵਾਰ ਕਹਿਣ ਦੀ ਵੀ ਕੀ ਲੋੜ ਹੈ, ਜੈਸਾ ਵੀ ਹੈ ਆਓ। ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਮਹਾਂਵਾਕ ਦਾ ਉਪਦੇਸ਼ ਦਿੰਦੇ ਨੇ, ਸੁਣੋ ਜੀ।
ਏਕ ਕ੍ਰਿਸ਼ਨੰ ਸਰਬ ਦੇਵਾ,
ਜੋ ਏਕ ਇੱਕ ਕ੍ਰਿਸ਼ਨੰ ਸ਼ੁੱਧ ਬ੍ਰਹਮ ਹੈ ਉਹੀ ਸਰਬ ਸਾਰਿਆਂ ਦਾ ਦੇਵਾ ਨਾਮ ਹੈ, ਪ੍ਰਕਾਸ਼ ਦਾ, ਪ੍ਰਕਾਸ਼ਕ ਹੈ ਸਾਰਿਆਂ ਦਾ, ਯਾਨੀ ਉਹਦਾ ਹੀ ਪ੍ਰਕਾਸ਼ ਹੈ ਸਾਰੇ। ਤੇ ਜਾਂ ਫਿਰ ਏਕ ਕ੍ਰਿਸ਼ਨੰ ਸਰਬ ਦੇਵਾ, ਕ੍ਰਿਸ਼ਨੰ ਕ੍ਰਿਸ਼ ਭੂਮੀ ਵਾ ਭੂਮਾ ਰੂਪ ਬ੍ਰਹਮ ਹੈ ਤੇ ਇਸ ਕਰਕੇ ਤੇ ਉਹ ਬ੍ਰਹਮ ਜਿਹੜਾ ਕ੍ਰਿਸ਼ ਜਿਸ ਵਿੱਚ ਮੁੜੱਪਣ ਪੁਣਾ ਮਾੜਾਪਣ ਨੰਗ ਨਾ ਹੋਵੇ, ਕ੍ਰਿਸ਼ਨੰ ਉਹਦਾ ਅਰਥ ਹੈ, ਤੇ ਜਿਹਦੇ ਵਿੱਚ ਕ੍ਰਿਸ਼ ਨਾਮ ਕਮਜ਼ੋਰੀ ਦਾ ਹੁੰਦਾ, ਕਮਜ਼ੋਰੀ ਮੜੱਪਣ ਮਾੜਾਪਣ ਤੇ ਨੰਗ ਨਾ ਹੋਵੇ ਉਸਨੂੰ ਕਹਿੰਦੇ ਨੇ ਕ੍ਰਿਸ਼ਨ। ਜਿਸ ਵਿੱਚ ਕ੍ਰਿਸ਼ ਕਮਜ਼ੋਰੀ ਨੰਗ ਨਹੀਂ ਹੈ, ਇੱਕੋ ਇੱਕ ਕ੍ਰਿਸ਼ਨ ਅਗਨੀ ਦੀ ਨਿਆਈ, ਕ੍ਰਿਸ਼ਨ ਨਾਮ ਅਗਨੀ ਦਾ ਵੀ ਨਾ ਸੰਸਕ੍ਰਿਤ ਦੇ ਵਿੱਚ, ਅਗਨੀ ਦੀ ਨਿਆਈ ਪ੍ਰਕਾਸ਼ ਰੂਪ ਸਰਬ ਨੰਗ ਨੂੰ ਚੇਸ਼ਟਾ ਕਰਨ ਵਾਲਾ ਹੋਵੇ, ਸੋ ਕੀ ਹੈ ਕ੍ਰਿਸ਼ਨ, ਭਾਵ ਜੋ ਪਰਮੇਸ਼ਰ ਸ਼ਕਤੀ ਵਾਲਾ ਸਾਰਿਆਂ ਨੂੰ ਚੇਸ਼ਟਾ ਕਰਨ ਵਾਲਾ ਈਸ਼ਵਰ ਬਣ ਗਿਆ। ਉਹ ਅਵਿਦਿਆ ਦੇ ਅਧੀਨ ਜਿਹੜਾ ਜੀਵ ਹੈ ਇਹ ਅਵਿਦਿਆ ਦੇ ਅਧੀਨ ਹੈ, ਉਹ ਸ਼ਕਤੀ ਵਾਲਾ ਹੋਣ ਕਰਕੇ ਮਾਇਆ ਉਹਦੇ ਅਧੀਨ ਹੈ ਤੇ ਉਹ ਈਸ਼ਵਰ ਰੂਪ ਹੈ। ਇਸ ਕਰਕੇ ਪਰਮੇਸ਼ਰ ਸ਼ਕਤੀ ਵਾਲਾ ਸਾਰਿਆਂ ਨੂੰ ਚੇਸ਼ਟਾ ਕਰਨ ਵਾਲਾ ਉਹ ਈਸ਼ਵਰ ਬਣ ਗਿਆ ਤੇ ਅਵਿਦਿਆ ਦੇ ਅਧੀਨ ਜੀਵ ਬਣ ਗਿਆ। ਇਸ ਕਰਕੇ ਜਿਹੜਾ ਜੀਵ ਹੈ, ਜੀਵ ਤੇ ਈਸ਼ਵਰ ਇੱਕੋ ਹੀ ਰੂਪ ਨੇ। ਅੱਗੇ ਦੱਸਦੇ ਹਨ ਜੇ
ਦੇਵ ਦੇਵਾ ਤਾਂ ਆਤਮਾ,
ਤੇ ਉਹ ਦੇਵ ਦੇਵਾ ਤਾਂ ਆਤਮਾ, ਤੇ ਇਹਦੇ ਵਿੱਚ ਆਤਮਾ ਸਰੂਪ ਹੋਣ ਕਰਕੇ ਤਾਂ ਦੋਨਾਂ ਦੇ ਵਿੱਚ ਇੱਕੋ ਹੀ ਸਰੂਪ ਹੈ ਉਹ। ਇਹਦੇ ਵਿੱਚ ਦੋਨੇ ਜਿਹੜੇ ਨੇ ਇਹਨਾਂ ਸਰੂਪਾਂ ਨੂੰ ਹੋਰ ਵੀ ਈਸ਼ਵਰ ਦੇ ਵਿੱਚ ਖੱਟ ਗੁਣ ਹੈ, ਜੀਵ ਦੇ ਵਿੱਚ ਜਿਹੜੇ ਖੱਟ ਵਿਕਾਰ ਨੇ, ਖੱਟ ਦਾ ਅਰਥ ਛੇ ਹੈ, ਉਹਦੇ ਵਿੱਚ ਈਸ਼ਵਰ ਦੇ ਵਿੱਚ ਜਿਹੜੇ ਉਤਪਤ ਲੈ ਤਾ ਪਾਲਣਾ ਅੰਤਰ ਜਾਮੀ ਜਾਨ ਜੀਵ ਗਤਾਗਤ ਕਰਮ ਫਲ ਖੱਟ ਗੁਣ ਈਸ ਵਖਾਨ, ਇਹ ਉਹਦੇ ਗੁਣ ਨੇ। ਜੀਵ ਦੇ ਵਿੱਚ ਸੁਧਾ ਪਿਪਾਸਾ ਸੋਗ ਪੁੰਨ ਹਰਖ ਜਨਮ ਔਰ ਅੰਤ, ਇਹ ਖੱਟ ਉਰਮੀ ਧਰਮ ਤਨ ਆਤਮ, ਜਿਹੜਾ ਆਤਮ ਹੈ ਆਤਮ ਸਦਾ ਅਨੰਤ, ਉਹ ਅਨੰਤ ਰੂਪ ਹੈ। ਇਸ ਕਰਕੇ ਜੀਵ ਦੇ ਖੱਟ ਵਿਕਾਰ ਨੇ, ਖੱਟ ਵਿਕਾਰ ਵੀ ਉਹਦੇ ਵਿੱਚ ਵੀ ਇੱਕ ਭੇਦ ਹੈ, ਜੰਮਣਾ ਤੇ ਮਰਨਾ ਸਰੀਰ ਦਾ ਧਰਮ, ਭੁੱਖ ਤੇ ਪਿਆਸ ਇਹ ਪ੍ਰਾਣਾ ਦਾ ਧਰਮ, ਹਰਖ ਸੋਗ ਖੁਸ਼ੀ ਗਮੀ ਜਿਹੜੀ ਮਨ ਦਾ ਧਰਮ, ਇਹ ਖੱਟ ਕਮਜ਼ੋਰੀਆਂ ਛੇ ਜੀਵ ਦੇ ਵਿੱਚ ਨੇ ਅਵਿਦਿਆ ਕਰਕੇ। ਇਸ ਕਰਕੇ ਇਹ ਜੀਵ ਜਿਹੜਾ ਤਾਂ ਇਸ ਪ੍ਰਕਾਰ ਬਣਿਆ ਅਵਿਦਿਆ ਦੇ ਅਧੀਨ, ਅਵਿਦਿਆ ਚੱਕੀ ਗਈ ਤੇ ਜੀਵ ਤੇ ਈਸ਼ਵਰ ਇੱਕੋ ਹੀ ਰੂਪ ਹਨ, ਇਹ ਮਹਾਂਵਾਕ ਸੀ ਨਾ। ਤੇ ਕ੍ਰਿਸ਼ਨ ਸੱਤਾ ਤਤਪਦ ਦਾ ਵਾਚ ਅਰਥ ਹੈ, ਨੰਗ ਆਨੰਦ ਦਾ ਵਾਚਕ ਹੈ, ਸੁਖ ਤੂੰ ਪਦ ਦਾ ਵਾਚਕ ਹੈ। ਇਹਨਾਂ ਦੋਹਾਂ ਪਦਾਂ ਦੇ ਵਾਚ ਨੂੰ ਤਿਆਗ ਕੇ ਜੋ ਲਕਸ਼ ਰੂਪ ਬ੍ਰਹਮ ਉਸਦਾ ਵਾਚਕ ਇੱਥੇ ਕ੍ਰਿਸ਼ਨੰ ਹੈ, ਐਂ ਕ੍ਰਿਸ਼ਨੰ ਬਣਦਾ। ਤੇ ਫਿਰ ਜੋ ਇੱਕੋ ਕ੍ਰਿਸ਼ਨੰ ਬ੍ਰਹਮ ਹੈ ਤੇ ਉਹੀ ਸਰਬ ਸਾਰਿਆਂ ਦਾ ਜਿਹੜਾ ਦੇਵਾ ਪ੍ਰਕਾਸ਼ ਰੂਪ ਹੈ, ਦੇਵ ਦੇਵਾ ਤਾਂ ਆਤਮਾ, ਸਾਰੇ ਦੇਵ ਦੇਵਤਿਆਂ ਦਾ ਦੇਵਾ ਪ੍ਰਕਾਸ਼ ਰੂਪ ਹੈ ਤੇ ਉਹ ਤਾਂ ਅਰਥ ਤਾਂ ਦਾ ਵਾਚਕ ਹੈ, ਆਤਮਾ ਜੀਵ ਰੂਪ ਵੀ ਆਪ ਹੀ ਹੈ। ਇਸ ਕਰਕੇ ਇਹ ਜੀਵ ਈਸ਼ ਦੀ ਏਕਤਾ ਦਾ ਇਹ ਮਹਾਂਵਾਕ ਸੀ, ਏ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ, ਇਹਦੇ ਅਰਥ ਸਨ। ਤੇ ਹੁਣ ਸ਼ੰਕਾ ਕੀਤੀ ਹੈ ਕਿ ਚੰਦ ਸੂਰਜ ਆਸਕ ਜਿਹੜੇ ਇਹ ਵੀ ਤਾਂ ਪ੍ਰਕਾਸ਼ ਵਾਲੇ ਨੇ। ਇਹਦੀ ਨਿਵਿਰਤੀ ਦੇਵ ਦੇਵਤਾ ਆਤਮਾ, ਇਹਦਾ ਭਾਵ ਹੈ ਉਹ ਤਾਂ ਸਾਰਿਆਂ ਚੰਦ ਸੂਰਜ ਆਦਿਕ ਜਿਵੇਂ ਖੱਟ ਜੋਤੀਆਂ ਨੇ, ਬੁੱਧੀ ਬਿਜਲੀ ਤਾਂ ਚੰਦ ਸੂਰਜ ਤਾਰੇ ਅਗਨੀ, ਉਹਨਾਂ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਉਹ ਪ੍ਰਕਾਸ਼ਾਂ ਦਾ ਵੀ ਦੇਵ ਪ੍ਰਕਾਸ਼ ਹੈ। ਇਹ ਪ੍ਰਕਾਸ਼ਮਈ ਚੀਜ਼ਾਂ ਜਿਹੜੀਆਂ ਨੇ ਇਹ ਆਪਣੇ ਆਪ ਤੋਂ ਪ੍ਰਕਾਸ਼ ਰੂਪ ਨਹੀਂ ਹੈ, ਇਹ ਬ੍ਰਹਮ ਦਾ ਪ੍ਰਕਾਸ਼ ਕਰਕੇ ਪ੍ਰਕਾਸ਼ਨ, ਸਵਯੰ ਪ੍ਰਕਾਸ਼ ਨਹੀਂ ਹੈ। ਬ੍ਰਹਮ ਸਹਿ ਭੰ ਸਵਯੰ ਪ੍ਰਕਾਸ਼ ਹੈ, ਅਤੇ ਇਸ ਕਰਕੇ ਉਹੀ ਜੀਵਾਤਮਾ ਰੂਪ ਹੈ। ਜੋ ਇੱਕ ਪ੍ਰਕਾਸ਼ ਰੂਪ ਬ੍ਰਹਮ ਹੈ ਉਹ ਸਰਬ ਦੇਵ ਦੇਵਾਤ, ਦੇਵ ਦੇਵਤਿਆਂ ਦਾ ਦੀ ਵਿਆਤ ਦੈਤਾਂ ਦਾ ਵੀ ਆਤਮਾ ਹੈ। ਪਰ ਇਹ ਪਾਠ ਜਿਹੜਾ ਹੈ ਦੇਵ ਦੇਵਤਾ ਆਤਮਾ ਐਸਾ ਹੀ, ਪਰ ਸਿਰਫ ਅਰਥ ਕਰਨ ਦੇ ਵਾਸਤੇ ਹੀ ਹੈ। ਕਈ ਅਰਥ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਪਸ਼ਟ ਕਰਨ ਵਾਸਤੇ ਫਿਰ ਉਹ ਅੱਖਰ ਇੱਧਰ ਉੱਧਰ ਕਰਕੇ ਅਰਥ ਵਿੱਚੋਂ ਨਿਕਲਦਾ ਹੁੰਦਾ ਹੈ। ਪਾਠ ਜਿਵੇਂ ਕਰਨਾ ਉਹ ਉਸੇ ਢੰਗ ਦੇ ਨਾਲ ਹੀ ਕਰਨਾ। ਤੋ ਇਸ ਕਰਕੇ ਹੁਣ ਅੱਗੇ ਦੱਸਦੇ ਹਨ ਜੇ
ਆਤਮਾ ਵਾਸ ਦਿਵਸ,
ਆਤਮਾ ਜਿਹੜੀ ਜੀ ਜੀਵ ਆਤਮਾ ਜਿਹੜੀ ਹੈ, ਆਤਮਾ ਜੀ ਵਾਸ ਦਿਵਸ ਬ੍ਰਹਮ ਦਾ ਰੂਪ ਹੈ। ਜੋ ਜੀਵ ਆਤਮਾ ਅੰਤਹਿਕਰਨ ਦਾ ਸਾਖੀ ਰੂਪ ਹੈ ਉਹੀ ਵਾਸ ਦੇ ਰੂਪ ਹੈ। ਤੋ ਇਸ ਕਰਕੇ ਜੋ ਸਾਰਿਆਂ ਦਾ ਵਾਸ ਦਿਵਸ, ਵਾਸ ਦੇਵ ਇਹਦੇ ਵਿੱਚੋਂ ਅਰਥ ਨਿਕਲਣਗੇ। ਹੁਣ ਵਾਸ ਵਾਸਾ ਦੇਣ ਵਾਲਾ, ਦੇਵ ਪ੍ਰਕਾਸ਼ ਰੂਪ ਹੈ, ਉਹੀ ਮਾਇਆ ਸਬਲ ਬ੍ਰਹਮ ਰੂਪ ਵੀ ਆਪ ਹੀ ਹੈ, ਅਤੇ ਜੀਵ ਰੂਪ ਵੀ ਉਹ, ਫਿਰ ਜੀਵ ਈਸ ਦਾ ਸਮਰੂਪ ਹੈ। ਜਾਣੀ ਦੋਨਾਂ ਦੇ ਚ ਬ੍ਰਹਮ ਰੂਪ ਹੋਣ ਕਰਕੇ ਜੀਵ ਈਸ ਦਾ ਬਰਾਬਰ ਰੂਪ ਹੈ, ਸਮ ਉਹਦੇ ਚੇਤਨ ਸੱਤਾ ਦੋਨਾਂ ਦੇ ਵਿੱਚ ਹੈ।
ਜੇ ਕੋ ਜਾਣ ਪਿਓ,
ਜੇ ਕੋਈ ਜੀਵ ਇਸ ਪਿਓ ਭੇਦ ਨੂੰ ਗੁਰਾਂ ਦੁਆਰਾ ਜਾਣੇ ਜਾਣ ਲਵੇ,
ਨਾਨਕ ਦਾ ਕਾ ਦਾਸ ਹੈ।
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਜੇ ਕੋਈ ਉਸ ਪਰਮੇਸ਼ਰ ਦਾ ਜਾਣੀ ਨਾਨਕ ਤਾ ਕਾ ਦਾਸ ਹੈ, ਗੁਰੂ ਸਾਹਿਬ ਨਾਨਕ ਸ਼ਬਦ ਆ ਗਿਆ ਵੀ ਗੁਰੂ ਸਾਹਿਬ ਕਥਨ ਕਰਦੇ, ਜੇ ਕੋਈ ਤਾਂ ਦਾ ਅਰਥ ਉਸ ਪਰਮੇਸ਼ਰ, ਕਾ ਦਾ ਅਰਥ ਹੈ ਦਾ, ਪਰਮੇਸ਼ਰ ਦਾ ਦਾਸ ਸੇਵਕ ਹੈ। ਜੇ ਪਰਮੇਸ਼ਰ ਦਾ ਕੋਈ ਸੇਵਕ ਹੈ ਤੇ ਉਹ ਫਿਰ ਸੋਈ
ਨਿਰੰਜਨ ਦੇ,
ਉਹ ਨਿਰੰਜਨ ਮਾਇਆ ਕਾਰਾਂ ਤੋਂ ਰਹਿਤ ਦਿਓ ਪ੍ਰਕਾਸ਼ ਰੂਪ ਪਰਮੇਸ਼ਰ ਦਾ ਰੂਪ ਹੀ ਹੈ।
ਮਹੱਲਾ ਪਹਿਲਾ,
ਅੱਗੇ ਮਹਾਰਾਜ ਸਾਹਿਬ ਜੀ ਚਾਰ ਨਿਯਮ ਦੱਸਣਗੇ ਹੁਣ ਇਹਦੇ ਵਿੱਚ ਪ੍ਰਮਾਣ ਦੇ ਕੇ ਸਮਝਾਉਂਦੇ ਆ ਮਹਾਰਾਜ ਜੀ।
ਕੁੰਭੇ ਬੱਧਾ ਜਲ ਰਹਿ,
ਤੇ ਮਹਾਰਾਜ ਸਾਹਿਬ ਪਹਿਲਾ ਨਿਯਮ ਕੀ ਹੈ, ਜਿਸ ਪ੍ਰਕਾਰ ਕੁੰਭੇ ਘੜੇ ਦਾ ਬੱਧਾ ਬੰਨਿਆ ਹੋਇਆ ਜਲ ਜਿਹੜਾ ਪਾਣੀ ਟਿਕਿਆ ਰਹਿੰਦਾ ਹੈ, ਘੜਾ ਹੈ ਜਿਹੜਾ ਉਹ ਪਾਣੀ ਨੂੰ ਬੰਨ ਕੇ ਰੱਖਦਾ ਹੈ, ਉਸ ਤਰ੍ਹਾਂ ਪਾਣੀ ਖੁੱਲ੍ਹਾ ਖਿੰਡ ਜਾਂਦਾ, ਇਹ ਪ੍ਰਮਾਣ ਦਿੱਤਾ ਹੈ। ਦੂਸਰਾ ਨਿਯਮ ਇਹ ਹੈ
ਜਲ ਬਿਨ ਕੁੰਭ ਨਾ ਹੋਏ,
ਫਿਰ ਦੂਸਰਾ ਇਹ ਨਿਯਮ ਹੈ ਵੀ ਜਿਹੜਾ ਕੁੰਭ ਘੜਾ ਹੈ ਉਹ ਜਲ ਪਾਣੀ ਤੋਂ ਬਿਨ ਬਗੈਰ ਪੈਦਾ ਹੀ ਨਹੀਂ ਹੋ ਸਕਦਾ। ਜੇ ਮਿੱਟੀ ਵਿੱਚ ਪਾਣੀ ਨਾ ਪਾਈਏ ਘੜਾ ਕਿੱਥੋਂ ਬਣਜੂ, ਇਸ ਕਰਕੇ ਜਲ ਬਿਨ ਕੁੰਭ ਨਾ ਹੋਏ, ਇਹ ਹੁਣ ਪ੍ਰਮਾਣ ਦਿੱਤਾ ਹੈ ਅਗਲੀ ਗੱਲ ਸਮਝਾਉਣ ਵਾਸਤੇ।
ਗਿਆਨ ਕਾ ਬੱਧਾ ਮਨ ਰਹੇ,
ਇਹ ਹੁਣ ਤੀਸਰਾ ਨਿਯਮ ਦੱਸਦੇ ਹੈ, ਗਿਆਨ ਦਾ ਬੱਧਾ ਬੰਨਿਆ ਹੋਇਆ ਮਨ ਹਿਰਦਾ ਟਿਕਿਆ ਰਹਿੰਦਾ ਹੈ। ਗਿਆਨ ਤੋਂ ਬਿਨਾਂ ਮਨ ਟਿਕ ਨਹੀਂ ਸਕਦਾ, ਬੰਨਿਆ ਨਹੀਂ ਜਾ ਸਕਦਾ ਹੈ, ਗਿਆਨ ਕਾ ਬੱਧਾ ਮਨ ਰਹੇ। ਪਰ ਇਹ ਵੀ ਨਾਲ ਜ਼ਰੂਰੀ ਹੈ,
ਗੁਰ ਬਿਨ ਗਿਆਨ ਨਾ ਹੋਏ,
ਚੌਥਾ ਨਿਯਮ ਹੈ ਵੀ ਗੁਰੂ ਤੋਂ ਬਿਨਾਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਇਸ ਗੱਲ ਨੂੰ ਤਾਂ ਭਾਵੇਂ ਪੁੱਛੋ ਪਰ ਮੈਂ ਨਾਰਦਾ ਵੇਦ ਵਿਆਸ ਹੈ ਕੋਈ, ਅਖੇ ਜੀ ਉਹਨਾਂ ਨੂੰ ਕਿਵੇਂ ਪੁੱਛੀਏ, ਕਹਿੰਦੇ ਉਹਨਾਂ ਦੇ ਰਚੇ ਗ੍ਰੰਥ ਪੜ੍ਹ ਕੇ ਦੇਖ ਲਓ। ਇਸ ਕਰਕੇ ਪ੍ਰਸ਼ਨ ਹੈ, ਇਹ ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਕਿ ਪਾਣੀ ਬੰਨਿਆ ਰਹਿੰਦਾ ਹੈ, ਪਰ ਪਾਣੀ ਤਾਂ ਤਲਾਬਾਂ ਦੇ ਵਿੱਚ ਖੜਾ ਤੇ ਨਹਿਰ ਦੇ ਵਿੱਚ ਚੱਲਦਾ ਉਹਦੀ ਵੇਖੀਦਾ, ਤੇ ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ, ਇਹਦਾ ਦੂਸਰਾ ਭਾਵ ਇਸ ਦਾ ਜਾਣੋ,
ਕੁੰਭੇ ਬੱਧਾ ਜਲ ਰਹਿ,
ਜਿਵੇਂ ਕੁੰਭੇ, ਤੇ ਕੁੰਭੇ ਦਾ ਅਰਥ ਕੀ ਹੈ, ਕੁੰਭ ਦਾ ਅਰਥ ਹੈ ਪਾਣੀ, ਭੇ ਦਾ ਅਰਥ ਹੈ ਆਸਰੇ, ਤੇ ਕਹਿੰਦੇ ਜਿੰਨੇ ਵੀ ਕੰਗ ਪਾਣੀ ਦੇ ਭੇ ਆਸਰੇ ਤਲਾਅ ਛੱਪੜ ਨਹਿਰਾਂ ਨਦੀਆਂ ਇਹ ਜੋ ਵੀ ਹਨ ਕਹਿੰਦੇ ਇਹ ਭਾਵ ਪਾਣੀ ਦੇ ਆਸਰੇ ਕਰਕੇ ਹੀ ਤਲਾਅ ਨਹਿਰਾਂ ਆਦਿ ਇਹਨਾਂ ਦੇ ਵਿੱਚ ਜਲ ਬੰਨਿਆ ਹੋਇਆ ਹੈ।
ਜਲ ਰਿਨ ਕੁੰਭਰਾ ਹੋਏ,
ਜਲ ਪਾਣੀ ਤੋਂ ਬਿਨ ਬਗੈਰ ਕੰਗ ਪਾਣੀ ਦਾ ਹੋਰ ਕੋਈ ਵੀ ਭੇ ਆਸਰਾ ਨਾ ਨਹੀਂ ਹੈ, ਕਿਉਂਕਿ ਪਾਣੀ ਹੋਵੇਗਾ ਤਾਂ ਹੀ ਆਸਰਾ ਹੋਵੇਗਾ ਇਹਦਾ। ਅੱਗੇ ਦੱਸਦੇ ਹਨ
ਗਿਆਨ ਕਾ ਬੱਧਾ ਮਨ ਰਹੇ,
ਇਸੇ ਢੰਗ ਨਾਲ ਗਿਆਨ ਦਾ ਬੰਨਿਆ ਹੋਇਆ ਮਨ ਇਸਤਤ ਰਹੇ ਰਹਿੰਦਾ ਅਤੇ ਪੂਰੇ ਗੁਰਾਂ ਤੋਂ ਬਿਨਾਂ ਗੁਰਬਿਨ
ਗੁਰਬਿਨ ਗਿਆਨ ਨਾ ਹੋਏ,
ਪੂਰੇ ਗੁਰੂ ਤੋਂ ਬਿਨ ਬਗੈਰ ਗਿਆਨ ਨਹੀਂ ਹੋ ਸਕਦਾ। ਇਹਦਾ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਵੇ। ਜਿਵੇਂ ਘੜੇ ਦਾ ਨਿਮਿਤ ਕਾਰਨ ਘੁਮਿਆਰ ਅਤੇ ਮਿੱਟੀ ਜਿਹੜੀ ਆ ਉਪਾਦਾਨ ਕਰਨਾ, ਬਿਲਕੁਲ ਇਸੇ ਤਰ੍ਹਾਂ ਪੂਰੇ ਗੁਰਾਂ ਦਾ ਉਪਦੇਸ਼ ਗਿਆਨ ਦਾ ਨਿਮਿਤ ਕਾਰਨ ਹੈ ਤੇ ਸ਼ੁੱਧ ਮਨ ਅੰਤਹਿਕਰਨ ਗਿਆਨ ਦਾ ਉਪਾਦਾਨ ਕਰਨਾ, ਜਿਸ ਵਿੱਚ ਮਨ ਇਸਤਤ ਹੋਇਆ ਰਹਿੰਦਾ ਹੈ। ਹੁਣ ਇਹਦੇ ਵਿੱਚ ਤੀਸਰੇ ਅਰਥ ਵਿੱਚ ਹੋਰ ਖੋਲਦੇ ਹਨ
ਕੁੰਭੇ ਬੱਧਾ ਜਲ ਰਹੇ,
ਇਹ ਜੀਵ ਦੇ ਅਭਿਮਾਨ ਰੂਪੀ ਕੁੰਭੇ ਘੜੇ ਵਿੱਚ ਬੱਧਾ ਬੱਝਾ ਹੋਇਆ ਤ੍ਰਿਸ਼ਨਾ ਦੀ ਕ੍ਰੋਧ ਦੀ ਈਰਖਾ ਦੀ ਜਿਹੜੀ ਅੱਗ ਹੈ ਉਹਦੇ ਚ ਜਲ ਕੀ ਜਲਦਾ ਸੜਦਾ ਰਹੇ ਰਹਿੰਦਾ ਹੈ, ਉਹਦੇ ਸੜਦਾ ਰਹਿੰਦਾ ਹਰ ਵਕਤ।
ਜਲ ਰਿਨ ਕੁੰਭ ਨਾ ਹੋਏ,
ਜਿਸ ਵਕਤ ਤ੍ਰਿਸ਼ਨਾ ਤ੍ਰਿਸ਼ਨਾ ਰੂਪੀ ਜਲ ਜਲਣ ਤਾਂ ਤੋ ਬਿਨ ਬਖੈਰ ਹੋ ਜਾਵੇ, ਫਿਰ ਕੁੰਭ ਕਲਸ਼ ਰੂਪੀ ਸਰੀਰ ਦਾ ਜਿਹੜਾ ਅਧਿਆਸ ਨਾ ਨਹੀਂ ਹੋਏ ਹੁੰਦਾ, ਜਦੋਂ ਸਰੀਰ ਦਾ ਅਧਿਆਸ ਅੰਦਰ ਨਾ ਹੋਵੇ ਉਦੋਂ ਜਲਨਤਾ ਤੋਂ ਬਿਨਾਂ ਹੋ ਜਾਂਦਾ, ਫਿਰ ਇਹ ਸੜੇਵਾਂ ਨਹੀਂ ਅੰਦਰ ਜਲਨਤਾ ਦਾ ਰਹਿੰਦਾ ਹੈ, ਸੜਦਾ ਨਹੀਂ ਸ਼ਾਂਤ ਹੋ ਜਾਂਦਾ।
ਗਿਆਨ ਕਾ ਬੱਧਾ ਮਨ ਰਹੇ,
ਇਸ ਪ੍ਰਕਾਰ ਗਿਆਨ ਦਾ ਬੰਨਿਆ ਹੋਇਆ ਮਨ ਇਸਤਿਤ ਹੋ ਕੇ ਰਹਿੰਦਾ ਹੈ।
ਗੁਰ ਬਿਨ ਗਿਆਨ ਨਾ ਹੋਏ,
ਪਰ ਭਾਈ ਗਿਆਨ ਤਾਂ ਗੁਰੂ ਤੋਂ ਬਿਨਾਂ ਤੇ ਉਸ ਤੋਂ ਬਿਨਾਂ ਜੀਵ ਤੋਂ ਬਗੈਰ ਗੁਰ ਚੇਤਨ ਸਰੂਪ ਨਹੀਂ ਹੋ ਸਕਦਾ। ਭਾਵ ਕੀ ਹੈ, ਇਹ ਜੀਵ ਹੈ ਜਿਹੜਾ ਉਹਦੀ ਚੇਤਨਤਾ ਕਰਕੇ ਚੇਤਨ ਸਰੂਪ ਹੈ, ਤੋ ਜੀਵ ਅਗਿਆਨ ਤੋਂ ਬਗੈਰ ਗੁਰ ਚੇਤਨ ਤੇ ਜਿੰਨੀ ਦੇਰ ਤੱਕ ਜਿਹੜੇ ਗਿਆਨ ਤੋਂ ਬਿਨਾਂ ਨਾ ਉਹਨਾਂ 'ਚ ਚੇਤਨ ਸਰੂਪ ਕਿਵੇਂ ਹੋਜੂਗਾ, ਉਨੀ ਦੇਰ ਚੇਤਨ ਸਰੂਪ ਹੋ ਨਹੀਂ ਸਕਦਾ। ਗਿਆਨ ਦੁਆਰਾ ਚੇਤਨ ਸਰੂਪ ਫਿਰ ਆਪਣੇ ਆਪ ਨੂੰ ਮੰਨੂਗਾ, ਕਿਉਂ ਹੈ ਚੇਤਨ ਸਰੂਪ ਹੀ ਪਰ ਅਗਿਆਨ ਦਾ ਪੜਦਾ ਵਿੱਚ, ਤੇ ਹੈ ਤਾਂ ਪਾਣੀ ਦਾ ਰੂਪ ਹੀ ਹੁੰਦਾ ਜਿਹੜਾ ਗੜਾ ਹੁੰਦਾ, ਪਰ ਸੂਰਜ ਦੀ ਕਿਰਨ ਮੇਲੇ ਤੋਂ ਬਿਨਾਂ ਪਾਣੀ ਨਹੀਂ ਹੋ ਸਕਦਾ ਉਹ। ਜੇ ਕਹੀਏ ਵੀ ਉਹ ਗੜੇ ਉਹਦੇ 'ਚ ਹੋਰ ਤਾਂ ਕੁਛ ਹੈ ਨਹੀਂ, ਉਹਦੇ 'ਚ ਬਰਫ਼ ਦੇ ਵਿੱਚ ਸਾਰਾ ਪਾਣੀ ਹੋਈ ਹੈ, ਪਰ ਵਾਤਾਵਰਨ 'ਚ ਇਕੱਠਾ ਹੋ ਕੇ ਬਰਫ਼ ਕਹਾਉਂਦਾ। ਇਸ ਤਰ੍ਹਾਂ ਜੀਵ ਕਹਾਉਂਦਾ ਮਾਇਆ ਦੇ ਵਾਤਾਵਰਨ ਕਰਕੇ, ਸੂਰਜ ਕਿਰਨ ਮੇਲੇ ਜਲ ਕਾ ਜਲ ਹੋਊਗਾ ਆਰਾਮ, ਫਿਰ ਉਹ ਪਾਣੀ ਕਹਾਊਗਾ। ਗਿਆਨ ਤੋਂ ਬਿਨਾਂ ਨਹੀਂ ਹੋ ਸਕਦਾ ਹੈ, ਚੇਤਨ ਸਰੂਪ ਬਣੇਗਾ ਗਿਆਨ ਦੁਆਰਾ ਬਣੇਗਾ।
ਪੌੜੀ
ਪੌੜੀ ਕਥਨ ਕੀਤੀ ਹੈ ਜੀ ਅੱਗੇ,
ਪੜਿਆ ਹੋਵੇ ਗੁਨਹਿਗਾਰ,
ਤੇ ਜੇ ਕੋਈ ਭਾਈ ਪੜਿਆ ਹੋਵੇ ਧਾਰਕ ਪੁਸਤਕਾਂ ਆਦਿਕ ਨੂੰ ਪੜਿਆ ਹੋਇਆ ਪਰ ਹੋਵੇ ਗੁਨਾਹਗਾਰ ਪਾਪੀ ਹੋਵੇ, ਗੁਨਹਿਗਾਰ ਗੁਨਾਹ ਨੂੰ ਗਾਰ ਰੱਖਣ ਵਾਲਾ ਹੋਵੇ, ਇਹ ਦੂਸਰਾ ਅਰਥ ਹੈ ਇਹਦਾ, ਭਾਵ ਗ੍ਰਹਿਣ ਕਰਨ ਵਾਲਾ ਹੋਵੇ ਪਰ ਵਾਹਿਗੁਰੂ ਦੀ ਦਰਗਾਹ ਵਿੱਚ
ਤਾਂ ਓਮੀ ਸਾਧਨਾ ਮਾਰੀਏ,
ਤਾਂ ਵਾਹਿਗੁਰੂ ਦਰਗਾਹ ਦੇ ਵਿੱਚ ਉਸਦੇ ਥਾਂ ਓਮੀ ਅਨਪੜ੍ਹ ਅੱਖਰ ਨਾ ਜਾਣਨ ਵਾਲਾ ਸਾਧ ਸ੍ਰੇਸ਼ਟ ਜੀਵਨ ਵਾਲਾ ਹੋਵੇ ਬੰਦਗੀ ਵਾਲਾ, ਨਾ ਨਹੀਂ ਮਾਰੀਆ ਮਾਰੇ ਜਾਏਗਾ, ਭਾਵ ਪਰਲੋਕ ਦੇ ਵਿੱਚ ਮਾਰਿਆ ਨਹੀਂ ਜਾਂਦਾ। ਇਹ ਨਹੀਂ ਹੈ ਵੀ ਚਲੋ ਜੀ ਇਹ ਪੜਿਆ ਲਿਖਿਆ ਇਹਨੂੰ ਛੱਡ ਦਿਓ, ਇਹਦੇ ਥਾਂ ਤੇ ਅਨਪੜ੍ਹ ਹੈ ਇਹਨੂੰ ਸਜ਼ਾ ਦੇ ਦਿਓ, ਐ ਨਹੀਂ ਹੈ ਉੱਥੇ, ਤਾਂ ਓਮੀ ਸਾਧਨਾ ਮਾਰੀ ਹੈ। ਉਹ ਜਿਹਨੇ ਜੋ ਗੁਨਾਹ ਕੀਤੇ ਨੇ ਉਹਨੂੰ ਉਸੇ ਗੁਨਾਹਾਂ ਦੀ ਸਜ਼ਾ ਮਿਲਣੀ ਹੈ। ਤੋ ਅੱਗੇ ਦੱਸਦੇ ਹਨ
ਜਿਹਾ ਘਾਲੇ ਘਾਲਣਾ,
ਇਹ ਲੋਕ ਵਿੱਚ ਜੀਵ ਜਿਹਾ ਜਿਹੋ ਜੀ ਘਾਲੇ ਕਮਾਈ ਨੂੰ ਘਾਲਣਾ ਕਮਾਵੇਗਾ, ਭਾਵ ਤੇ ਜਿਸ ਤਰ੍ਹਾਂ ਦਾ ਵੀ ਕਰਮ ਕਰੇਗਾ,
ਤੇ ਵੇਹੋ ਨਾਉ ਪਚਾਰੀਐ,
ਤੇ ਵੇਹੋ ਉਹੋ ਜਿਹਾ ਹੀ ਨਾਉ ਨਾਮ ਲੈ ਕੇ ਦੁਨੀਆਂ ਵਿੱਚ ਪਚਾਰੀਐ ਸੱਦਿਆ ਜਾਏਗਾ, ਪ੍ਰਸਿੱਧ ਹੋ ਜਾਂਦਾ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਐ, ਪਾਪ ਗੁਰੂ ਕਹਿੰਦੇ ਪਾਪੀ ਬੰਦਾ ਤੁਰਿਆ ਫਿਰ, ਸ਼ਰਾਬ ਪੀਂਦਾ ਕਹਿੰਦੇ ਸ਼ਰਾਬੀ ਤੁਰਿਆ ਫਿਰਦਾ, ਇਹ ਵਿਕਾਰੀ ਤੁਰਿਆ ਫਿਰਦਾ। ਤੇ ਮਹਾਰਾਜ ਸਾਹਿਬ ਨੇ ਤਾਂ ਦਸਮ ਦੀ ਬਾਣੀ ਵਿੱਚ ਹੋਰ ਵੀ ਇੱਕ ਨਿਰਣਾ ਕੀਤਾ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੈ ਕੁਕਿਰਤ ਕਰਮ ਜੇ ਜਗ ਮੈਂ ਕਰਹੀ ਨਾਮ ਅਸਰ ਤਿੰਨ ਕੋ ਸਭ ਧਰਹੀ। ਕਹਿੰਦੇ ਹੋਰ ਰਾਕਸ਼ ਤੇ ਦੇਵਤੇ ਕੀ ਕਰਮ ਹੈ, ਉਹਨਾਂ ਦੇ ਉਹੋ ਜਿਹੇ ਕਰਮ ਨੇ। ਕਹਿੰਦਾ ਫਲਾਣਾ ਬੰਦਾ ਤਾਂ ਵੀ ਰਾਕਸ਼ ਹੈ, ਉਹਦੇ ਕਿਤੇ ਸਿੰਘ ਜੰਮਿਆ ਹੈ। ਰਾਕਸ਼ਪਣ ਉਹਦੇ ਸੁਭਾਅ ਦੇ ਵਿੱਚ ਉਹਦੇ ਕਰਮ 'ਚ ਹੈ। ਇਸ ਪ੍ਰਕਾਰ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਤੇ ਜਿਹੋ ਜਿਹਾ ਤੇ ਵੇਹੋ ਨੌ ਪਚਾਰੀ ਹੈ, ਜਿਹਾ ਕਾਲੇ ਕਾਲਣਾ ਤੇ ਵੇਹੋ ਨੌ ਪਚਾਰੀ ਹੈ, ਉਹਦਾ ਇਹੋ ਜਿਹਾ ਨਾਮ ਸੰਸਾਰ 'ਚ ਪੈ ਜਾਂਦਾ ਹੈ।
ਐਸੀ ਕਲਾ ਨਾ ਖੇਡੀਏ,
ਇਹੋ ਜਿਹੀ ਜੀਵਨ ਵਿੱਚ ਕਲਾ ਖੇਡ ਬਾਜੀ ਨਾ ਖੇਡੀਏ, ਇਹੋ ਜਿਹੀ ਬਾਜੀ ਨਹੀਂ ਖੇਡਣੀ ਚਾਹੀਦੀ।
ਜਿਤ ਦਰਗਹਿ ਗਾਇਆ ਹਾਰੀਏ,
ਜਿਤ ਜਿਸ ਖੇਡ ਦੇ ਨਾਲ ਵਾਹਿਗੁਰੂ ਦਰਗਾਹ ਦਰਬਾਰ ਦੇ ਵਿੱਚ ਹਾਰ ਨਾ ਹੋਵੇ। ਇਸ ਕਰਕੇ ਇਹੋ ਜਿਹੀ ਵਿਸ਼ੇ ਵਿਕਾਰਾਂ ਦੀ ਖੇਡ ਨਹੀਂ ਖੇਡਣੀ ਚਾਹੀਦੀ, ਕਲੰਕੀ ਨਹੀਂ ਹੋਣਾ ਚਾਹੀਦਾ, ਇਹੋ ਜਿਹੀਆਂ ਚੋਰੀਆਂ ਯਾਰੀਆਂ ਆਦਿ ਨਹੀਂ ਕਰਨੀਆਂ ਚਾਹੀਦੀਆਂ ਜਿੱਥੇ ਦਰਗਾਹ ਦੇ ਵਿੱਚ ਆ ਕੇ ਹਾਰ ਹੋ ਜਾਵੇ।
ਪੜਿਆ ਅਦੈ ਉਹ ਮੀਆਂ,
ਪੜਿਆ ਹੋਵੇ ਤੇ ਪੜਿਆ ਹੋਇਆਂ ਦਾ ਅਤੇ ਓਮੀਆਂ ਅਨਪੜ੍ਹੀਆਂ ਦਾ, ਇਹਨਾਂ ਦੋਨਾਂ ਦਾ ਵੀ, ਇਹ ਪੜਿਆ ਇਹ ਅਨਪੜ੍ਹ ਹੈ।
ਈ ਚਾਰ ਅੱਗੇ ਈ ਚਾਰੀ ਹੈ,
ਅੱਗੇ ਪ੍ਰਲੋਕ ਵਿੱਚ ਕਰਮਾਂ ਅਨੁਸਾਰ ਵਿਚਾਰਿਆ ਜਾਏਗਾ ਤੇ ਇਸ ਕਰਕੇ ਉੱਥੇ ਕਰਮਾਂ ਦੇ ਅਨੁਸਾਰ ਵਿਚਾਰੀਏ ਬਚਿਆ ਜਾਵੇਗਾ। ਅਨਪੜ੍ਹਿਆਂ ਦਾ ਪੜ੍ਹਿਆਂ ਦਾ ਵਿਚਾਰ ਅੱਗੇ ਵਿਚਾਰਿਆ ਜਾਏਗਾ ਵੀ ਇਹ ਭਾਵੇਂ ਅਨਪੜ੍ਹ ਸੀ ਪਰ ਵਿਕਾਰਾਂ ਤੋਂ ਬਚਿਆ ਰਿਹਾ ਹੈ, ਬੰਦਗੀ ਕਰਦਾ ਰਿਹਾ ਹੈ, ਇਹ ਵਿਕਾਰ ਭੋਗਦਾ ਰਿਹਾ ਤੇ ਹੈ ਪੜ੍ਹਿਆ ਹੋਇਆ ਸੀ। ਇਹ ਤਾਂ ਵਿਚਾਰ ਅੱਗੇ ਹੋਣੀ ਹੈ। ਨਾਨਕ ਆਖਾ ਰੇ ਮਨਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਇਹ ਤਾਂ ਸ਼ੁਕਰ ਹੈ ਵੀ ਕਲੰਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅਧਿਕਾਰ ਦੇ ਦਿੱਤਾ ਵੀ ਜੇ ਕਿਸੇ ਤੋਂ ਬਜਕ ਰਹਿਤ ਹੁੰਦੀ ਹੈ ਉਹ ਇੱਥੇ ਆਪਣੀ ਸੁਧਾਈ ਕਰਾ ਕੇ ਦਰਗਾਹ 'ਚ ਮੂੰਹ ਕਾਲਾ ਨਾ ਕਰਾਵੇ। ਐਡਾ ਬੜਾ ਕਿਸੇ ਹੋਰ ਧਰਮ ਦੇ ਵਿੱਚ ਹੈ ਨਹੀਂ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਾਰ ਯੁਗਾਂ ਦੀ ਤਪੱਸਿਆ ਕਰਕੇ ਆਪਣੀ ਤਪੱਸਿਆ ਦੇ ਨਾਲ ਸਿੱਖਾਂ ਦੇ ਗੁਨਾਹਾਂ ਨੂੰ ਦਗਧ ਕੀਤਾ ਹੈ। ਜਿਵੇਂ ਮਹਾਰਾਜਾ ਜਨਕ ਨੇ ਨਾਰਕੀ ਜੀਵ ਜਿਹੜੇ 18 ਨਰਕ ਭਰੇ ਪਏ ਸੀ ਉਹ ਇੱਕ ਘੜੀ ਦੇ ਸਿਮਰਨ ਨਾਲ ਛਡਾ ਦਿੱਤੇ, ਇਉਂ ਮਹਾਰਾਜ ਸਾਹਿਬ ਦੀ ਕਮਾਈ ਜਿਹੜੀ ਹੈ ਜਿਹੜਾ ਧਰਮੀ ਬਾਪੂ ਹੈ ਸਾਡਾ ਉਹਦੇ ਨਾਲ ਛੁੱਟਾਂਗੇ, ਉਹ ਨਹੀਂ ਛੁੱਟ ਸਕਦੇ। ਸਾਡੀ ਕਿੰਨੀ ਕਮਾਈ ਹੈ ਤਾਂ ਨਾਲ ਦੀ ਨਾਲ ਤਾਂ ਖਤਮ ਹੋ ਜਾਂਦੀ ਹੈ। ਗਰੀਬ ਬੰਦਾ ਕਿੰਨੀ ਕਮਾਈ ਕਰ ਲੂਗੀ, ਜਿੰਨੀ ਕੁ ਕਮਾ ਕੇ ਰਹਿ ਜਾਏ ਰੋਜ਼ ਦੀ ਦਿਹਾੜੀ ਰੋਜ਼ ਖਰਚ ਹੋ ਜਾਂਦੀ ਹੈ। ਅਸੀਂ ਤਾਂ ਉਹਨਾਂ 'ਚੋਂ ਹੈ, ਇਹ ਤਾਂ ਵਾਹਿਗੁਰੂ ਨੇ ਕਿਰਪਾ ਕਰਨੀ ਹੈ, ਭਰੋਸਾ ਰੱਖੋ ਮਹਾਰਾਜ ਤੇ ਇਉਂ ਵਿਚਾਰਿਆ ਜਾਂਦਾ ਹੈ।
ਮੋਹ ਚੱਲੇ ਸੋ ਅੱਗੇ ਮਾਰੀ ਹੈ,
ਜੋ ਜੀਵ ਵਿਸ਼ਿਆਂ ਦੇ ਵਿੱਚ ਜੀਵਨ ਮੋਹੇ ਨਾਮ ਇੱਥੇ ਲੁੱਟਿਆ ਹੋਇਆ ਲੁੱਟਿਆ ਗਿਆ, ਉਹ ਲੁਟਾ ਕੇ ਮਤਲਬ ਆਪਣੇ ਜੀਵਨ ਨੂੰ ਮੋਹੇ ਲੁਟਾ ਕੇ ਚੱਲਦਾ। ਮੋਹ ਚੱਲੇ ਸੋ ਅੱਗੇ ਮਾਰੀ ਹੈ, ਜੋ ਲੋਭੀ ਮਨਮਤੀਏ ਮੋਹ ਮੂੰਹ ਆਈ ਵਕਦੇ ਰਹਿੰਦੇ ਨੇ ਉਹ ਅੱਗੇ ਪ੍ਰਲੋਕ 'ਚ ਮਾਰੀਆਂ ਮਾਰਾਂ ਖਾਣਗੇ, ਫਿਰ ਨਰਕਾਂ 'ਚ ਸਿੱਟੇ ਜਾਣਗੇ। ਵੀ ਜੋ ਮੂੰਹ ਆਇਆ ਉਹੀ ਵਕਦੇ ਰਹੇ ਹੋ ਤੁਸੀਂ, ਗੁਰਮਤ ਤੇ ਉਲਟ ਚੱਲਦੇ ਰਹੇ ਹੋ, ਧਰਮ ਤੋਂ ਉਲਟ ਚੱਲਦੇ ਰਹੇ ਹੋ, ਲੋਕਾਂ ਨੂੰ ਨਾਸਤਕ ਬਣਾਉਂਦੇ ਰਹੇ ਹੋ, ਮਾਰ ਖਾਣਗੇ ਚੱਲ ਕੇ। ਤੇ 12ਵਾਂ ਸਲੋਕ ਜਿਹੜਾ ਮਹੱਲਾ ਇਹਦੇ ਵਿੱਚ ਆਇਆ ਤੇ ਪੌੜੀ ਦਾ ਮੁੱਖ ਭਾਵ ਜਿਹੜਾ ਹੈ ਇਹ ਸਲੋਕ ਦੇ ਸਤਿਗੁਰੂ ਜੀ ਨੇ ਅਗਿਆਨੀ ਜੀਵਾਂ ਦੀ ਹਾਲਤ ਕਥਨ ਕਰਦੇ ਹੈ ਤੇ ਜਿਹੜਾ ਸਲੋਕ ਸੀ ਤੇ ਲੋਕਾਂ ਨੇ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਸੁਖ ਰੂਪ ਹੈ ਪਰ ਉਹਨੂੰ ਦੁੱਖ ਰੂਪ ਮੰਨਿਆ ਹੋਇਆ, ਵਿਸ਼ੇ ਦੁੱਖ ਰੂਪ ਨੂੰ ਉਹਨੂੰ ਸੁੱਖ ਮੰਨਿਆ, ਇਹ ਇੱਕ ਦਾ ਇਹ ਨਿਰਣਾ ਕੀਤਾ। ਤੇ ਅਸੀਂ ਉਸ ਪਰਮੇਸ਼ਵਰ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਇਸ ਲਈ ਹਰ ਵਕਤ ਸਿਫਤ ਕਰਨੀ ਯੋਗ ਹੈ। ਫਿਰ ਅੱਗੇ ਬ੍ਰਾਹਮਣਾਂ ਜੋਗੀਆਂ ਆਦਿ ਦੇ ਵੱਖੋ ਵੱਖਰੇ ਧਰਮ ਕਹੇ, ਸਭ ਸਾਂਝੇ ਸਾਧਾਰਨ ਧਰਮ ਦਾ ਵੀ ਕਥਨ ਕੀਤਾ, ਜੀਵ ਈਸ਼ ਦੀ ਏਕਤਾ ਦੇ ਮਹਾਂਵਾਕ ਉਚਾਰਨ ਕੀਤੇ, ਅੱਗੇ ਨੇਮ ਕਥਨ ਕੀਤੇ, ਘੜੇ ਦਾ ਬੰਨਿਆ ਪਾਣੀ ਟਿਕਦਾ ਹੈ, ਜਲ ਤੋਂ ਬਗੈਰ ਘੜਾ ਨਹੀਂ ਬਣਦਾ, ਗਿਆਨ ਦਾ ਬੰਨਿਆ ਮਨ ਟਿਕਦਾ ਪਰ ਗੁਰਾਂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਇਹ ਗੱਲ ਸਪਸ਼ਟ ਕੀਤੀ। ਪੌੜੀ ਦੇ ਕਥਨ ਕੀਤਾ ਕਿ ਜਿਹੋ ਜਿਹੀ ਕਲਾ ਇਹੋ ਜਿਹੀ ਕਲਾ ਖੇਡੋ ਜਿਸ ਦੇ ਨਾਲ ਪਰਮੇਸ਼ਰੀ ਦਰਗਾਹ ਵਿੱਚ ਜਿੱਤ ਹੋਵੇ ਹਾਰ ਨਾ ਹੋਵੇ, ਅਜਿਹੀ ਕਲਾ ਨਹੀਂ ਖੇਡਣੀ ਚਾਹੀਦੀ, ਕਰਮ ਇਹੋ ਜਿਹੀ ਨਹੀਂ ਕਰਨੀ ਚਾਹੀਦੀ, ਦਰਗਾਹ ਵੀ ਜਾ ਕੇ ਹਾਰ ਨਾ ਪਵੇ। ਜਿਹੜੇ ਪੁਰਖ ਵਿਸ਼ਿਆਂ ਵਿੱਚ ਆਪਣੇ ਸਵਾਸਨ ਲੁਟਾ ਕੇ ਪ੍ਰਲੋਕ ਨੂੰ ਜਾਂਦੇ ਆ ਨਰਕਾਂ 'ਚ ਪਾਏ ਜਾਣਗੇ, ਇਹਦਾ ਮੁੱਖ ਸਿਧਾਂਤ ਸੀ ਸਾਰਾ 12ਵੇਂ ਸਲੋਕ ਦਾ ਪੌੜੀ ਤੱਕ। ਹੁਣ ਅੱਗੇ ਮਹਾਰਾਜ ਸਾਹਿਬ ਦੀ 13ਵਾਂ ਸਲੋਕ ਉਚਾਰਦੇ ਆ ਜੀ।
ਸਲੋਕ ਮਹੱਲਾ ਪਹਿਲਾ,
ਤੇ ਮਹਾਰਾਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਤਿਗੁਰਾਂ ਦੇ ਸਨਮੁਖ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਨੂੰ ਕਿ ਹੇ ਸਤਿਗੁਰੂ ਜੀ, ਸਾਰਿਆਂ ਯੁੱਗਾਂ ਦੇ ਜੀਵ ਜਿਹੜੇ ਨੇ ਉਹ ਬਦਲ ਜਾਂਦੇ ਆ ਕਿ ਜਾਂ ਜੀਵ ਇੱਕੋ ਹੀ ਰਹਿੰਦਾ? ਜਦੋਂ ਯੁੱਗ ਬਦਲਦੇ ਆ, ਦੇਹਾਂ ਬਦਲਦੀਆਂ ਨੇ, ਜੀਵ ਬਦਲ ਜਾਂਦਾ ਕਿ ਉਹੀ ਰਹਿੰਦਾ? ਸਤਯੁਗ ਦੇ ਵਿੱਚ ਜਿਹੜੇ ਜੀਵ ਸੀ, ਤ੍ਰੇਤੇ ਸੀ, ਦੁਆਪਰ ਕਲਯੁਗ ਆ ਗਿਆ, ਇਹਦਾ ਮਹਾਰਾਜ ਨਿਰਣਾ ਕਰਕੇ ਦੱਸੋ। ਗੁਰੂ ਸਾਹਿਬ ਨੇ ਉੱਤਰ ਦਿੱਤਾ,
ਨਾਨਕ ਮੀਰ ਸਰੀਰ ਕਾ।
ਸਤਿਗੁਰੂ ਜੀ ਕਥਨ ਕਰਦੇ, ਹੇ ਗੁਰਸਿੱਖੋ, ਸਤੂਲ ਸਰੀਰ ਕਾ ਦਾ ਅਰਥ ਹੁੰਦਾ ਦਾਸ, ਸਤੂਲ ਸਰੀਰ ਦਾ ਸੂਖਮ ਸਰੀਰ ਮੇਰ ਮੇਰ ਹੈ, ਮਤਲਬ ਸ੍ਰੋਮਣ ਹੈ। ਸੂਖਮ ਸਰੀਰ ਦਾ ਕਾਰਨ ਸਰੀਰ ਮੇਰੂ ਹੈ। ਮੇਰੂ ਕੀ ਹੁੰਦਾ? ਜਿਵੇਂ ਮਾਲਾ ਦੇ 108 ਮਣਕਿਆਂ ਦੇ ਵਿੱਚ ਸਾਰਿਆਂ ਤੋਂ ਉੱਤੇ ਇੱਕ ਸਿਰਤਾਜ ਮਣਕਾ ਹੁੰਦਾ ਅਤੇ ਉਹ ਫੇਰਨ ਦੇ ਕੰਮ ਨਹੀਂ ਆਉਂਦਾ, ਮੇਰੂ ਮੰਨਿਆ, ਪਰ ਉਹ ਫੇਰੀ ਦਾ ਨਹੀਂ ਹੁੰਦਾ, ਉਹ ਟਿਕਿਆ ਹੀ ਰਹਿੰਦਾ। ਇਉਂ ਸਾਰੇ ਦੇਵਤਿਆਂ, ਮਨੁੱਖਾਂ, ਪਸ਼ੂਆਂ, ਪੰਛੀਆਂ ਆਦਿ ਸਾਰਿਆਂ ਦੇ ਸਰੀਰਾਂ ਦਾ ਸ਼੍ਰੋਮਣੀ ਸਾਖੀ ਰੂਪ ਪਰਮੇਸ਼ਰ ਹੈ। ਇਸ ਦੇ ਵਿੱਚ ਇੱਕ ਮਹਾਰਾਜ ਸਾਹਿਬ ਕਹਿੰਦੇ ਨੇ ਇੱਕ ਰਥ,
ਇੱਕ ਰਥ, ਇੱਕ ਰਥ ਵਾਹ।
ਇਸ ਦੇ ਵਿੱਚ ਇੱਕ ਰਥ ਤੇ ਇੱਕ ਰਥਵਾਹੀ ਹੈ। ਭਾਵ ਕੀ ਹੈ? ਵੀ ਜਿਹੜਾ ਰਥ ਹੁੰਦਾ ਹੈ, ਦੋ ਜਾਂ ਚਾਰ ਪਹੀਆਂ ਦੀ ਗੱਡੀ ਜਿਹਦੇ ਉੱਪਰ ਗੋਲ ਆਕਾਰ ਦੀ ਛੱਤ ਹੁੰਦੀ ਹੈ, ਰਥਵਾਹੀ ਹੁੰਦਾ ਰਥ ਨੂੰ ਹੱਕਣ ਵਾਲਾ, ਜਿਹੜਾ ਰਥ ਨੂੰ ਹੱਕੇ ਉਹਨੂੰ ਸਾਰਥੀ ਵੀ ਕਹਿੰਦੇ ਨੇ, ਰਥਵਾਹੀ ਵੀ ਕਹਿੰਦੇ ਨੇ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਇਹ ਸਾਰਿਆਂ ਜੀਵਾਂ ਦਾ ਜਿਹੜਾ ਉਹ ਸੱਤਾ ਦੇਣ ਵਾਲਾ ਤਾਂ ਉਹੀ ਹੈ। ਇਹਦੇ ਵਿੱਚ ਇੱਕ ਰਥ ਤੇ ਇੱਕ ਰਥਵਾਹੀ, ਯੁੱਗਾਂ ਯੁੱਗਾਂ ਦੇ ਵਿੱਚ ਕੀ ਉਹ ਅੱਗੇ ਖੋਲ ਕੇ ਦੱਸਣਗੇ। ਫਿਰ ਰਥ ਦੀ ਨਿਆਈ ਸਰੀਰ, ਰਥਵਾਹੀ ਦੀ ਨਿਆਈ ਕੀ ਹੈ? ਬੁੱਧੀ, ਜੀਵਾਤਮਾ। ਤੇ ਇਹਦੇ ਵਿੱਚ ਉਪਨਿਸ਼ਦਾਂ ਦੇ ਵਿੱਚ ਵੀ ਐਸਾ ਆਇਆ ਵੀ ਉਹਦੇ ਵਿੱਚ ਵੇਰਵਾ ਮਿਲਦਾ ਜੀ, ਦੀ ਕਠੋਪਨਿਸ਼ਦ ਦੇ ਵਿੱਚ ਵੀ ਰਥ ਦਾ ਅਲੰਕਾਰ ਆਇਆ। ਉਹ ਕਠੋਪਨਿਸ਼ਦ ਦੇ ਵਿੱਚ ਐਸਾ ਕਿ ਇਹ ਰੂਪਕ ਅਲੰਕਾਰ ਹੈ ਕਿ ਸਰੀਰ ਹੈ ਜਿਹੜਾ ਇਹ ਤਾਂ ਰਥ ਹੈ। ਇਹ ਉਪਨਿਸ਼ਦ ਦੀ ਗੱਲ ਕਰ ਰਿਹਾ ਮੈਂ, ਉਹ ਜਿਹੜੀ ਕਠੋਪਨਿਸ਼ਦ ਹੈ ਨਾ ਉਹਦੇ 'ਚ ਹੈ ਵੀ ਸਰੀਰ ਤਾਂ ਹੈ ਰਥ, ਆਤਮਾ ਹੈ ਰਥੀ, ਬੁੱਧੀ ਹੈ ਸਾਰਥੀ, ਮਨ ਹੈ ਲਗਾਮ, ਇੰਦਰੇ ਨੂੰ ਘੋੜੇ, ਵਿਸ਼ਿਆਂ ਦੀ ਹੈਗੀ ਸੜਕ ਰਸਤਾ, ਇਹਦੇ ਉੱਪਰ ਇਹ ਜਾ ਰਿਹਾ ਹੈ। ਜਦੋਂ ਆਤਮਾ ਇਹਨਾਂ ਨਾਲ ਜੁੜਦੀ ਹੈ ਤਾਂ ਭੋਗਦਾ, ਉਹ ਪਰਮ ਪਾਤੇ ਨਹੀਂ ਪਹੁੰਚ ਸਕਦਾ, ਸਗੋਂ ਸੰਸਾਰ ਦੀਆਂ ਜੂਨਾਂ ਵੀ ਜੰਮਦਾ ਮਰਦਾ ਰਹਿੰਦਾ। ਪਰ ਜਿਸ ਆਤਮਾ ਦਾ ਵਿਸ਼ੇਸ਼ ਕਰਕੇ ਗਿਆਨ ਸਾਰਥੀ ਅਤੇ ਮਨ ਵਸ ਵਿੱਚ ਹੈ, ਵਿਸ਼ੇਸ਼ ਕਰਕੇ ਜਿਸ ਗਿਆਨ ਸਾਰਥੀ ਅਤੇ ਮਨ ਵਸ ਵਿੱਚ ਹੈ, ਉਹ ਪਰਮ ਪਾਤਵੇ ਜਾ ਟਿਕਦਾ। ਇਹ ਤਾਂ ਹੈ ਉਪਨਿਸ਼ਦ ਦਾ ਵਿਚਾਰ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਅਲੰਕਾਰ ਜਦੋਂ ਲਿਖਿਆ ਤੇ ਵਿਲੱਖਣ ਹੈ ਕਿ ਸੂਖਮ ਵਾਸ਼ਨਾ ਜੋ ਅੰਤਸਕਰਨ ਵਿੱਚ ਵਸਦੀਆਂ ਨੇ ਉਹ ਵਿਸ਼ਿਆਂ ਤੋਂ ਅਸੰਗ ਹੋ ਕੇ ਨਹੀਂ ਹਟਦੀਆਂ, ਭਾਵ ਚਾਰੇ ਯੁੱਗਾਂ ਵਿੱਚ ਨਹੀਂ ਹਟਦੀਆਂ। ਉਹਨਾਂ ਨੂੰ ਹਟਾਉਣ ਦਾ ਤਰੀਕਾ ਕਲਯੁੱਗ ਦੇ ਵਿੱਚ ਉਹ ਨਹੀਂ ਜੋ ਤਰੀਕਾ ਕਾਠੋਂ ਪ੍ਰਨਿਸ਼ ਦੇ ਕੇ ਹੈ ਦੱਸਿਆ। ਗੁਰਮਤ ਦਾ ਤਰੀਕਾ ਹੈ ਮਨ ਨੂੰ ਨਾਮ ਸਿਮਰਨ ਦੇ ਵਿੱਚ ਰੰਗਣ ਦੇ ਵਿੱਚ ਰੰਗਣਾ, ਪਰੀਏ ਮਤ ਪਾਪਾਂ ਕੇ ਸੰਗੋ ਧੋਪੈ ਨਾਵੈ ਕੇ ਰੰਗ, ਇਹ ਤਰੀਕਾ ਹੈ ਮਹਾਰਾਜ ਨੇ ਦੱਸਿਆ। ਹਾਂ ਅੱਗੇ ਦੱਸਦੇ ਨੇ ਉਹੀ ਪ੍ਰਕਰਨ ਅੱਗੇ ਤੋਰਦੇ ਨੇ।
ਯੁੱਗ ਯੁੱਗ ਫੇਰ ਵਟਾਈਆ ਹੈ,
ਯੁੱਗ ਯੁੱਗ ਯੁੱਗਾਂ ਯੁੱਗਾਂ ਭਾਵ ਸਾਰੇ ਯੁੱਗਾਂ ਵਿੱਚ ਰਾਤੇ ਰਥਵਾਈ ਫੇਰ ਮੁੜ ਮੁੜ ਕੇ ਵਟਾਈ ਹੈ, ਵਟਾਏ ਜਾਂਦੇ ਨੇ। ਪਰ ਸਰੀਰਾਂ ਦਾ ਜਿਹੜਾ ਸ਼੍ਰੋਮਣੀ ਚੇਤਨ ਸਰੂਪ ਉਹ ਨਹੀਂ ਬਦਲਦਾ, ਉਹ ਰਥਵਾਈ ਇੱਕੋ ਹੀ ਰਹਿੰਦਾ ਹੈ। ਫਿਰ ਇਸ ਗੱਲ ਨੂੰ
ਗਿਆਨੀ ਬੁੱਧ
ਤਾਂ ਇਸ ਗੱਲ ਨੂੰ ਗੁਰਾਂ ਦੁਆਰਾ ਗਿਆਨੀ ਗਿਆਨ ਬਾਲ ਭਾਵ ਕੀ ਹੈ ਤਤ ਗਿਆਨੀ ਹੀ ਬੁੱਝੇ ਸਮਝਦੇ ਨੇ। ਜੈਸਾ ਕਿ ਯੁਗ ਯੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੈ ਜਾਵੈ, ਫਿਰ 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 ਵਟਾਈ ਹੈ ਗਿਆਨੀ ਹੋਏ ਮਰਮ ਕੋ ਪਾਵੈ। ਭਾਈ ਗੁਰਦਾਸ ਸਾਹਿਬ ਨੇ ਕਥਨ ਕੀਤੇ, ਅੱਗੇ ਦੱਸਦੇ ਨੇ
ਸਤਯੁਗ ਰਥ ਸੰਤੋਖ ਕਾ।
ਸਤਯੁਗ ਦੇ ਵਿੱਚ ਜੀਵ ਆਤਮਾ ਦਾ ਜਿਹੜਾ ਸਰੀਰ ਰੂਪੀ ਰਥ ਉਹ ਸੰਤੋਖ ਸਬਰ ਵਾਲਾ ਸੀ ਅਤੇ ਉਸ ਦੇ
ਧਰਮ ਅੱਗੇ ਰਥ ਵਾਹ
ਤੇ ਉਹਦੇ ਚ ਬੁੱਧੀ ਧਰਮ ਦੇ ਅੱਗੇ ਧਰਮ ਦੇ ਸਹਿਤ ਰਥਵਾਹੋ ਰਥਵਾਈ ਬਣੀ ਹੋਈ ਸੀ। ਜਿਹੜੀ ਸੁਧ ਬੁੱਧ ਸੀ।
ਤ੍ਰੇਤੇ ਰਥ ਜਤੈ ਕਾ,
ਤ੍ਰੇਤੇ ਯੁਗ ਦੇ ਵਿੱਚ ਲੋਕਾਂ ਦਾ ਜਿਹੜਾ ਰਥ ਸਰੀਰ, ਰਥ ਤੋਂ ਭਾਵ ਸਰੀਰ, ਜਤ ਇੰਦਰੀਆਂ ਤੇ ਸੰਜਮ ਵਾਲਾ, ਭਾਵ ਜਤ ਸਤ ਵਾਲਾ ਸੀ। ਇਸ ਕਰਕੇ ਜਤ ਦੇ ਜ਼ੋਰ ਬਲ ਕਰਕੇ ਜ਼ੋਰ ਅੱਗੇ
ਰਥ ਵਾਹ,
ਤੇ ਜਾਂ ਸਾਧਨਾ ਸਹਿਤ ਹੋਣ ਕਰਕੇ ਬੁੱਧੀ ਰਥਵਾਹੀ ਬਣੀ ਹੋਈ ਸੀ। ਜਤ ਦੇ ਜ਼ੋਰ ਅੱਗੇ ਰਥਵਾਹੀ ਬਣੀ ਹੋਈ ਸੀ। ਜੈਸਾ ਕਿ ਤੇਤਾ ਯੁਗ ਆਇਆ ਅੰਤਰ ਜ਼ੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ। ਤੇ ਇਸ ਪ੍ਰਕਾਰ ਦੱਸਦੇ ਹਨ ਜੇ ਅੱਗੇ ਹੁਣ ਦੁਆਪਰ ਦੀ ਗੱਲ ਕਰਨਗੇ।
ਦੁਆਪਰ ਰਥ ਤਪੈ ਕਾ,
ਦੁਆਪਰ ਦੇ ਵਿੱਚ ਰਥ ਸਰੀਰ ਤਪੇ ਤਪਦਾ ਹੋ ਗਿਆ। ਸਤ ਸੱਚ ਬੋਲਣ ਵਾਲੀ ਬੁੱਧੀ ਅੱਗੇ ਇਸ ਦਾ ਸਤ ਅੱਗੇ
ਰਥਵਾਹ,
ਸਤ ਸੱਚ ਬੋਲਣ ਵਾਲੀ ਜਿਹੜੀ ਬੁੱਧੀ ਸੀ ਅੱਗੇ ਰਥਵਾਹ ਰਥਵਾਈ ਬਣੀ ਹੋਈ ਸੀ। ਭਾਵ ਕਿ ਸਾਰੇ ਸਰੀਰ ਤਪੱਸਿਆ ਕਰਨ ਵਾਲੇ ਤੇ ਸੱਚ ਬੋਲਣ ਵਾਲੀ ਸੀ। ਸੱਚ ਬੋਲਣੇ ਕਰਕੇ ਤਪੱਸਿਆ ਦੀ ਰੱਖਿਆ ਕਰਦੇ ਸਨ। ਤੋ ਇਸ ਕਰਕੇ
ਕਲਯੁਗ ਰਥ ਅਗਨ ਕਾ,
ਪਰ ਹੁਣ ਆ ਗਿਆ ਕਲਯੁਗ। ਇਹਦੇ ਚ ਸਰੀਰ ਰੂਪੀ ਰਥ ਹੈ ਜਿਹੜਾ ਕਾਮ ਕ੍ਰੋਧ ਈਰਖਾ ਆਦਿ ਅਗਨ ਅੱਗ ਵਾਲਾ ਹੋ ਗਿਆ ਹੈ। ਇਹਦਾ ਹੈ ਇਹ ਰਥ ਹੈ ਹੁਣ ਜਿਹੜਾ ਸਰੀਰ ਹੈ ਕਾਮ ਕ੍ਰੋਧ ਦੀ ਅੱਗ ਵਾਲਾ, ਈਰਖਾ ਦੀ ਅੱਗ ਵਾਲਾ ਹੋ ਗਿਆ। ਇਹਦੇ ਅੱਗੇ ਫਿਰ
ਕੂੜ ਅੱਗੇ ਰਥਵਾਹ,
ਕੂੜ ਨਾਮ ਹੈ ਝੂਠ ਦਾ, ਝੂਠ ਬਾਲਣ ਵਾਲੀ ਜਿਹੜੀ ਬੁੱਧੀ ਹੈ ਇਹ ਅੱਗੇ ਇਹਨੂੰ ਰਥ ਨੂੰ ਚਲਾਉਣ ਵਾਲੀ ਹੋ ਗਈ, ਰਥਵਾਹੋ ਰਥਵਾਹੀ ਬਣ ਗਈ ਹੈ। ਇਸ ਪ੍ਰਕਾਰ ਚਾਰੇ ਯੁਗਾਂ ਦੀ ਜੀਵਾਂ ਦੀ ਹਾਲਤ ਰਥ ਤੇ ਰਥਵਾਹੀ ਚੌਹਾਂ ਯੁਗਾਂ ਵਿੱਚ ਬਦਲ ਗਏ, ਪਰ ਸਾਰਿਆਂ ਸਰੀਰਾਂ ਵਿੱਚ ਚੇਤਨ ਇੱਕੋ ਹੀ ਰਿਹਾ। ਜੋ ਯੁਗ ਮੇਰ ਸਰੀਰ ਕਾ, ਇੱਕ ਰਥ ਇੱਕ ਰਥਵਾਹੋ, ਉਹ ਤਾਂ ਬਦਲੇ ਪਰ ਜਿਹੜਾ ਮੇਰ ਹੈ ਸ੍ਰੋਮਣ, ਯੁਗ ਯੁਗ ਮੇਰ ਸਰੀਰ ਕਾ, ਉਹ ਮੇਰ ਰੂਪ ਹੈ, ਉਹ ਨਹੀਂ ਬਦਲਿਆ ਹੈ, ਉਹ ਚੇਤਨ ਸੱਤਾ ਹੈ।
ਮਹੱਲਾ ਪਹਿਲਾ,
ਅੱਗੇ ਹੁਣ ਦੱਸਦੇ ਹੇ ਭਾਈ ਤੁਹਾਨੂੰ ਇਹ ਵਿਚਾਰ ਦਿੰਦੇ ਹਾਂ ਵੀ ਸਤਯੁਗ ਦੇ ਵਿੱਚ ਕਿਸ ਤਰ੍ਹਾਂ ਦਾ ਵਾਤਾਵਰਨ ਸੀ, ਕਿਹੜਾ ਉਸ ਵੇਲੇ ਦਾ ਅਵਤਾਰ ਸੀ ਸਤਯੁਗ ਦੇ ਤ੍ਰੇਤੇ ਦੇ, ਇਹ ਸਾਰੇ ਦੱਸਣਗੇ। ਮਹਾਰਾਜ ਸਿੰਘ ਦੇ ਮਹੱਲਾ ਪਹਿਲੇ ਪਾਤਸ਼ਾਹ ਉਚਾਰਨ ਕਰਦੇ ਹਨ।
ਸਾਮ ਕਹਿ ਸੀ ਤੰਬਰ ਸੁਆਮੀ,
ਇਹ ਭਾਈ ਸਤਯੁਗ ਦੇ ਵਿੱਚ ਬ੍ਰਾਹਮਣਾਂ ਦਾ ਤਾਂ ਸੀ ਰਾਜ, ਸ਼ਾਮ ਵੇਦ ਦੀ ਸੀ ਪ੍ਰਧਾਨਤਾ। ਉਹ ਸਤਯੁਗ ਦਾ ਵੇਦ ਸੀ ਸ਼ਾਮ, ਸ਼ਾਮ ਕਹੀਦਾ ਸੀ। ਸਤਯੁਗ ਦੇ ਵਿੱਚ ਜਿਹੜਾ ਜਗਤ ਦਾ ਸੁਆਮੀ ਮਾਲਕ ਸੇ ਤੰਬਰ ਚਿੱਟੇ ਵਸਤਰਾਂ ਵਾਲਾ ਹੰਸਾ ਅਵਤਾਰ ਹੋਇਆ, ਤੇ ਜਾਂ ਇਹ ਸਤਯੁਗ ਦੇ ਸ਼ਾਮ ਵੇਦ ਸੀ ਜੋ ਸੁਆਮੀ ਮਾਲਕ ਨੂੰ ਸਿਤੰਬਰ ਚਿੱਟੇ ਵਸਤਰ ਵਾਲਾ ਕਹਿੰਦਾ ਹੈ, ਤੇ ਸ਼ੁੱਧ ਸਤੋਗੁਣ ਰੂਪ ਹੰਸਾਂ ਦਾ ਹੰਸ ਅਵਤਾਰ ਦੀ ਉਪਾਸ਼ਨਾ ਕਹਿੰਦਾ ਹੈ। ਬਾਵਨ ਅਵਤਾਰ ਆਦਿਕ ਵੀ ਮੁਖੀ ਮੰਨੇ ਨੇ ਉਹਦੇ ਵਿੱਚ। ਇਸ ਕਰਕੇ
ਸਚਮਹਿ ਆਛੈ ਸਾਚ ਰਹੇ,
ਸਤਯੁਗ ਦੇ ਜੀਵਾਂ ਦੇ ਹਿਰਦੇ ਦੇ ਵਿੱਚ ਸੱਚ ਸੀ ਬਾਣੀ ਕਰਕੇ, ਤੇ ਆਛੈ ਚੰਗੇ ਭਾਵ ਸੱਚੇ ਵਚਨ ਬੋਲਦੇ ਸੀ। ਸਤਯੁਗ ਸੱਤ, ਇਸ ਕਰਕੇ ਸੱਤ ਸਰੂਪ ਸੱਤ ਦੇ ਨਾਲ ਜੁੜੇ ਹੋਏ ਸੀ, ਸਰੀਰ ਕਰਕੇ ਸਾਚ ਸੱਚ ਵਿੱਚ ਇਸਤਤ ਰਹਿੰਦੇ ਸਨ।
ਸਭ ਕੋ ਸੱਚ ਸਮਾਵੈ,
ਸੱਚ ਸਾਰਿਆਂ ਕੋਈ ਜਿੰਨੇ ਵੀ ਸੀ ਸਭ ਸਾਰੇ ਸਭ ਕੋਈ ਮਨ ਕਰਕੇ ਸੱਚ ਦੇ ਵਿੱਚ ਹੀ ਸਮਾਵੈ ਸਮਾਉਂਦੇ ਸਨ।
ਰਿਗ ਕਹਿ ਰਹਿਆ ਭਰਪੂਰ,
ਤ੍ਰੇਤੇ ਦਾ ਰਿਗਵੇਦ ਕਹੇ ਕਹਿੰਦੇ ਸੀ। ਪਰਮੇਸ਼ਰ ਨੇ ਸਾਰੇ ਪਰਮੇਸ਼ਰ ਸਾਰੇ ਭਰਪੂਰ ਪਰਿਪੂਰਨ ਹੋ ਰਿਹਾ ਸੀ, ਇਹ ਉਹਦਾ ਕਥਨ ਸੀ। ਤ੍ਰੇਤੇ ਵਿੱਚ ਲਾਲ ਵਸਤਰ ਵਾਲੇ ਰਾਮ ਚੰਦਰ ਜੀ ਦੇ ਅਵਤਾਰ ਹੋਏ, ਇਸ ਕਰਕੇ ਉਹਨਾਂ ਦਾ ਨਾਮ
ਰਾਮ ਨਾਮ ਦੇਵਾ ਮਹਿਸੂਰ,
ਉਹਨਾਂ ਦਾ ਨਾਮ ਸਾਰੇ ਦੇਵਾਂ ਦੇਵਤਿਆਂ ਦੇ ਮਹਿ ਵਿੱਚ ਸੂਰ ਸੂਰਮੇ ਕਿਹਾ ਗਿਆ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਬਲ ਵਾਲੇ ਗਿਣਿਆ ਗਿਆ ਜਾਂਦਾ ਸੀ, ਤੇ ਇਸ ਕਰਕੇ ਸੂਰਜ ਵੰਸ਼ੀਆਂ ਦੇ ਵਿੱਚ ਬਹਾਦਰ ਸੀ ਉਹ, ਤੇ ਜਿਨ੍ਹਾਂ ਨੇ ਰਾਵਣ ਆਦਿਕ ਰਾਕਸ਼ਾਂ ਨੂੰ ਮਾਰਿਆ, ਦੇਵਤਿਆਂ ਦੀ ਰੱਖਿਆ ਕੀਤੀ, ਕੈਦ ਚੋਂ ਛੁਡਾਏ। ਇਸ ਕਰਕੇ ਇਹ ਉਹਨਾਂ ਦੇ ਅਵਤਾਰ ਤ੍ਰੇਤੇ ਦੇ ਰਾਮ ਚੰਦਰ ਜੀ ਹੋਏ।
ਨਾਏ ਲਿਆ ਪਰਾਸ਼ਤ ਜਾਹੇ,
ਜਿਸਦਾ ਨਾਏ ਨਾਮ ਲਿਆ ਲੈਣ ਦੇ ਨਾਲ ਪਰਾਸ਼ਤ ਪਾਪ ਚਲੇ ਜਾਹੇ ਜਾਂਦੇ ਸਨ, ਜਿਸ ਦੇ ਨਾਮ ਲੈਣ ਤੇ ਨਾਏ ਲਿਆ ਪਰਾਸ਼ਤ ਜਾਹੇ, ਤੇ ਜਿਸ ਦੇ ਨਾਮ ਲੈਣ ਤੇ ਜਾਂ ਨਾਮ ਰੱਖਣੇ ਕਰਕੇ ਉਹ ਜਿਵੇਂ ਦਸ਼ਰਥ ਦੀ ਕਹਾਣੀ ਆਉਂਦੀ ਹੈ, ਦਸ਼ਰਥ ਦੇ ਕੋਲੋਂ ਅਚਾਨਕ ਸਰਵਣ ਮਰਿਆ ਅਤੇ ਉਹ ਰੱਖਿਆ ਤਾਂ ਕਰਦਾ ਸੀ ਤਲਾਅ ਦੀ ਵੀ, ਉੱਥੇ ਜਾਨਵਰ ਪਾਣੀ ਪੀਣ ਮਾਰ ਖੋਰੇ ਜਾਨਵਰ ਉੱਥੇ ਆ ਕੇ ਸ਼ਿਕਾਰ ਕਰਨ ਲੱਗ ਗਏ ਸੀ। ਰਿਖੀਆਂ ਕਿ ਪਾਪ ਹੋ ਗਿਆ, ਇਹ ਕੁਟੀਆ ਬਣਾ ਕੇ ਰੱਖਿਆ ਕਰਦਾ, ਸ਼ਬਦ ਭੇਦੀ ਬਾਣ ਮਾਰਿਆ, ਜਿੱਥੇ ਸ਼ਬਦ ਆ ਰਿਹਾ ਉੱਥੇ ਜਾ ਕੇ ਲੱਗਿਆ, ਉਹ ਮੱਥੇ 'ਚ ਲੱਗਿਆ। ਜਦੋਂ ਗਿਆ ਪਛਤਾਤਾਪ ਕੀਤਾ, ਉਹਨੇ ਕਿਹਾ ਓਹੋ ਮੇਰੇ ਕੋਲੋਂ ਅਨਰਥ ਹੋ ਗਿਆ। ਕਹਿੰਦਾ ਕੱਢਦਾ ਤੀਰ, ਕਹਿੰਦਾ ਕੱਢੇਗਾ ਤਾਂ ਵੀ ਹੁਣ ਮੈਂ ਬਚਣਾ ਤਾਂ ਹੈ ਨਹੀਂ ਵੀ, ਪਰ ਤੂੰ ਇੱਕ ਕੰਮ ਕਰ, ਮੈਂ ਤਾਂ ਹੁਣ ਖਤਮ ਹੋ ਚੱਲਿਆ ਵੀ, ਮੇਰੇ ਮਾਤਾ ਪਿਤਾ ਅੰਧਲਾ ਅਤੇ ਅੰਧਲੀ ਨੇ, ਇਹ ਪਿਆਸੇ ਦੇਖੋ ਮਰ ਤਾਂ ਜਾਣਾ ਹੀ ਹੈ, ਪਰ ਪਾਣੀ ਪਿਆ ਦੇ ਉਹਨਾਂ ਨੂੰ। ਕਹਿੰਦਾ ਵੀ ਠੀਕ ਹੈ, ਪਾਣੀ ਲੈ ਕੇ ਗਿਆ। ਅੰਧਲਾ ਅੰਧਲੀ ਕਹਿੰਦੇ ਪੁੱਤ ਬੜੀ ਦੇਰ ਲਾਤੀ, ਦੇਰ ਨਾਲ ਆਇਆ, ਪਾਣੀ ਮੂੰਹ ਨੂੰ ਲਾਉਣ ਲੱਗਿਆ, ਕਹਿੰਦੇ ਬੋਲਦਾ ਕਿਉਂ ਨਹੀਂ, ਐਂ ਨਹੀਂ ਪਾਣੀ ਪੀਣਾ ਹੈ। ਉਹ ਪੀਣ ਨਾਲ ਇਨਕਾਰ ਕਰਤਾ। ਫਿਰ ਇਹ ਬੋਲਿਆ ਦਸ਼ਰਥ, ਕਹਿਣ ਲੱਗਾ ਵੀ ਭਲੇ ਪੁਰਸ਼ੋ, ਤੁਹਾਡਾ ਪੁੱਤਰ ਨਹੀਂ, ਮੈਂ ਤਾਂ ਦਸ਼ਰਥ ਹਾਂ। ਕਹਿੰਦੇ ਪੁੱਤਰ ਕਿੱਥੇ ਹੈ ਸਾਡਾ? ਉਹ ਰੋ ਕੇ ਕਹਿੰਦਾ ਵੀ ਮੇਰੇ ਕੋਲੋਂ ਅਚਾਨਕ ਮਰ ਗਿਆ, ਤੀਰ ਲੱਗਿਆ। ਉਸ ਵੇਲੇ ਸਰਾਪ ਦਿੱਤਾ, ਕਹਿੰਦੇ ਪਾਣੀ ਨਹੀਂ ਪੀਣਾ ਤੇਰੇ ਹੱਥੋਂ। ਅਤੇ ਉਹ ਸਰਵਣ ਅਤੇ ਅੰਧਲਾ ਅੰਧਲੀ ਇਹਦਾ ਸੰਸਕਾਰ ਭਾਵੇਂ ਇਸੇ ਨੇ ਕੀਤਾ ਸੀ, ਉਹ ਸਰਾਪ ਦੇ ਕੇ ਮਰਨ ਲੱਗੇ। ਕਹਿੰਦੇ ਜਿਵੇਂ ਅਸੀਂ ਤੜਫ ਤੜਫ ਕੇ ਮਰ ਰਹੇ ਹਾਂ ਨਾ ਪੁੱਤਰ ਦੇ ਵਿਯੋਗ, ਤਾਂ ਤੂੰ ਵੀ ਐਂ ਮਰੇਗਾ। ਉਹ ਪਾਪ ਲੱਗਿਆ ਇਸ ਨੂੰ। ਅਤੇ ਉਸ ਵੇਲੇ ਫਿਰ ਸਾਧ ਸਿੰਘ ਜੀ ਰਿਸ਼ੀਆਂ ਮੁਨੀਆਂ ਨੇ ਦੱਸਿਆ, ਫਿਰ ਇਹ ਬੜਾ ਵਿਰਾਗ ਵਿੱਚ ਰਿਹਾ ਕਰੇ। ਫਿਰ ਉਹਨੂੰ ਆਕਾਸ਼ਵਾਣੀ ਹੋਈ, ਹੇ ਦਸ਼ਰਥ ਤੂੰ ਧਰਮੀ ਹੈ, ਫਿਕਰ ਨਾ ਕਰ, ਤੇਰੇ ਘਰ ਅਵਤਾਰੀ ਪੁਰਸ਼ ਜਿਹੜੇ ਪੂਰਨ ਅਵਤਾਰ ਹੋਣਗੇ ਭਗਵਾਨ ਜੀ ਦੇ, ਉਹਨਾਂ ਦਾ ਨਾਮ ਜਦੋਂ ਲਏਗਾ ਤੇਰੇ ਤਿੰਨੇ ਪਾਪ ਲੈ ਜਾਣਗੇ, ਅੰਧਲਾ ਅੰਧਲੀ ਅਤੇ ਸਰਵਣ ਦਾ। ਤੂੰ ਚਿੰਤਾ ਨਾ ਕਰ, ਤੈਨੂੰ ਦਰਗਾਹ 'ਚ ਕੋਈ ਪਾਪ ਨਹੀਂ ਲੱਗੂਗਾ। ਇਸ ਕਰਕੇ ਭਾਈ ਗੁਰਦਾਸ ਨੇ ਲਿਖਿਆ, ਕਹਿੰਦੇ ਰਾਮ ਚੰਦ ਨੌ ਲੈਂਦਿਆਂ ਤਿੰਨ ਹੱਤਿਆ ਤੇ ਹੋਏ ਨਿਰਾਲੇ। ਦਸ਼ਰਥ ਹੀ ਉਮਰਿਆ ਸੀ, ਨਾਏ ਲਿਆ ਪਰਾਸ਼ਤ ਜਾਏ, ਦਸ਼ਰਥ ਦਾ ਪਰਾਸ਼ਤ ਲੈ ਗਿਆ ਸੀ। ਅਨਕ ਪਰਾਸ਼ਤ ਮਿਠੇ ਖਿਨ ਮਹ ਹਿਰਦੇ ਜਪ ਭਗਵਾਨ। ਅਤੇ ਮਹਾਰਾਜ ਸਾਹਿਬ ਜੀ ਨੇ ਹੋਰ ਵੀ ਕਿਹਾ, ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਹਾਂਭਿਖਾਦੰਗ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰਗ ਕ੍ਰੋਤ। ਇਹ ਨਾਮ ਦੀਆਂ ਸ਼ਕਤੀਆਂ ਹਨ। ਤੋ ਇਸ ਕਰਕੇ ਨਾਮ ਦਾ ਪ੍ਰਤਾਪ ਇੱਥੇ ਦੱਸਿਆ ਭਾਈ, ਨਾਮ ਜਿਹੜਾ ਹੈ, ਨਾਮ ਦੇ ਪ੍ਰਤਾਪ ਕਰਕੇ ਪਾਪ ਲੈਂਦੇ ਹਨ ਜੇ।
ਨਾਨਕ ਤੋ ਮੁਖ ਅੰਤਰ ਪਾਹੇ,
ਸਤਿਗੁਰੂ ਜੀ ਕਥਨ ਕਰਦੇ ਨੇ, ਤੋ ਤਦ ਮੁਖ ਅੰਤਰ ਮੁਕਤੀ ਹਿਰਦੇ ਦੇ ਅੰਦਰ। ਦਸ਼ਰਥ ਨੇ ਪਾਹੇ ਪਾਉਣਾ ਕੀਤੀ ਸੀ, ਮੁਖ ਅੰਤਰ ਮੋਖ ਅੰਤਰ ਅੰਤਰ ਭੇਦ ਤੋਂ ਰਹਿਤ ਜਿਹੜਾ ਨਾ ਉਹ ਮੋਖ ਮੁਕਤੀ ਪਾਉਣਾ ਕੀਤੀ। ਇਸ ਕਰਕੇ
ਜੁਜਮਹਿ ਜੋਰ ਸ਼ਲੀ ਚੰਦਰਾਵਲ,
ਤ੍ਰੇਤੇ ਦੀ ਵਾਰਤਾ ਕਹਿ ਕੇ ਹੁਣ ਮਹਾਰਾਜ ਦੁਆਪਰ ਦੀ ਗੱਲ ਕਰਦੇ। ਦੁਆਪਰ ਦੇ ਮਹਿ ਵਿੱਚ ਜੁਜ ਜੁਜਰਵੇਦ ਪ੍ਰਸਿੱਧ ਹੋਇਆ, ਇਹ ਉਸ ਯੁੱਗ ਦਾ ਵੇਦ ਮੰਨਿਆ ਗਿਆ। ਇਸ ਯੁੱਗ ਦੇ ਵਿੱਚ ਖੱਟੇ ਵਸਤਰਾਂ ਵਾਲੇ, ਤੇ ਅੱਗੇ ਦੱਸ ਰਹੇ ਹਨ ਕਾਨ
ਕਾਨ ਕ੍ਰਿਸ਼ਨ ਜਾਦਮ ਭਇਆ,
ਇਹ ਜਿਹੜੇ ਜੁਜਮੈ ਜੋਲ ਸ਼ਦੀ ਚੰਦਰਾਵਲ ਇਹਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ। ਇਹਦੇ ਵਿੱਚ ਕਾਨ ਕ੍ਰਿਸ਼ਨ ਜੀ, ਕ੍ਰਿਸ਼ਨ ਕਾਲੇ ਭਾਵ ਸ਼ਾਵਲੇ ਰੂਪ ਵਾਲੇ, ਤੇ ਉਹ ਜਾਦਮ ਵੰਸਾਂ ਦੇ ਵਿੱਚ ਪੈਦਾ ਹੋਏ। ਤੇ ਕਾਨ ਇਹ ਜਸੋਦਾ ਦਾ ਨਾਂ ਰੱਖਿਆ ਹੋਇਆ ਸੀ, ਕਾਨ ਕਹਿੰਦੀ ਸੀ ਆਪਣੇ ਪੁੱਤਰ ਨੂੰ ਪ੍ਰੇਮ ਦੇ ਵਿੱਚ। ਛੋਟੇ ਹੁੰਦਿਆਂ ਨਾਲ ਲਾਡਲਾ ਨਾਂ ਰੱਖਿਆ ਹੋਇਆ ਸੀ, ਤੇ ਵੱਡੇ ਹੋਏ ਨੇ ਫਿਰ ਕ੍ਰਿਸ਼ਨ ਨਾਮ ਪਿਆ ਇਹਨਾਂ ਦਾ। ਜਿਸ ਨੇ ਦੁਆਪਰ ਦੇ ਮਹਿ ਵਿੱਚ ਜੁਜ ਮਹਿ ਜੋਰ ਛਲੀ ਚੰਦਰਾਵਲ, ਉਹਨਾਂ ਨੇ ਗੋਪੀ ਨੂੰ ਛਲਿਆ ਸੀ। ਚੰਦਰਾਵਲ ਨਾਮ ਹੀ ਸੀ ਉਹ ਜਿਹੜੀ ਗੋਪੀ ਸੀ ਨਾ, ਤੇ ਇਹਦੇ ਆਕਰਸ਼ਣ ਸ਼ਕਤੀ ਸੀ। ਦੁਆਪਰ ਦੇ ਮਹਿ ਵਿੱਚ ਆਕਰਸ਼ਣ ਸ਼ਕਤੀ ਦੇ ਨਾਲ, ਇਹ ਕਿਰਿਆ ਦੇ ਨਾਲ, ਆਪਣੇ ਜੋਰ ਬਲ ਦੇ ਨਾਲ ਚੰਦਰਾਵਲੀ ਨਾਮ ਦੀ ਗੋਪੀ ਨੂੰ ਛਲਿਆ ਭਾਵ ਮੋਹ ਲਿਆ ਸੀ। ਤੇ ਜਿਸਨੇ ਦੁਆਪਰ ਦੇ ਵਿੱਚ ਆਕਰਸ਼ਣ ਸ਼ਕਤੀ ਦੇ ਨਾਲ ਚੰਦਰਮਾ ਦੀਆਂ ਕਿਰਨਾਂ ਨੂੰ ਛਲ ਲਿਆ ਸੀ, ਭਾਵ ਰਾਸ ਪਾਉਣ ਵਾਸਤੇ, ਤੇ ਸਰਦ ਰਾਤਰੀ 6 ਮਹੀਨੇ ਦੀ ਬਣਾ ਲਈ ਸੀ ਇਸਨੇ। ਇਹ ਦੋ ਅਰਥ ਜਾਣਨੇ। ਇਹ ਜਿਹੜੀ ਚੰਦਰਾਵਲ ਗੋਪੀ ਸੀ, ਇੱਕ ਚੰਦਰਾਵਲ ਨਾਮੇ ਗੋਪੀ ਜਿਹੜੀ ਚੰਦਰਪਾਨ ਦੀ ਕੰਨਿਆ ਸੀ, ਇਹ ਚੰਦਰਪਾਨ ਇਹਦੇ ਪਿਤਾ ਦਾ ਨਾਮ ਸੀ, ਤੇ ਬਿੰਦਮਤੀ ਇਹਦੀ ਮਾਂ ਦਾ ਨਾਮ ਸੀ, ਉਹ ਤੋਂ ਪੈਦਾ ਹੋਈ ਸੀ। ਇਹ ਗਵਰਧਨਮਲ ਨਾਮੇ ਜਿਹੜਾ ਨਗਰ ਗੋਕਲ ਦਾ ਗਵਾਲਾ ਸੀ, ਉਹਨੂੰ ਵਿਆਹੀ ਗਈ ਸੀ। ਉਹ ਨਗਰ ਕੇਰਲਾ ਵਿੱਚ ਰਹਿੰਦੀ ਸੀ, ਉਹ ਉੱਥੇ ਦੇ ਨਗਰ ਦਾ ਨਾਂ ਹੈ। ਰਹਿੰਦਿਆਂ ਅਜੇ ਚੰਦਰਾਵਲ ਗੋਪੀ ਨੂੰ ਥੋੜ੍ਹਾ ਹੀ ਸਮਾਂ ਹੋਇਆ ਸੀ ਵਿਆਹੀ ਨੂੰ, ਉਹ ਸਾਰੀਆਂ ਗੋਪੀਆਂ ਨੂੰ ਜਦੋਂ ਗੋਪੀਆਂ ਦਾ ਹਾਲ ਸੁਣਿਆ ਵੀ ਇਹ ਕ੍ਰਿਸ਼ਨ ਨਾਲ ਨੱਚਦੀਆਂ ਰਹਿੰਦੀਆਂ ਟੱਪਦੀਆਂ ਰਹਿੰਦੀਆਂ ਹਨ, ਇੱਕ ਨੂੰ ਚੰਦਰਾਵਲ ਗੋਪੀਆਂ, ਅਤੇ ਇੱਕ ਦਿਨ ਉਹ ਚੰਦਰਾਵਲ ਗੋਪੀਆਂ ਨੂੰ ਕਹਿਣ ਲੱਗੀ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੇ ਪਤੀਆਂ ਨੂੰ ਛੱਡ ਕੇ ਕ੍ਰਿਸ਼ਨ ਨਾਲ ਨੱਚ ਜਾਂਦਾ ਟੱਪਦੀਆਂ ਰਹਿੰਦੀਆਂ? ਕ੍ਰਿਸ਼ਨ ਕਾਲਾ ਹੈ, ਗੂੜਾ ਕਾਲਾ ਰੰਗ ਹੈ ਇਹਦਾ, ਤੁਸੀਂ ਇਹਦੇ ਉੱਤੇ ਮੋਹਿਤ ਹੋਈਆਂ ਫਿਰਦੀਆਂ ਹੋ ਇਹੋ ਜਿਹੇ ਕਾਲੇ ਦੇ ਉੱਤੇ? ਇਹ ਬਚਨ ਗੋਪੀਆਂ 'ਤੇ ਤੀਰ ਵਾਂਗੂ ਛੁੱਭ ਗਏ, ਕ੍ਰੋਧ ਦੇ ਵਿੱਚ ਭਰੀਆਂ ਹੋਈਆਂ ਬੁੜਬੁੜ ਕਰਦੀਆਂ ਕ੍ਰਿਸ਼ਨ ਕੋਲ ਵਜਾ ਕੇ ਕਹਿੰਦੀਆਂ, ਜੀ ਆ ਇੱਕ ਨਵੀਂ ਜਿਹੜੀ ਹੈ ਗੋਕਲ ਦੇ ਵਿੱਚ ਨਵੀਂ ਵਿਆਹੀ ਸੱਜ ਵਿਆਹੀ ਹੋਈ, ਚੰਦਰਾਵਲ ਉਹਦਾ ਨਾਮ ਹੈ, ਔਰਤ ਹੈ, ਸਾਡੀ ਨਿੰਦਿਆ ਕੀਤੀ, ਸਾਨੂੰ ਬਚਨ ਕਹੇ ਤੁਹਾਨੂੰ ਕਾਲਾ ਦੱਸਿਆ, ਅਤੇ ਇਸ ਕਰਕੇ ਵੀ ਸਾਡੇ ਤਾਂ ਸੀਨਿਆਂ 'ਚ ਛੇਕ ਪੈ ਗਏ, ਉਹ ਛੇਕ ਹੁਣ ਤਾਂ ਮੁੜ ਸਕਦੇ ਜੇ ਤੁਸੀਂ ਉਹਨੂੰ ਵੀ ਛਲ ਕੇ ਵਿਖਾਓ। ਤਾਂ ਭਗਵਾਨ ਕ੍ਰਿਸ਼ਨ ਜੀ ਨੂੰ ਇਹ ਕਿਰਿਆ ਕਰਨੀ ਪਈ ਸੀ। ਕ੍ਰਿਸ਼ਨ ਜੀ ਨੇ ਗੋਪੀਆਂ ਦੀ ਜਿਹੜੀ ਬੇਨਤੀ ਸੁਣ ਕੇ ਇੱਕ ਦਿਨ ਆਪਣੀ ਸ਼ਕਤੀ ਦੇ ਨਾਲ ਗੋਕੁਲਪੁਰੀ ਦੇ ਵਿੱਚੋਂ ਅੱਗ ਲੋਪ ਕਰ ਦਿੱਤੀ। ਗੋਕੁਲ ਦੇ ਵਿੱਚ ਅੱਗ ਨਾ ਕਿਸੇ ਨਾ ਚੁੱਲ੍ਹੇ 'ਚ, ਨਾ ਘਰ ਦੇ ਵਿੱਚ, ਨਾ ਦੀਵਾ ਜਗੇ, ਅੱਗ ਬੁਝ ਗਈ। ਸਿਰਫ ਇੱਕ ਬਾਬੇ ਨੰਦ ਦੇ ਘਰ ਦੀਵਾ ਜਗਦਾ ਸੀ ਕ੍ਰਿਸ਼ਨ ਦੇ ਘਰ। ਉਹ ਹੁਣ ਚੰਦਰਾਵਲ ਗੋਪੀ ਨੂੰ ਇਹ ਮੁਸੀਬਤ ਬਣ ਗਈ ਕਿ ਉਹਦੀ ਸੱਸ ਹੈ ਜਿਹੜੀ ਉਹ ਬਹੁਤ ਲੰਮੀ ਉਮਰ ਦੀ ਸੀ, ਵਡੇਰੀ ਸੀ, ਜਾ ਨਹੀਂ ਸੀ ਸਕਦੀ, ਸਰੀਰ ਕਮਜ਼ੋਰ ਕਾਰਨ ਤੁਰ ਨਹੀਂ ਸੀ ਸਕਦੀ। ਉਹ ਆਪਣੀ ਨੂੰਹ ਨੂੰ ਕਹਿੰਦੀ ਚੰਦਰਾਵਲ ਨੂੰ, ਕਹਿ ਜਾ ਤੂੰ ਕਿਸੇ ਦੇ ਘਰੋਂ ਦੀਵਾ ਜਗਾ ਕੇ ਲਿਆ। ਦੀਵਾ ਬੁਝਾ ਪਿਆ ਆਪਣਾ, ਬੁਝਾਇਆ ਤਾਂ ਭਗਵਾਨ ਕ੍ਰਿਸ਼ਨ ਨੇ ਹੀ ਸੀ। ਉਹ ਚੰਦਰਾਵਲ ਗੋਪੀ ਦੀਵਾ ਜਗਾਉਣ ਲਈ ਅਨੇਕਾਂ ਘਰਾਂ ਵਿੱਚ ਗਈ, ਸਭ ਨੇ ਕਿਹਾ ਭਾਈ ਸਾਡੇ ਤਾਂ ਆਪ ਅੱਗ ਨਹੀਂ ਹੈ। ਅਖੀਰਨ ਜਦੋਂ ਨਿਰਾਸੀ ਹੋ ਕੇ ਵਾਪਸ ਤੁਰੀ ਆਉਂਦੀ, ਕ੍ਰਿਸ਼ਨ ਦੇ ਘਰ ਦੀਵਾ ਜਗਦਾ ਦੇਖਿਆ, ਮਨ 'ਚ ਪ੍ਰਸੰਨਤਾ ਹੋਈ, ਕ੍ਰਿਸ਼ਨ ਜੀ ਦੇ ਘਰ ਜਾ ਕੇ ਦੀਵਾ ਜਗਾਉਣ ਲੱਗੀ। ਉਹ ਦੀਵਾ ਜਦੋਂ ਜਗਾਉਣ ਲੱਗੀ ਤਾਂ ਕ੍ਰਿਸ਼ਨ ਜੀ ਸਾਹਮਣੇ ਦਿਖਾਈ ਦਿੱਤੇ, ਐਸਾ ਰੂਪ ਆਕਰਸ਼ਣ ਸ਼ਕਤੀ ਦੇ ਨਾਲ ਚੰਦਰਾਵਲ ਦੀ ਨਿਗਾਹ ਕ੍ਰਿਸ਼ਨ 'ਤੇ ਪੈ ਗਈ, ਉਹ ਚੇਤਾ ਹੀ ਨਾ ਰਿਹਾ। ਉਹ ਬੱਤੀ ਦੇ ਜਿੱਥੇ ਦੀਵਾ ਜਗ ਰਿਹਾ ਸੀ ਉਹਦੇ ਨਾਲ ਲਾਉਣਾ ਤਾਂ ਬੁਝਿਆ ਹੋਇਆ ਦੀਵਾ ਸੀ, ਉਂਗਲ ਲੱਗ ਗਈ ਉਹਦੀ, ਉਂਗਲ ਸੜ ਗਈ, ਪਰ ਕ੍ਰਿਸ਼ਨ ਦੇ ਵੱਲ ਤੱਕਦੀ ਰਹੀ। ਇਸੇ ਪ੍ਰਕਾਰ ਜਿਹੜੀ ਨਿੰਦਿਆ ਕਰਦੀ ਸੀ ਨਾ, ਉਹ ਹੁਣ ਕ੍ਰਿਸ਼ਨ ਦੀ ਆਕਰਸ਼ਣ ਸ਼ਕਤੀ ਦੇ ਨਾਲ ਆਪ ਛਲੀ ਗਈ। ਤਾਂ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ, ਜੁਜਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਯਾਦ ਪਿਆ। ਅਤੇ ਦੂਸਰਾ ਅਰਥ ਇਹਦਾ ਵੀ ਕਾਨ ਕ੍ਰਿਸ਼ਨ ਜੀ ਨੇ ਆਪਣੇ ਬਲ ਕਰਕੇ ਚੰਦਰਵੰਸ਼ੀਆਂ ਦੀ ਕੁੱਲ ਛਲੀ, ਅਰਥਾਂ ਸਾਰੇ ਜਾਦਵਾਂ ਦੀ ਵੰਸ਼ ਦਾ ਅਭਾਵ ਕੀਤਾ। ਜਾਮਾਵੰਤ ਜਿਹੜਾ ਹੋਇਆ ਹੈ, ਜਾਮਾਵੰਤ ਦੀ ਪੁੱਤਰੀ ਸੀ ਜਾਮਾਵੰਤੀ, ਜੋ ਕ੍ਰਿਸ਼ਨ ਭਗਵਾਨ ਨੇ ਵਿਆਹ ਕੇ ਲਿਆਂਦੀ, ਉਹਦੇ ਬੜੇ ਲੰਮੇ ਪ੍ਰਸੰਗ ਨੇ। ਉਹਨਾਂ ਦੀ ਕੁੱਖ ਤੋਂ ਸਾਂਭਾ ਨਾਮ ਪੁੱਤਰ ਪੈਦਾ ਹੋਇਆ। ਚੰਦਰਵੰਸ਼ੀ ਜਾਦਵ ਜਦੋਂ ਬਹੁਤੇ ਵੱਧ ਗਏ, ਵਧਣ ਕਰਕੇ ਬੜੇ ਹੰਕਾਰੀ ਹੋ ਗਏ ਕਿ ਸਾਡੇ ਘਰ ਕ੍ਰਿਸ਼ਨ ਨੇ, ਬਲਭੱਦਰ ਨੇ ਅਵਤਾਰ ਲਿਆ ਕ੍ਰਿਸ਼ਨ ਜੀ ਨੇ। ਅਤੇ ਇਹ ਫਿਰ ਜਦੋਂ ਕ੍ਰਿਸ਼ਨ ਜੀ ਇਹਨਾਂ ਦਾ ਜਿਹੜਾ ਸਾਂਭਾ ਨਾਮੇ ਪੁੱਤਰ ਕੁਝ ਸਾਲਾਂ ਦਾ ਹੋਇਆ, ਉਹ ਆਪਣੇ ਸਾਥੀ ਬਾਲਕਾਂ ਵਿੱਚ ਖੇਡਣ ਲੱਗ ਪਿਆ। ਇੱਕ ਦਿਨ ਬਾਲਕਾਂ ਦੇ ਮਨ 'ਚ ਐਸਾ ਮਖੌਲ ਕਰਦੇ ਕਰਦੇ ਨਾ ਉਹਦੇ ਪੇਟ ਨੂੰ ਬਾਟਾ ਬੰਨ ਦਿੱਤਾ ਲੋਹੇ ਦਾ, ਕੱਪੜੇ ਪਾ ਤੇ ਬੀਬੀਆਂ ਵਾਲੇ ਇਹੋ ਜਿਹੀ ਸ਼ਰਾਰਤ ਕੀਤੀ, ਕੁੜੀਆਂ ਵਾਲੇ ਕੱਪੜੇ ਪਾ ਕੇ ਵੀ ਇਹ ਗਰਭਵਤੀ ਹੈ। ਉਹ ਗੱਲਬਾਤ ਕਰਦੇ ਕਰਦੇ ਬੰਨ ਕੇ ਉਹਨੇ ਵਸਤਰ ਬੀਬੀਆਂ ਵਾਲੇ ਪਾ ਕੇ ਦਰਵਾਜ਼ਾ ਰਹੀ ਕਿਉਂ ਲੈ ਗਏ, ਕਹਿੰਦੇ ਵੀ ਬਤਾਓ ਇਸ ਲੜਕੀ ਕੋ ਕਿਆ ਹੋਗਾ, ਲੜਕੀ ਹੋਗੀ ਲੜਕਾ ਹੋਗਾ। ਉਹ ਰਿਖੀ ਕਹਿੰਦਾ ਜਾਓ ਮਸਕਰੀ ਆਪਣੇ ਬਰਾਬਰ ਦਿਆਂ ਦੇ ਨਾਲ ਕਰੀਦੀ ਹੁੰਦੀ ਹੈ, ਅਬਲੇ ਤਾਂ ਕਰੀਦੀ ਨਹੀਂ ਹੁੰਦੀ, ਤੁਸੀਂ ਚਲੇ ਜਾਓ, ਕਿਉਂ ਤੁਹਾਡੇ ਮਾੜੇ ਦਿਨ ਆਏ ਨਾ। ਉਹ ਵਾਲਕ ਨਹੀਂ ਨਹੀਂ ਰਿਸ਼ੀ ਵਰ ਬਤਾਓ ਹਮਾਰੇ ਕੋ, ਇਹ ਸ਼ਰਮਾਤੀ ਹੈ, ਆਪ ਨਹੀਂ ਪੁੱਛਦੀ, ਹਮ ਇਸ ਲਈ ਪੁੱਛ ਰਹੇ ਹਾਂ। ਉਹ ਦੋ ਵਾਰੀ ਕਿਹਾ, ਉਹ ਇੰਨੀ ਦੇਰ ਤਾਂ ਲਾਉਂਦੇ ਨਹੀਂ ਸੀ ਹੁੰਦਾ, ਕਹਿੰਦਾ ਦੱਸਾਂ ਵੀ ਕੀ ਜੰਮੂ ਇਹਨੂੰ, ਕਹਿੰਦੇ ਹਾਂ ਦੱਸੋ, ਕਹਿੰਦੇ ਉਹ ਜੰਮੂ ਜਿਹੜਾ ਤੁਹਾਡੀ ਸਾਰੀ ਕੁੱਲ ਨੂੰ ਨਸ਼ਟ ਕਰੂਗਾ। ਇਹ ਬਚਨ ਹੋ ਗਿਆ। ਜਦੋਂ ਮਹਾਂਪੁਰਖ ਤਾਂ ਇਹ ਵੀ ਦੱਸਦੇ ਸੀ, ਕਹਿੰਦੇ ਵੀ ਉਹਦੇ ਚੋਂ ਮੁਸਲ ਨਿਕਲਿਆ ਸੀ, ਤੋ ਇਸ ਕਰਕੇ ਵੀ ਪਹਿਲਾਂ ਕੱਪੜੀ ਬੰਨੇ ਹੋਏ ਸੀ, ਉਹਦੇ 'ਚ ਮੁਸਲ ਨਿਕਲਿਆ। ਸਾਖੀਆਂ 'ਚ ਇਹ ਵੀ ਲਿਖਿਆ ਵੀ ਬਾਟਾ ਬੰਨਿਆ। ਉਹ ਜਿਸ ਵੇਲੇ ਸਾਧ ਸਿੰਘ ਜੀ ਆਏ ਭਗਵਾਨ ਕ੍ਰਿਸ਼ਨ ਨੂੰ ਦੱਸਿਆ, ਕਹਿੰਦੇ ਜੀ ਸਾਡੇ ਕੋਲੋਂ ਗਲਤੀ ਹੋ ਗਈ, ਆਹ ਕੁਛ ਹੋ ਗਿਆ। ਕਹਿੰਦੇ ਹੁਣ ਇਹ ਪ੍ਰਾਸ਼ਚਿਤ ਕਰੋ, ਜਾਓ ਤੁਸੀਂ ਨਦੀ ਦੇ ਕਿਨਾਰੇ ਜਾ ਕੇ ਨਾ ਤੁਸੀਂ ਇੱਕ ਤਾਂ ਇਹਨੂੰ ਰੇਤ ਰੇਤ ਕੇ ਰੇਤੇ ਵਰਗਾ ਬਣਾ ਕੇ ਖੰਡਾ ਦਿਓ, ਰਹਿ ਨਾ ਜਾਵੇ ਟੁਕੜਾ, ਕਹਿੰਦੇ ਜੀ ਠੀਕ ਹੈ। ਦੂਸਰਾ, ਸ਼ਰਾਬ ਨਹੀਂ ਪੀਣੀ, ਜੂਆ ਨਹੀਂ ਖੇਡਣਾ, ਬੰਦਗੀ ਕਰੋ ਜੇ ਇੱਕ ਰਿਸ਼ੀ ਦਾ ਸ਼ਰਾਬ ਟਲ ਜਾਏ। ਪਰ ਇਹ ਜਾ ਕੇ ਉੱਥੇ ਸ਼ਰਾਬਾਂ ਪੀਣ ਲੱਗ ਗਏ, ਜੂਆ ਖੇਡਣ ਲੱਗ ਗਏ। ਉਹ ਰੇਤ ਰੇਤ ਕੇ ਕਹਿੰਦੇ ਇੰਨਾ ਕੁ ਰਹਿ ਗਿਆ, ਹੁਣ ਕੀ ਕਰੂਗਾ, ਨਦੀ 'ਚ ਮਾਰਿਆ ਭਗਾ ਕੇ। ਉਹ ਮੱਛੀ ਨੇ ਨਿਕਲ ਲਿਆ, ਮੱਛੀ ਕਹਾਂ ਮਛੇਰੇ ਨੇ ਫੜੀ, ਉਹਦੇ ਜਦੋਂ ਪਾੜੀ ਉਹਦੇ 'ਚੋਂ ਚਮਕੀਲਾ ਜਦੋਂ ਟੁਕੜਾ ਨਿਕਲਿਆ, ਉੱਥੇ ਸ਼ਿਕਾਰੀ ਖੜਾ ਸੀ, ਕਹਿੰਦਾ ਮੈਨੂੰ ਦੇ ਦੇ ਤਾਂ ਬਹੁਤ ਸੋਹਣਾ। ਉਹਨੇ ਤੀਰ ਦੀ ਮੁਖੀ ਜੜਾ ਲਈ, ਉਹ ਭਗਵਾਨ ਕ੍ਰਿਸ਼ਨ ਦੇ ਭੁਲੇਖੇ ਦੇ ਨਾਲ ਤੀਰ ਲੱਗਿਆ ਸੀ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਜੈ ਸੁੱਤਾ ਪ੍ਰਵਾਸ ਵੀ ਕੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮੇ ਝਿਲਮਿਲ ਝਿਲਕੈ ਵਾਂਗੀ ਤਾਰੇ। ਬਧਕ ਆਇਆ ਭਾਲਦਾ, ਮਿਰ ਗਏ ਜਾਣ ਬਾਣ ਲਾਇਰ ਮਾਰੇ, ਮਾਣ ਮਾਰ ਦਿੱਤਾ ਅਤੇ ਫਿਰ ਰੋਇਆ ਬਹੁਤ। ਕਹਿੰਦੇ ਭਗਵਾਨ ਮੇਰੇ ਕੋਲੋਂ ਗਲਤੀ, ਕਹਿੰਦੇ ਨਹੀਂ ਤੇਰੀ ਕੋਈ ਗਲਤੀ ਨਹੀਂ। ਅਖੇ ਜੀ ਕਿਵੇਂ, ਕਹਿੰਦੇ ਗਿਆਨੀ ਅਗਿਆਨੀ ਦਾ ਇੰਨਾ ਹੀ ਫਰਕ ਹੈ, ਮੈਂ ਗਿਆਨਵਾਨ ਹੈ ਤੂੰ ਅਗਿਆਨੀ ਹੋਇਆ ਫਿਰਦਾ, ਇਹ ਤਰੇਤੇ 'ਚ ਮੇਰਾ ਹੀ ਨਹੀਂ ਉਹਦਾ ਪਾਇਆ ਹੋਇਆ ਸੀ। ਤੈਨੂੰ ਬਰਸ ਵੀ ਜਿਹੜਾ ਤੇਰੇ ਸਾਹਮਣੇ ਆਵੇ ਅੱਧਾ ਬਲ ਉਹਦਾ ਤੇਰੇ ਵਿੱਚ ਆ ਜਾਂਦਾ ਸੀ, ਮੈਂ ਲੋਕੇ ਤਾਂ ਤੇਰਾ ਵੱਧ ਕੀਤਾ ਸੀ। ਉਸ ਵੇਲੇ ਤੇਰੇ ਮਨ 'ਚ ਬਦਲਾ ਲੈਣ ਦੀ ਭਾਵਨਾ ਆਈ ਸੀ, ਕਹਿੰਦੇ ਉਹ ਬਦਲਾ ਹੁਣ ਮੈਂ ਦੁਆਪਰ 'ਚ ਆ ਕੇ ਦਿੱਤਾ, ਮੈਂ ਉਦੋਂ ਰਾਮ ਰੂਪ ਸੀ ਹੁਣ ਮੈਂ ਕ੍ਰਿਸ਼ਨ ਰੂਪ ਹਾਂ, ਤੂੰ ਉਦੋਂ ਬਾਲੀ ਸੀ ਹੁਣ ਫੰਦਕ ਰੂਪ ਹੈ, ਆ ਹੁਣ ਤੈਨੂੰ ਸੱਚਖੰਡ ਲੈ ਜਾਈਏ। ਇਹ ਜਿਹੜੇ ਸੀ ਸਾਧ ਸਿੰਘ ਜੀ, ਇਹ ਸਾਰੇ ਜਾਦਮ ਜਿਹੜੇ ਫਿਰ ਬਹੁਤਾ ਟਾਈਮ ਨਹੀਂ ਲੱਗਿਆ, ਜਿਹੜੀ ਤਾਂ ਕਹਿੰਦੇ ਉਹ ਰੇਤ ਖਿੰਡਿਆ ਸੀ ਉਹਦੇ ਵਿੱਚੋਂ ਤਾਂ ਇਹੋ ਜਿਹਾ ਸ਼ਸਤਰ ਪੈਦਾ ਹੋਇਆ, ਦੱਬ ਦੇ ਰੂਪ ਦੇ ਵਿੱਚ ਸਰਾਹ ਪੂਰਾ ਹੋਣਾ ਸੀ। ਢਾਈ ਪਹਿਰ ਦੇ ਵਿੱਚ 56 ਕਰੋੜ ਜਾਦਮ ਜਿਹੜੇ ਲੜ ਕੇ ਆਪਸ ਵਿੱਚ ਹੀ ਮਰ ਗਏ। ਅਤੇ ਇਸ ਕਰਕੇ ਸਾਧ ਸਿੰਘ ਜੀ, ਇਹ ਸਾਰੇ ਕੌਤਕ ਭਗਵਾਨ ਕ੍ਰਿਸ਼ਨ ਜੀ ਨੇ ਕੀਤੇ ਹੈ, ਇਹ ਦੁਆਪਰ ਦੀ ਗੱਲ ਕਹੀ ਹੈ। ਫਿਰ ਹੋਰ ਦੱਸ ਦੇਣ ਦੁਆਪਰ ਦੀ ਘਟਨਾ।
ਪਾਰ ਜਾਤ ਗੋਪੀ ਲੈ ਆਇਆ,
ਦੁਆਪਰ ਦੇ ਕ੍ਰਿਸ਼ਨ ਜੀ ਆਪਣੀ ਗੋਪੀ ਰੁਕਮਣੀ ਵਾਸਤੇ ਪਾਰ ਜਾਤ ਕਲਪ ਵਿਰਸ਼ ਲੈ ਕੇ ਆਇਆ ਸਵਰਗ ਤੋਂ, ਤੇ ਉਸਨੇ
ਬਿੰਦਰਾਬਨ ਮਹਿ ਰੰਗ ਕੀਆ,
ਬਿੰਦਰਾਬਨ ਦੇ ਜੀ ਗੋਪੀਆਂ ਨੇ ਮਿਲ ਕੇ ਰੰਗ ਆਨੰਦ ਕੀਤਾ, ਮੌਜਾਂ ਮਾਣੀਆਂ। ਸ੍ਰੀ ਦਸਮ ਗ੍ਰੰਥ ਦੇ ਵਿੱਚ ਤਾਂ ਲਿਖਿਆ ਵੀ ਰੁਕਮਣੀ ਵਾਸਤੇ ਕਲਪ ਵਿਰਸ਼ ਲਿਆਂਦਾ, ਪਰ ਭਾਗਵਤ ਪੁਰਾਣ ਹੈ ਜਿਹੜਾ ਉਹਦੇ 10ਵੇਂ ਸਕੰਧ ਵਿੱਚ 60ਵਾਂ ਅਧਿਆਅ ਪੜੋਂਗੇ ਉੱਥੇ ਸੱਤ ਭਾਵਾਂ ਲਿਖੀ ਹੈ ਵੀ ਸੱਤ ਭਾਵਾਂ ਵਾਸਤੇ ਕੱਲ ਬਿਰਸ਼ ਲਿਆਂਦਾ ਸੀ। ਚਲੋ ਬਿਰਸ਼ ਲਿਆਂਦਾ ਕਿਸੇ ਵਾਸਤੇ ਲਿਆਂਦਾ, ਗੋਪੀਆਂ ਹੀ ਨੇ ਦੋਨੇ, ਪਰ ਮਹਾਰਾਜ ਦੀ ਗੱਲ 'ਤੇ ਅਸੀਂ ਭਰੋਸਾ ਰੱਖਣਾ, ਕਲੰਗੀਧਰ ਮਹਾਰਾਜ ਦੀ ਲਿਖਤ 'ਤੇ ਪੁਰਾਣਾ 'ਚ ਫਰਕ ਹੋ ਸਕਦਾ। ਤੋ ਇਸ ਕਰਕੇ ਕਹਿੰਦੇ ਜਿਸ ਸਮੇਂ ਨਾਰਦ ਮੁਨੀ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ, ਨਾਰਦ ਜੀ ਨੇ ਇੱਕ ਫੁੱਲ ਉਹ ਕਲਪ ਬਿਰਸ਼ ਦਾ ਦਰਸ਼ਨੀ ਭੇਟ ਰੱਖਿਆ, ਕ੍ਰਿਸ਼ਨ ਜੀ ਉਹ ਫੁੱਲ ਆਪਣੀ ਪਿਆਰੀ ਗੋਪੀ ਰੁਕਮਣੀ ਨੂੰ ਦੇ ਦਿੱਤਾ। ਰੁਕਮਣੀ ਦੇ ਹੱਥ ਵਿੱਚ ਕਲਪ ਬਿਰਸ਼ ਦਾ ਫੁੱਲ ਫੜਿਆ ਵੇਖ ਕੇ ਸੱਤ ਭਾਵਾਂ ਵਿੱਚ ਕ੍ਰਿਸ਼ਨ ਜੀ ਨੂੰ ਕਿਹਾ ਮੈਨੂੰ ਵੀ ਇਹੋ ਜਿਹਾ ਫੁੱਲ ਲਿਆ ਕੇ ਦਿਓ। ਇਹ ਉਸਨੇ ਕ੍ਰਿਸ਼ਨ ਜੀ ਆਪ ਇੰਦਰ ਲੋਕ ਚਲੇ ਗਏ, ਇੰਦਰ ਨਾਲ ਜੰਗ ਕਰਕੇ ਸਵਰਗ ਦੇ ਕਲਪ ਬਿਰਸ਼ ਉਹਨੂੰ ਹਰਾਇਆ, ਹਰਾ ਕੇ ਉੱਥੋਂ ਲਿਆਂਦਾ। ਉਹਨੇ ਫਿਰ ਹੱਥ ਜੋੜੇ ਕਹਿੰਦੇ ਵੀ ਇਹ ਮਾਤ ਲੋਕ ਦੀ ਤਾਂ ਚੀਜ਼ ਨਹੀਂ ਹੈ। ਕਹਿੰਦੇ ਕੋਈ ਨਹੀਂ, ਜਿੰਨਾ ਚਿਰ ਮੈਂ ਉੱਥੇ ਰਹੂੰਗਾ ਰਹੂ, ਉਦੋਂ ਬਾਅਦ ਤੇਰੇ ਕੋਲ ਆ ਜਾਊਗਾ। ਇਹ ਕਹਿਣ ਲੱਗਿਆ ਵੀ ਉਹਨਾਂ ਚਿਰ ਜਿੰਨਾ ਚਿਰ ਦੁਆਰਕਾ ਬਣੀ ਰਹੇਗੀ ਉਨਾ ਚਿਰ ਇਹ ਕਲਪ ਬਿਰਸ਼ ਰਹੇਗਾ, ਫਿਰ ਸਵਰਗ ਦੇ ਵਿੱਚ ਹੀ ਚਲਿਆ ਜਾਏਗਾ। ਇਉਂ ਸਾਧ ਸਿੰਘ ਜੀ ਇਹ ਫਿਰ ਬਿੰਦਰਾਬਨ ਮੇਂ ਰੰਗ ਕੀ ਹੈ ਪੜਤੀ ਸਮਾਂ ਬਿੰਦਰਾਬਨ ਦੇ ਇਹ ਰੰਗ ਕੀਤੇ ਆਨੰਦ ਕੀਤੇ ਹੈ।
ਕਲਮਹਿ ਵੇਦ ਅਥਰਵਣ ਹੁਆ,
ਕਲਯੁਗ ਦੇ ਵਿੱਚ ਅਥਰਵਣ ਵੇਦ ਪ੍ਰਸਿੱਧ ਹੁਆ ਹੋਇਆ, ਜਿਸ ਕਰਕੇ ਕਾਲੇ ਵਸਤਰ ਦੇ ਸਹਿਤ ਤੁਰਕਾਂ ਦਾ ਬੜਾ ਭਾਰੀ ਰਾਜ ਹੋ ਗਿਆ। ਉਸ ਵੇਲੇ ਫਿਰ
ਨਾਉ ਖੁਦਾਈ ਅੱਲਾਹ ਪਇਆ,
ਉਸ ਵੇਲੇ ਖੁਦਾਈ ਸ੍ਰਿਸ਼ਟੀ ਵਿੱਚ ਅੱਲਾਹ ਅੱਲਾਹ ਦਾ ਨਾਮ ਪ੍ਰਧਾਨ ਪਇਆ ਹੋ ਗਿਆ। ਭਾਵ ਪਹਿਲਾਂ ਯਹੂਦੀ ਲੋਕ ਜਿਹੜੇ ਸੀ ਮੂਸੇ ਪੈਗੰਬਰ ਨੂੰ ਮੰਨਦੇ ਸੀ, ਮੂਸੇ ਨੇ ਸਾਰਿਆਂ ਨੂੰ ਸਿੱਖਿਆ ਦਿੱਤੀ ਕਿ ਖੁਦਾ ਦਾ ਜਾਪ ਕਰਿਆ ਕਰੋ। ਇਹ ਫਾਰਸੀ ਦਾ ਵਾਚਕ ਹੈ, ਫਾਰਸੀ ਜੀ ਖੁਦਾ ਕਹਿੰਦੇ ਹੈ। ਸਾਰੇ ਖੁਦਾ ਖੁਦਾ ਕਰਨ ਰਹੇ, ਮੁਹੰਮਦ ਸਾਹਿਬ ਆਖਰੀ ਪੈਗੰਬਰ ਹੋਏ। ਉਹਨਾਂ ਨੇ ਖੁਦਾਈ ਸ੍ਰਿਸ਼ਟੀ ਦੇ ਅੰਦਰ ਕੁਰਾਨ ਸ਼ਰੀਫ ਬਣਾ ਕੇ ਅੱਲਾ ਅੱਲਾ ਦਾ ਜਾਪ ਸ਼ੁਰੂ ਕਰਾ ਦਿੱਤਾ। ਅੱਲਾ ਅਰਬੀ ਦਾ ਵਾਚਕ ਸ਼ਬਦ ਹੈ, ਫਾਰਸੀ ਦੀ ਥਾਂ 'ਤੇ ਅਰਬੀ ਪ੍ਰਧਾਨ ਹੋ ਗਈ, ਤੇ ਇਸ ਪ੍ਰਕਾਰ ਨਾਉ ਖੁਦਾਈ ਅੱਲਹ ਪਿਆ ਤਾਂ ਕਿਹਾ ਹੈ।
ਨੀਲ ਵਸਤਰ ਲੈ ਕੱਪੜੇ ਪਹਿਰੇ,
ਇਸਤਰੀਆਂ ਤੇ ਪੁਰਖਾਂ ਨੇ ਨੀਲੇ ਵਸਤਰ ਕੱਪੜੇ ਲੈ ਕੇ ਪਹਿਰੇ ਪਹਿਨ ਲਏ ਸਾਰਿਆਂ ਨੇ।
ਤੁਰਕ ਪਠਾਣੀ ਅਮਲ ਕੀਆ,
ਸਾਰੇ ਤੁਰਕਾਂ ਤੇ ਪਠਾਣੀ ਲੋਕਾਂ ਦਾ, ਜਿਵੇਂ ਲੋਧੀ ਪਠਾਣ ਦਾ ਕਿੰਨੀ ਦੇਰ ਤੱਕ ਰਾਜ ਰਿਹਾ ਆਪਣੇ ਹਿੰਦੁਸਤਾਨ 'ਚ, ਇਹਨਾਂ ਦਾ ਅਮਲ ਹੁਕਮ ਕੀਆ ਕੀਤਾ ਹੋਇਆ ਚੱਲ ਰਿਹਾ ਸੀ, ਭਾਵ ਹਕੂਮਤ ਇਹਨਾਂ ਦੇ ਕੋਲ ਆ ਗਈ। ਤੇ ਇਸ ਕਰਕੇ ਅਮਲ ਨਾਮ ਹੁਕਮ ਦਾ ਹੈ, ਕੀਆ ਕੀਤਾ ਇਹਨਾਂ ਨੇ ਹਕੂਮਤ ਚਲਾਈ। ਅਤੇ ਇਹ ਨੀਲੇ ਵਸਤਰਾਂ ਦੀ ਇੱਕ ਸਾਸ ਜੀ ਗੁਰੂ ਘਰ ਦੇ ਵਿੱਚ ਐਸੀ ਵੀ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ
ਉਹ ਨੀਲੇ ਵਸਤਰ ਪਹਿਨ ਕੇ ਜਦੋਂ ਮਾਛੀਵਾੜੇ ਤੋਂ ਇੱਥੇ ਪਹਿਨੇ ਸੀ ਮਹਾਰਾਜ ਨੇ ਨੀਲੇ ਵਸਤਰ ਮਾਛੀਵਾੜੇ ਦੇ ਵਿੱਚ। ਅਤੇ ਇਹਦਾ ਕਾਰਨ ਕੀ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੀ ਇਹ, ਜਦੋਂ ਮਹਾਰਾਜ ਨੇ ਮੱਕਾ ਫੇਰ ਦਿੱਤਾ ਚਰਨਾਂ ਦੇ ਨਾਲ, ਇਸਲਾਮ ਦੇ ਕਾਜ਼ੀ ਮੌਲਾਨਿਆਂ ਨੇ ਮੰਨ ਲਿਆ ਵੀ ਇਹ ਖੁਦਾ ਆਪ ਹੀ ਹੈ ਜਾਂ ਫਿਰ ਪੀਰ ਹੈ ਖੁਦਾ ਦਾ ਬੜਾ ਸ਼ਕਤੀਵਾਲ, ਉਹਨਾਂ ਨੇ ਬੇਨਤੀ ਕੀਤੀ ਸਾਡਾ ਪਹਿਰਾਵਾ ਪੱਕੇ ਤੌਰ 'ਤੇ ਪਹਿਨ ਲਓ ਤੁਸੀਂ ਅਤੇ ਸਾਡੇ ਪੀਰ ਕਹਿਲਾਵੋ। ਤਾਂ ਸਤਿਗੁਰੂ ਜੀ ਨੇ ਕਿਹਾ ਸੀ ਇਹ ਤੁਹਾਡੀ ਭਾਵਨਾ ਪੂਰੀ ਕਰਾਂਗੇ ਪਰ ਦਸਵੇਂ ਜਾਮੇ 'ਚ ਕਰਾਂਗੇ। ਇਸ ਕਰਕੇ ਸਦੂ ਦਸਵੇਂ ਜਾਮੇ ਮਾਛੀਵਾੜੇ ਗਨੀ ਖਾਂ ਨਵੀ ਖਾਂ, ਜਿਹਨੂੰ ਹੁਣ ਭਾਈ ਗਨੀ ਖਾਂ ਭਾਈ ਨਵੀ ਖਾਂ ਕਹਿੰਦੇ ਹਾਂ ਸਤਿਕਾਰ ਨਾਲ, ਉਹਨਾਂ ਨੇ ਪਹਿਲੇ ਜਾਮੇ ਦਾ ਬਚਨ ਸਾਸਵੇਂ ਪੂਰਾ ਕਰਨ ਲਈ ਉੱਚ ਦਾ ਪੀਰ ਬਣਾ ਕੇ ਸਤਿਗੁਰੂ ਜੀ ਪੀਰ ਬਣ ਕੇ ਇੱਕ ਤਾਂ ਪਹਿਲੇ ਜਾਮੇ ਦਾ ਬਚਨ ਪੂਰਾ ਕੀਤਾ, ਦੂਸਰਾ ਤੁਰਕਾਂ ਨੂੰ ਭੁਲੇਖਾ ਦੇ ਕੇ ਉਹਨਾਂ ਦੇ ਘੇਰੇ ਦੇ ਵਿੱਚੋਂ ਨਿਕਲਣ ਦੀ ਬਿਉਂਤ ਕਾਮਯਾਬੀ ਦੀ ਦਰਸਾਈ। ਸਤਿਗੁਰੂ ਜੀ ਨੇ ਬੇਅੰਤ ਨਗਰਾਂ ਨੂੰ ਉਤਾਰਦੇ ਹੋਏ, ਜਦੋਂ ਢਿਲਵਾਂ ਨਗਰ ਪਹੁੰਚੇ ਸੀ ਨਾ ਮਹਾਰਾਜ, ਕੋਟਕਪੂਰੇ ਤੋਂ 2 ਕੁ ਮੀਲ 'ਤੇ ਹੀ ਆਏ, ਪਿਰਥੀਏ ਦੀ ਔਲਾਦ ਇੱਥੇ ਸੋਢੀ ਕੌਰ ਰਹਿੰਦਾ ਸੀ, ਪਿਰਥੀਏ ਦੀ ਔਲਾਦ ਦੇ ਵਿੱਚੋਂ ਸੀ। ਸਤਿਗੁਰੂ ਜੀ ਨੂੰ ਬੜੇ ਅਦਬ ਨਾਲ ਮਿਲਿਆ, ਸਤਿਗੁਰੂ ਜੀ ਨੇ ਗੁਰੂ ਘਰ ਤੋਂ ਵਿਛੜੇ ਹੋਏ ਪਿਰਥੀਏ ਦੀ ਔਲਾਦ ਨੂੰ ਗੁਰਮਤ ਵਿੱਚ ਲਿਆਉਣ ਵਾਸਤੇ ਉਪਦੇਸ਼ ਦਿੱਤਾ, ਅੰਮ੍ਰਿਤ ਛਕਾ ਕੇ ਵੀ ਅੰਮ੍ਰਿਤ ਛਕ ਲੈ, ਪ੍ਰੇਰਣਾ ਦਿੱਤੀ ਮਹਾਰਾਜ ਸਾਹਿਬ ਨੇ, ਪ੍ਰੇਰਣਾ ਦਿੱਤੀ ਇਹਨੇ ਦਮਦਮਾ ਸਾਹਿਬ ਜਾ ਕੇ ਅੰਮ੍ਰਿਤਸਰ ਸਿੰਘ ਜੀ ਵੱਸ ਕੀਤਾ। ਸੋਢੀ ਕਰ ਨੇ ਸੇਵਾ ਕਰਦਿਆਂ ਚਿੱਟੀ ਦੁੱਧ ਵਰਗੀ ਪੁਸ਼ਾਕ ਸਤਿਗੁਰਾਂ ਨੂੰ ਪਹਿਨਾਈ, ਹਾਜ਼ਰ ਕੀਤੀ, ਬੇਨਤੀ ਕੀਤੀ ਮਹਾਰਾਜ ਨੀਲਾ ਬਾਣਾ ਤਾਂ ਤੁਰਕਾਂ ਦਾ ਬਾਣਾ ਹੈ, ਲਾਹ ਦਿਓ ਹੁਣ ਤੁਸੀਂ। ਆਪ ਜੀ ਨੇ ਚਿੱਟੀ ਪੁਸ਼ਾਕ ਪਹਿਨੋ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਸਾਰਾ ਪ੍ਰਸੰਗ ਹੈ ਕਿ ਗੁਰੂ ਸਾਹਿਬ ਜੀ ਨੇ ਨੀਲੇ ਵਸਤਰ ਉਹਨੂੰ ਪਾੜ ਪਾੜ ਕੇ ਲੀਰਾਂ ਕਰ ਕਰਕੇ ਅੱਗ ਦੇ ਅੰਗੀਠੀ ਬਲਦੀ ਉਹਦੇ 'ਚ ਸਾੜੀ ਗਏ, ਫਿਰ ਨਾਲ ਆਪਣੀ ਰਸਨਾ ਤੋਂ ਇੱਕ ਤੁਕ ਉਚਾਰਨ ਕੀਤੀ, ਉਹ ਲਿਖਤ ਮਿਲਦੀ ਹੈ। ਅਤੇ ਉਹ ਸਾਰਾ ਇਸ ਬਾਰ ਕਹਿੰਦੇ ਜਵਾਲਤ ਅੰਗੀਠਾ ਅਗਨ ਅਗਾਰੇ ਨੀਲਾਂਬਰਲੇ ਹੱਥ ਮੰਝਾਰੀ, ਹੱਥ ਦੇ ਵਿੱਚ ਲੈ ਕੇ ਨੀਲੇ ਵਸਤਰ, ਲੀਰ ਪਾੜ ਕਰ ਤਿਸ ਤੇ ਸਤਿਗੁਰ ਸ੍ਰੀ ਮੁਖ ਤੇ ਤੁਕ ਇਹ ਉਚਰ ਕਰ। ਰਸਨਾ ਤੋਂ ਉਚਾਰੀ ਕੀ ਛੰਦ ਹੈ ਅੱਗੇ, ਨੀਲ ਵਸਤਰ ਲੇ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ, ਪਟ ਕਰ ਤਤਸ਼ਨ ਲੀਰ ਜੋ ਕਰਮ ਹੈ ਅਗਨ ਵੇਖੇ ਪਟ ਡਾਰ ਦਇਆ। ਭਾਈ ਸੰਤੋਖ ਸਿੰਘ ਸੋਢੀ ਕੌਲ ਨੇ ਮਨ ਦੇ ਵੀ ਸ਼ੰਕਾ ਕੀਤੀ ਕਿ ਸਤਿਗੁਰੂ ਨੇ ਗੁਰਬਾਣੀ ਦੀ ਤੁਕ ਬਦਲ ਦਿੱਤੀ ਹੈ, ਅਤੇ ਸਤਿਗੁਰਾਂ ਨੇ ਉਹ ਸ਼ੰਕਾ ਦੀ ਨਿਮਿਰਤੀ ਫਿਰ ਕੀਤੀ। ਮਹਾਰਾਜ ਕਹਿੰਦੇ ਤੂੰ ਇਹ ਸ਼ੰਕਾ ਕਰਦਾ ਵੀ ਰਾਮ ਰਾਏ ਨੇ ਤੁਕ ਬਦਲੀ ਸੀ, ਕਹਿੰਦੇ ਰਾਮ ਰਾਜ ਨੇ ਸਵਾਰਥ ਵਿੱਚ ਆ ਕੇ ਵਾਰਸ਼ਾ ਦੀ ਖੁਸ਼ਾਮਦ ਕੀਤੀ ਸੀ, ਨਾਲੇ ਉਹ ਗੁਰੂ ਪਦਵੀ 'ਤੇ ਥੋੜ੍ਹੀ ਸੀ, ਗੁਰੂ ਦੇ ਕੋਲ ਅਧਿਕਾਰ ਹੈ। ਇਹ ਤੁਕ ਦੇ ਨਾਲ ਸੀ ਤੁਰਕਾਂ ਦਾ ਰਾਜ, ਜ਼ੁਲਮ ਦੀਆਂ ਜੜ੍ਹਾਂ ਵੱਢੀਆਂ, ਨਹੀਂ ਤਾਂ ਤੁਰਕਾਂ ਦਾ ਰਾਜ ਰਹਿਣਾ ਸੀ। ਇਸ ਕਰਕੇ ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੀ ਵਿਚਾਰ ਹੈ, ਇੱਕ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਆਪਣੇ ਜਾਮੇ ਦੇ ਨਾਲ ਇੱਕ ਲੀਰ ਬੰਨ ਕੇ ਬਚਨ ਕੀਤਾ, ਇਹ ਨਿਸ਼ਾਨੀ ਭਾਵ ਨੀਲੇ ਵਸਤਰ ਵਾਲਾ ਪੰਥ ਫਿਰਕਾ ਰਹੇਗਾ ਪੰਥ ਖਾਲਸੇ। ਦੂਸਰਾ ਕਿ ਭਾਈ ਮਾਨ ਸਿੰਘ ਕੋਲ ਖੜਾ ਸੀ, ਉਹਨੇ ਨੀਲੇ ਵਸਤਰਾਂ ਦੀ ਬਚਦੀ ਇੱਕ ਲੀਰ ਕਹਿੰਦੇ ਮਹਾਰਾਜ ਇਹ ਨਾ ਫੂਕਿਓ। ਕਹਿੰਦੇ ਕਿਉਂ, ਮਾਨ ਸਿੰਘ ਨਾਲ ਰਿਹਾ ਸੀ ਚਮਕੌਰ ਸਾਹਿਬ ਤੋਂ ਅਤੇ ਬੜਾ ਬਿਖੜਾ ਪਿੰਡ ਆ, ਅਤੇ ਭਾਈ ਮਾਨ ਸਿੰਘ ਇਹ ਜਿਹਨਾਂ ਨੇ ਮਹਾਰਾਜ ਸਾਹਿਬ ਨੂੰ ਮਾਛੀਵਾੜੇ ਪੈਰਾਂ ਤੋਂ ਤੁਰ ਨਹੀਂ ਸੀ ਸਕਦੇ ਅਤੇ ਸਹਾਰਾ ਦੇ ਕੇ ਆਪਣੇ ਸਰੀਰ ਦਾ ਮਹਾਰਾਜ ਸਾਹਿਬ ਨੂੰ ਕਿਰਿਆ ਕਰਾਈ ਸੀ। ਕਹਿੰਦੇ ਮਹਾਰਾਜ ਮੈਨੂੰ ਬਖਸ਼ ਦਿਓ। ਕਹਿੰਦੇ ਲੈ ਬਈ ਤੈਨੂੰ ਬਖਸ਼ ਦਿੰਦੇ ਹਾਂ, ਅਤੇ ਖਾਲਸੇ ਤੋਂ ਕੋਈ ਐਸੀ ਵਸਤੂ ਨੂੰ ਜੋ ਮੰਗੇ ਮੈਂ ਤਾਂ ਉਹੀ ਦੇ ਦਿੰਦਾ। ਹੁਣ ਉਹਨੇ ਇੱਥੇ ਸਿਰ ਦੇ ਉੱਤੇ ਬੰਨ ਲਈ, ਮਹਾਰਾਜ ਖੁਸ਼ ਹੋ ਗਏ। ਕਹਿੰਦੇ ਮਾਨ ਸਿੰਘ ਵੀ ਤੈਂ ਨੀਲਾ ਰੰਗ ਰੱਖ ਲਿਆ, ਹੁਣ ਖਾਲਸੇ ਪੰਥ ਵਿੱਚ ਇੱਕ ਜਥੇਬੰਦੀ ਨੀਲੇ ਵਸਤਰਾਂ ਵਾਲੀ ਰੋਗੀ ਜੇ ਨੀਲੇ ਵਸਤਰ ਰੱਖਣਗੇ ਸਾਰੇ। ਇਸ ਕਰਕੇ ਮਹਾਰਾਜ ਸਾਹਿਬ ਨੇ ਤਾਂ ਚਿੱਟੇ ਵਸਤਰ ਪਹਿਨੇ, ਉਹ ਫਿਰ ਨਿਹੰਗ ਸਿੰਘਾਂ ਦਾ ਪੰਥ ਸਾਹ ਸੀ, ਬਾਬਾ ਫਤਿਹ ਸਿੰਘ ਸਾਹਿਬ ਤੋਂ ਵੀ, ਭਾਈ ਮਾਨ ਸਿੰਘ ਸਾਹਿਬ ਤੋਂ ਵੀ, ਇਸ ਪ੍ਰਕਾਰ ਦਾ ਸਾਹ ਜੀ ਕਲੰਗੀ ਵਾਲੇ ਸਤਿਗੁਰੂ ਮਹਾਰਾਜ ਨੇ ਚੋਜ ਕੀਤੇ ਹੈ। ਅਤੇ ਇਸ ਕਰਕੇ ਉਹ ਕਾਇਮ ਇਹੋ ਜਿਹਾ ਸੀ, ਮਹਾਰਾਜ ਨੇ ਇਹ ਕਿਉਂ ਮਹਿਨੇ ਸੀ, ਇਹ ਵੀ ਸੀ ਬਾਣ ਕਿ ਉਸ ਵੇਲੇ ਬਗਾਵਤ ਦਾ ਬਾਣਾ ਪੰਥ ਵਿੱਚ। ਮਹਾਰਾਜ ਕਹਿੰਦੇ ਇਹ ਰਹੂਗਾ, ਕਿਉਂਕਿ ਜਿਸ ਵੇਲੇ ਤੁਰਕ ਸੀ ਉਹ ਨਾ ਤਾਂ ਕੋਈ ਘੋੜਾ ਰੱਖ ਸਕਦਾ ਸੀ, ਨਾ ਕਲਗੀ ਲਾ ਰੱਖ ਸਕਦਾ ਸੀ, ਨਾ ਨਗਾਰਾ ਵਜਾ ਸਕਦਾ ਸੀ। ਮਹਾਰਾਜ ਨੇ ਸੁਤੰਤਰਤਾ ਵਾਸਤੇ ਨਗਾਰੇ ਰੱਖੇਗਾ ਖਾਲਸਾ ਮੇਰਾ, ਘੋੜਿਆਂ 'ਤੇ ਚੜ੍ਹੇਗਾ, ਨੀਲੇ ਵਸਤਰ ਪਾਏਗਾ ਅਤੇ ਕਲਗੀ ਦੇ ਥਾਂ 'ਤੇ ਫਰਲੇ ਹੋਣਗੇ ਸਿੰਘਾਂ ਦੇ। ਇਸ ਪ੍ਰਕਾਰ ਦਾ ਸਾਹਸ ਜੀ ਤੁਰਕਾਂ ਦੇ ਨਾਲ ਮੱਥਾ ਲਾ ਕੇ ਆਪਣੇ ਪੰਥ ਨੂੰ ਨਿਰਭੈਤਾ ਸੁਤੰਤਰਾ ਵਾਲਾ ਸੁਭਾਅ ਬਖਸ਼ਿਆ ਹੈ।
ਚਾਰੇ ਵੇਦ ਹੋਏ ਸਚਿਆਰ,
ਚਾਰੇ ਯੁਗਾਂ ਦੇ ਚਾਰ ਵਿਆਸ ਸੱਚੇ ਹੋਏ ਹੋ ਗਏ ਹਨ।
ਪੜ੍ਹ ਗੁਣ ਹੈ ਤਿੰਨ ਚਾਰ ਵੀ ਚਾਰ।
ਮਾਰ ਕਹਿੰਦੇ ਇਸ ਸ਼ਬਦ ਨੂੰ ਜੋ ਪੜ੍ਹੇਗਾ ਗੁਣੇ ਵਿਚਾਰੇਗਾ ਉਹਨਾਂ ਦਾ ਚਾਰ ਜਿਹੜੇ ਵੇਦਾਂ ਦਾ ਵਿਚਾਰ ਪ੍ਰਾਪਤ ਹੋਵੇਗੀ ਉਹਨਾਂ ਨੂੰ। ਦੇਖੋ ਕਿੱਡਾ ਬੜਾ ਵਰ ਦਿੱਤਾ ਮਹਾਰਾਜ ਨੇ, ਸਿਧਾਂਤ ਪ੍ਰਾਪਤ ਹੋ ਜਾਊਗਾ ਉਹਨਾਂ ਨੂੰ, ਇਹ ਚਾਰ ਵੇਦਾਂ ਦੀ ਪ੍ਰਾਪਤ ਹੋ ਜਾਊਗੀ ਬੈਠੇ ਮਿਠਾਈਆਂ ਨੂੰ, ਸਰੋਤਿਆਂ ਨੂੰ ਵੀ, ਪੜ੍ਹਨ ਵਾਲਿਆਂ ਨੂੰ ਵੀ। ਆਤਮ ਆਨੰਦ ਦੀ ਚਾਰ ਸੁੰਦਰ ਵਿਚਾਰ ਪ੍ਰਾਪਤ ਹੋ ਜਾਏਗੀ, ਇਹ ਦੂਸਰਾ ਅਰਥ ਹੈ। ਜਾਂ ਫਿਰ ਤੇ ਭਾਵ ਕੀ ਹੈ ਕਿ ਜਿਹੜੇ ਜੀਵ ਵੇਦਾਂ ਨੂੰ ਪੜ੍ਹੇ ਪੜ੍ਹ ਕੇ ਪਰਮੇਸ਼ੁਰ ਦੇ ਸਿਮਰਨ ਦਾ ਗੁਣੇ ਵਿਚਾਰ ਕਰਦੇ ਨੇ ਉਹਨਾਂ ਨੂੰ ਸੁੰਦਰ ਆਤਮ ਵਿਚਾਰ ਪ੍ਰਾਪਤ ਹੁੰਦੀ ਹੈ। ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ, ਵੇਦਾਂ ਅਨੁਸਾਰ ਆਪ ਜੀ ਦਾ ਕੀਮਤ ਹੈ, ਵੇਦਾਂ ਅਨੁਸਾਰ ਆਪ ਜੀ ਦਾ ਕੀਮਤ। ਉੱਤਰ ਦਿੱਤਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ,
ਭਾਉ ਭਗਤ ਕਰ ਨੀਤ ਸਦਾਏ।
ਕਹਿੰਦੇ ਭਾਈ ਵੇਦਾਂ ਤੋਂ ਸੁਤੰਤਰ ਹੈ ਰੂਪ ਗੁਰਬਾਣੀ ਦਾ। ਕਹਿੰਦੇ ਲਓ ਤੁਹਾਨੂੰ ਦੱਸਦੇ ਹਾਂ, ਹੇ ਗੁਰਸਿੱਖੋ, ਜਿਹੜਾ ਭਾਉ ਭਗਤ ਪ੍ਰੇਮਾ ਭਗਤੀ ਕਰ ਕਰਕੇ ਨਾਲੇ ਤਾਂ ਭਗਤੀ ਕਰੇ ਨਾਲੇ ਸੇਵਾ ਕਰੇ, ਫਿਰ ਆਪਣੇ ਆਪ ਨੂੰ ਨੀਚ ਸਦਾਏ, ਨੀਵਾਂ ਕਵਾਏ। ਮੈਂ ਤਾਂ ਜੀ ਸਾਰਿਆਂ ਦੀ ਚਰਨ ਧੂੜ ਆ, ਉਹੀ ਨਾ ਉਪਰੋਂ ਉਪਰੋਂ ਕਹੀ ਜਾਵੇ, ਉਹ ਹੰਕਾਰ ਦੇ ਵਿੱਚ ਹੋਵੇ, ਨਿਮਰਤਾ ਦੇ ਵਿੱਚ ਹੋਵੇ।
ਤੋ ਨਾਨਕ ਮੁਖ ਅੰਤਰ ਪਾਏ।
ਸਤਿਗੁਰੂ ਜੀ ਕਥਨ ਕਰਦੇ ਤੋ ਤਾਂ ਫਿਰ ਦੇਹ ਅਧਿਆਸ ਨੂੰ ਮੇਟ ਕੇ ਮੁਖ ਅੰਤਰ, ਮੋਖ ਜਮਾ ਅੰਤਰ, ਅੰਤਰ ਆਤਮਾ ਰੂਪ ਦੀ ਪ੍ਰਾਪਤੀ ਰੂਪ ਕੇਵਲ ਮੋਖ ਮੁਕਤੀ ਨੂੰ ਪਾਏ, ਪਾ ਲਵੇਗਾ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਸਤਿਗੁਰ ਵਿਤਹ ਆ ਰਿਹਾ।
ਸਤਿਗੁਰੂ ਜੀ, ਗੁਰੂ ਨਾਨਕ ਦੇਵ ਜੀ ਕਥਨ ਕਰਦੇ ਕਿ ਅਸੀਂ ਆਪਣੇ ਸਤਿਗੁਰ ਸੱਚੇ ਗੁਰੂ ਅਕਾਲ ਪੁਰਖ ਵਾਹਿਗੁਰੂ ਤੋਂ ਬਿਟੋਂ ਉਪਰੋਂ, ਜੋ ਮੇਰਾ ਗੁਰੂ ਆ ਅਪਰੰਪਰ ਪਾਰਮਹਿਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀ, ਬਿਟੋਂ ਉਹਦੇ ਬਾਰ ਨੇ ਬਲਿਹਾਰ ਜਾਂਦੇ ਹਾਂ।
ਜਿਸ ਮਿਲਿਆ ਖਸਮ ਸੰਭਾਲਿਆ,
ਜਿਹਦੇ ਨਾਲ ਮਿਲਿਆ ਮਿਲਣ ਕਰਕੇ ਖਸਮ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਸੰਭਾਲਿਆ, ਯਾਦ ਕੀਤਾ ਹੈ।
ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ,
ਜਿਨ ਜਿਸ ਗੁਰ ਪਰਮੇਸ਼ਰ ਨੇ ਉਪਦੇਸ਼ ਸਿੱਖਿਆ ਦੇ ਕੇ ਮੈਨੂੰ ਮੂਲ ਮੰਤਰ ਬਖਸ਼ਿਆ, ਕਰ ਕਰਕੇ ਮਨ ਬੁੱਧੀ ਰੂਪ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਸੁਰਮਾ ਪਾ ਦਿੱਤਾ, ਦੀਆ ਨਾਮ ਦਿੱਤਾ ਪਾ ਦਿੱਤਾ ਹੈ, ਤੇ ਇਸ ਕਰਕੇ ਉਸ ਗਿਆਨ ਰੂਪੀ ਸੁਰਮੇ ਕਰਕੇ ਮੈਂ ਇਹਨਾਂ ਨੇਤਰਾਂ ਦੁਆਰਾ ਹੁਣ ਅੱਗੇ ਦੱਸਣਗੇ। ਹਾਂਜੀ ਬੋਲਦੇ,
ਇਨੀ ਨੇਤਰੀ ਜਗਤ ਨਿਹਾਲਿਆ,
ਇਨੀ ਨੇਤਰੀ ਅੱਖਾਂ ਨਾਲ ਸਾਰੇ ਜਗਤ ਨੂੰ ਸੰਸਾਰ ਨੂੰ ਬ੍ਰਹਮ ਰੂਪ ਕਰਕੇ ਨਿਹਾਲਿਆ, ਦੇਖ ਲਿਆ, ਮਿਥਿਆ ਰੂਪ ਕਰਕੇ ਵੇਖ ਲਿਆ ਹੈ, ਕਿਉਂਕਿ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਇਹ ਮਨ ਦੇ ਚਾਨਣਾ ਹੋਇਆ ਗੁਰੂ ਦੀ ਕਿਰਪਾ ਦੁਆਰਾ।
ਖਸਮ ਛੋੜ ਦੂਜਾ ਲੱਗੇ,
ਜਿਹੜੇ ਜੀਵ ਖਸਮ ਅਕਾਲ ਪੁਰਖ ਨੂੰ ਛੋੜ ਛੱਡ ਕੇ ਦੂਜੇ ਦਵੈਤ ਵਿੱਚ ਲੱਗੇ ਨੇ ਜਾਂ ਦੂਜੇ ਸੁਭਾਅ ਵਿੱਚ ਲੱਗੇ ਹੋਏ ਹਨ,
ਡੁੱਬੇ ਸੇ ਬਣ ਜਾ ਰਿਹਾ,
ਉਹ ਬਣ ਜਾ ਰਿਹਾ ਬਣਜ ਕਰਨ ਵਾਲੇ ਜੀਵ ਰੂਪ ਬਣ ਜਾ ਰਹੇ, ਸੰਸਾਰ ਸਮੁੰਦਰ ਵਿੱਚ ਡੁੱਬੇ ਡੁੱਬ ਗਏ ਨੇ। ਇਹ ਜਿਹੜੇ ਬਣਜਾਰੇ ਹੁੰਦੇ ਸੀ ਬਣਜ ਕਰਨ, ਦੂਰ ਦੂਰ ਜਹਾਜ਼ਾਂ ਚ ਬੈਠ ਕੇ ਜਾਂਦੇ, ਤੇ ਐਸਾ ਵੀ ਪਾਣਾ ਵਰਦਾ ਜਹਾਜ਼ ਡੁੱਬ ਗਿਆ ਤੇ ਬਣਜਾਰੇ ਨਾਲ ਹੀ ਡੁੱਬ ਗਏ, ਤੇ ਉਹਦੇ ਵਿੱਚ ਮਾਲ ਸਵਾਦ ਜੋ ਸੀ ਉਹ ਵੀ ਵਿੱਚੇ ਡੁੱਬ ਗਿਆ। ਇਸੇ ਤਰ੍ਹਾਂ ਸਵਾਸਾਂ ਰੂਪੀ ਪੂੰਜੀ ਲੈ ਕੇ ਇਹ ਸੰਸਾਰ ਦੇ ਵਿੱਚ ਜੀਵ ਆਇਆ, ਤੇ ਇਹਦੇ ਵਿੱਚ ਪਦਾਰਥਾਂ ਦਾ ਪਾਣੀ ਹੈ, ਉਹ ਜਿਹੜੇ ਜਹਾਜ਼ ਡੁੱਬੇ ਪਾਣੀ ਚ ਡੁੱਬਦੇ, ਇਹ ਜਹਾਜ਼ ਰੂਪ ਸਰੀਰ ਜਿਹੜੇ ਉਹ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਡੁੱਬ ਗਏ। ਆਏ ਸੀ ਵਣਜ ਕਰਨ ਤੇ ਧਨ ਨਾਮ ਦਾ ਖੱਟਣਾ ਸੀ, ਉਹ ਤਾਂ ਖੱਟ ਨਹੀਂ ਸਕਿਆ, ਸਵਾਸਾਂ ਦੀ ਪੂੰਜੀ ਜਿਹੜੀ ਸੀ ਉਹ ਵਿੱਚੇ ਡੁੱਬ ਗਏ, ਖਤਮ ਹੋ ਗਏ, ਪ੍ਰਾਪਤ ਨਾ ਹੋਇਆ ਕੁਛ ਵੀ।
ਸਤਿਗੁਰੂ ਹੈ ਬੋਹੇ ਥਾ,
ਪਰ ਸੰਸਾਰ ਸਮੁੰਦਰ ਦੇ ਸਤਿਗੁਰੂ ਜਹਾਜ਼ ਰੂਪ ਨੇ। ਸਤਿਗੁਰੂ ਹੈ ਬੋਹੇ ਥਾ, ਸਤਿਗੁਰਾਂ ਦੇ ਕੋਲ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਲਈ ਨਾਮ ਰੂਪੀ ਬੋਝਤਾ ਜਹਾਜ਼ ਹੈ।
ਵਿਰਲੇ ਕਿਨੇ ਵਿਚਾਰਿਆ,
ਇਸ ਗੱਲ ਨੂੰ ਕਿਨੇ ਕਿਸੇ ਵਿਰਲੇ ਗੁਰਮੁਖ ਨੇ ਹੀ ਵਿਚਾਰਿਆ, ਵਿਚਾਰਨਾ ਕੀਤਾ ਹੈ।
ਕਰ ਕਿਰਪਾ ਪਾਰ ਉਤਾਰਿਆ,
ਕਹਿੰਦੇ ਜਿਸ ਕਿਸੇ ਨੇ ਵੀ ਇਸ ਗੱਲ ਨੂੰ ਸਮਝ ਕੇ, ਜਿਸ ਕਿਸੇ ਨੇ ਇਹ ਗੱਲ ਸਮਝ ਕੇ ਗੁਰੂ ਜੀ ਦੀ ਸ਼ਰਨ ਲੈ ਲਈ ਹੈ, ਤੇ ਉਹਨਾਂ ਤੇ ਫਿਰ ਗੁਰਾਂ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਨਾਮ ਵਿੱਚ ਰੰਗ ਕੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਪਾਰ ਉਤਾਰਿਆ, ਉਤਾਰ ਦਿੱਤਾ, ਹੋਰਨਾਂ ਨੂੰ ਪਾਰ ਉਤਾਰਨ ਦੀ ਦਾਤ ਬਖਸ਼ ਦਿੱਤੀ ਹੈ। ਜੈਸਾ ਕਿ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਦੇ ਜਨ ਕੋ ਸਦਾ ਨਮਸਕਾਰ। ਨਮਸਕਾਰ ਹੈ ਉਸ ਨੂੰ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾ ਰਹੇ। ਅਤੇ ਇਉਂ ਫਿਰ ਸਾਧ ਸਿੰਘ ਜੀ ਮਹਾਰਾਜ ਸਾਹਿਬ ਨੇ ਸਲੋਕ ਮਹੱਲੇ ਅਤੇ ਪੌੜੀ ਦਾ ਮੁੱਖ ਭਾਵ ਕੀ ਹੈ ਇਹਦੇ 'ਚ, ਇੱਥੇ ਸਮਾਪਤੀ ਹੋ ਗਈ ਹੈ ਨਾ। ਇਸ ਕਰਕੇ ਇਹ ਜਿਹੜਾ 13ਵਾਂ ਸਲੋਕ ਸੀ ਇਹਦੇ 'ਚ ਆਤਮਾ ਨੂੰ ਇੱਕ ਰਸ ਰਹਿਣ ਵਾਲਾ ਦੱਸਿਆ, ਪਿੱਛੇ ਸਰੀਰ ਨੂੰ ਰੱਥ, ਬੁੱਧੀ ਨੂੰ ਰਥਵਾਹੀ ਕਿਹਾ ਹੈ ਜੋ ਜੁੱਗਾਂ ਜੁੱਗਾਂ ਵਿੱਚ ਬਦਲਦੇ ਰਹਿੰਦੇ ਨੇ। ਚੇਤਨ ਸਰੂਪ ਉਹ ਮੇਰ ਸ੍ਰੋਮਣ ਮਣਕੇ ਦੀ ਨਿਆਈ ਜਿਹੜਾ ਮਾਲਾ ਦਾ ਮਣਕਾ ਹੈ ਉਹ ਨਹੀਂ ਬਦਲਦਾ। ਇਸ ਗੱਲ ਨੂੰ ਵਿਚਾਰ ਵਾਲੇ ਗਿਆਨਵਾਨ ਸਮਝਦੇ ਨੇ। ਫਿਰ ਅੱਗੇ ਚੌਂ ਯੁੱਗਾਂ ਦੇ ਚਾਰ ਵੇਦ ਦੱਸੇ, ਚਾਰੇ ਯੁੱਗਾਂ ਦੇ ਜੀਵਾਂ ਦੀ ਹਾਲਤ ਬਾਬਤ ਕਥਨ ਕੀਤਾ, ਅੱਗੇ ਚਾਰੇ ਯੁੱਗਾਂ ਦੇ ਅਵਤਾਰ ਅਤੇ ਰੰਗ ਦੱਸੇ। ਫਿਰ ਕਿਹਾ ਕਿ ਜਿਨ੍ਹਾਂ ਨੇ ਆਪਣੀ ਹੰਗਤਾ ਤਿਆਗ ਕੇ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਖਵਾਇਆ ਉਹਨਾਂ ਨੇ ਹੀ ਅਕਾਲ ਪੁਰਖ ਨੂੰ ਪਰਮੇਸ਼ਵਰ ਦੇ ਨਾਮ ਨੂੰ ਸਮਝਿਆ। ਜੋ ਵਾਹਿਗੁਰੂ ਨੂੰ ਛੱਡ ਕੇ ਦਵੈਤ ਵਿੱਚ ਲੱਗੇ ਹੋਏ ਨੇ ਉਹ ਜੀਵ ਬਣ ਜਾ ਰਹੇ ਸੰਸਾਰ ਸਮੁੰਦਰ 'ਚ ਡੁੱਬ ਗਏ ਨੇ। ਅਤੇ ਜਿਹੜੇ ਬਿਰਲੇ ਗੁਰਮੁਖਾਂ ਨੇ ਵਿਚਾਰਿਆ ਕਿ ਸਤਿਗੁਰਾਂ ਪਾਸ ਸੰਸਾਰ ਤੋਂ ਤਰਨ ਦੇ ਲਈ ਨਾਮ ਰੂਪੀ ਜਹਾਜ਼ ਹੈ, ਇਹ ਬਿਰਲੇ ਗੁਰਮੁਖਾਂ ਨੇ ਵਿਚਾਰਿਆ ਹੈ। ਹੈਨ ਬਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਗੁਰੂ ਕਿਰਪਾ ਕਰੇ। ਆਓ ਇੱਥੇ ਹੀ ਸਮਾਪਤੀ ਹੈ। ਅਤੇ ਜੋ ਸ਼ਾਮ ਦੇ ਵਕਤ ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ, ਇਹ ਸ਼ਾਮ ਦੇ ਵਕਤ ਸ਼ਬਦ ਆਏਗਾ। ਆਓ ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ ਦੇਣ, ਤੇ ਸਭ ਦੀ ਹਾਜ਼ਰੀ ਆਪਣੀ ਦਰਗਾਹੇ ਪ੍ਰਵਾਨ ਕਰ ਲੈਣ ਜੀ।
ਸਤਿਗੁਰੂ ਹੈ ਬੋਲੇ ਥਾ ਬਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।